ਭਾਈਚਾਰਾ ਮਹਿਜ਼ ਇੱਕ ਸ਼ਬਦ ਨਹੀਂ, ਇਹ ਇੱਕ ਪ੍ਰਬੰਧ ਹੈ। ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੌਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ, ਸਵੇਰ ਦੇ 8 ਵਜ ਚੁੱਕੇ ਨੇ ਤੇ ਸਵਾਗਤ ਕਰਦਾ ਸਾਰੇ ਸਰੋਤਿਆਂ ਦਾ ਜਿਹੜੇ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਲਹਿਰਾਂ ਦੇ ਵਿਚ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਰਲੀਏ ਤੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦਾ ਪ੍ਰੋਗਰਾਮ ਸੁਖਪ੍ਰੀਤ ਕਰਦੇ ਹੁੰਦੇ ਨੇ, ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਕਰ ਰਿਹਾ ਤੇ ਮੈਨੂੰ ਲੱਗਦਾ ਕਿ ਉਹ ਅੱਜ ਵਾਪਸ ਵੀ ਆ ਰਹੇ ਨੇ। ਸੋ ਅਗਲੇ ਹਫ਼ਤੇ ਤੋਂ ਆਪਣਾ ਪ੍ਰੋਗਰਾਮ ਸਾਂਭਣਗੇ ਤੇ ਕੱਲ ਦੇ ਪ੍ਰੋਗਰਾਮ ਲਹਿਰਾਂ ਦੀ ਵੀ ਮਾਫ਼ੀ ਚਾਹੁੰਦੇ ਹਾਂ ਕਿ ਅਮਰਦੀਪ ਉਨ੍ਹਾਂ ਨੇ ਦੱਸ ਦਿੱਤਾ ਸੀਗਾ ਇੱਕ ਦਿਨ ਪਹਿਲਾਂ, ਪਰ ਕੱਲ ਸਵੇਰ ਸਿਹਤ ਠੀਕ ਨਾ ਹੋਣ ਕਰਕੇ ਮੈਂ ਪ੍ਰੋਗਰਾਮ ਨਹੀਂ ਕਰ ਸਕਿਆ। ਇਸ ਦੇ ਲਈ ਸਾਰੇ ਸਰੋਤਿਆਂ ਤੋਂ ਮਾਫ਼ੀ ਚਾਹੁੰਦੇ ਹਾਂ ਕਿ ਗੀਤ ਸੰਗੀਤ ਦੇ ਨਾਲ ਹੀ ਚੱਲਿਆ ਪ੍ਰੋਗਰਾਮ। ਖੈਰ, 8:02 ਘੜੀ ਦਿਖਾ ਰਹੀ ਹੈ ਸਵੇਰ ਦੀ, 28 ਦਸੰਬਰ। ਦੇਖ ਲਓ, 3 ਦਿਨ ਰਹਿ ਗਏ ਨੇ ਨਵਾਂ ਸਾਲ ਚੜ੍ਹਨ ਨੂੰ। ਦਿਨ ਬੁੱਧਵਾਰ ਹੈ ਤੇ ਬ੍ਰਿਸਬਨ ਦੇ ਵਿਚ 7:02, ਐਡਲੇਡ ਦੇ ਵਿਚ 7:32, 5:02 ਸਵੇਰ ਦੇ ਹੋਏ ਨੇ ਜੀ ਪਰਥ ਦੇ ਵਿਚ, ਔਰ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਤੇ ਅਰਦਾਸ ਇਹੀ ਕਰਦੇ ਆ ਕਿ ਤੁਸੀਂ ਚੜ੍ਹਦੀ ਕਲਾ ਦੇ ਵਿਚ ਰਹੋ ਤੇ ਤੰਦਰੁਸਤ ਖੁਸ਼ੀਆਂ ਖੇੜੇ ਮਾਣੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸਾਡੇ ਨਾਲ ਥੋੜੀ ਦੇਰ ਬਾਅਦ ਸ਼ਾਮਲ ਹੋਣਗੇ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਖਬਰਾਂ ਤੇ ਝਾਤੀ ਮਾਰਾਂਗੇ। ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਾਂਗੇ ਜੀ, ਇਕ ਨਵੀਂ ਫਿਲਮ ਆ ਰਹੀ ਹੈ ਮੋਟਰ ਮਿੱਤਰਾਂ ਦੀ, ਤੇ ਹਾਂਜੀ ਬਾਬਿਆਂ ਦੇ ਸਬੰਧ ਵਿਚ, ਤੇ ਇਸ ਫਿਲਮ ਦੇ ਡਾਇਰੈਕਟਰ ਰਮਤੋਜ ਮਾਨ ਵੀ ਸ਼ਾਇਦ ਆਸਟ੍ਰੇਲੀਆ ਆਏ ਹੋਏ ਨੇ ਤੇ ਕੋਸ਼ਿਸ਼ ਕਰਾਂਗੇ ਉਨ੍ਹਾਂ ਨਾਲ ਵੀ ਅਸੀਂ ਅੱਜ ਗੱਲਬਾਤ ਕਰੀਏ। ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਨਵੀਂ ਪੱਡਾ ਦੇ ਨਾਲ ਮੈਲਬਨ ਤੋਂ, ਤੇ ਅਕਸਰ ਅਸੀਂ ਦੱਸਦੇ ਹਾਂ ਕਿ ਇਨ੍ਹਾਂ ਨੇ ਨਵਾਂ ਬਿਜ਼ਨਸ ਸ਼ੁਰੂ ਕੀਤਾ ਪੈਸਟ ਕੰਟਰੋਲ ਦਾ, ਤੇ ਜਾਣਾਂਗੇ ਇਨ੍ਹਾਂ ਤੋਂ ਇਨ੍ਹਾਂ ਦੇ ਟ੍ਰੇਡ ਦੇ ਬਾਰੇ, ਕਿਸ ਤਰ੍ਹਾਂ ਕਰਦੇ ਨੇ ਤੇ ਕਿਸ ਤਰ੍ਹਾਂ ਕੀੜੇ ਮਕੌੜੇ ਮਾਰਦੇ ਨੇ ਘਰਾਂ ਦੇ ਵਿਚੋਂ, ਸਾਫ਼ ਸਫਾਈ ਰੱਖਦੇ ਨੇ। ਸੋ ਇਹ ਸਾਰਾ ਪ੍ਰੋਗਰਾਮ ਦੇ ਵਿਚ ਨਾਲ ਦੀ ਨਾਲ ਗੀਤ ਸੰਗੀਤ, ਹੋਰ ਖਬਰਾਂ, ਗੱਲਾਂ ਬਾਤਾਂ, ਤੁਹਾਡੇ ਸੁਨੇਹੇ ਪਹੁੰਚ ਚੁੱਕੇ ਨੇ, ਆ ਰਹੇ ਨੇ, ਤੇ ਸਾਰੇ ਸਰੋਤਿਆਂ ਦਾ ਪਹਿਲਾਂ ਸਵਾਗਤ ਵੀ ਇਕ ਵਾਰੀ ਫੇਰ ਕਰ ਦਈਏ। ਤਾਂ ਨਿੱਕਾ ਢਿੱਲੋਂ ਜੀ ਵੀ ਆ ਗਏ ਨੇ, ਆਓ ਜੀ, ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਹੈ, ਤੇ ਸਤਿ ਸ੍ਰੀ ਅਕਾਲ ਹੀ ਕੁਲਦੀਪ ਸਿੰਘ ਵੱਲ ਉਹਨਾਂ ਨੇ ਬੁਲਾਈ ਹੈ। ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁਆਇਨ ਕਰ ਰਹੇ ਨੇ। ਸੋ ਇਹ ਹਫ਼ਤਾ ਜਿਹੜਾ ਚੱਲ ਰਿਹਾ ਸ਼ਹੀਦੀ ਹਫ਼ਤਾ ਚੱਲ ਰਿਹਾ ਸਿੱਖ ਕੌਮ ਦੇ ਵਿਚ, ਤੇ ਇਸ ਹਫ਼ਤੇ ਦੇ ਵਿਚ ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਤੇ ਹੋਰ ਅਨੇਕਾਂ ਹੀ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿਚ ਸਾਰੀ ਦੁਨੀਆਂ ਦੇ ਵਿਚ ਸਿੱਖ ਜਗਤ ਉਹਨਾਂ ਨੂੰ ਮਨਾਉਂਦਾ ਹੈ, ਔਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਉਨ੍ਹਾਂ ਨੂੰ ਯਾਦ ਕਰਨ ਦੇ ਲਈ ਕੁਛ ਨਾ ਕੁਛ ਥੋੜਾ ਥੋੜਾ ਰਿਮਾਈਂਡਰ ਅਸੀਂ ਵੀ ਦਿੰਦੇ ਰਹੀਏ। ਤਾਂ ਆਓ ਆਪਾਂ ਪਹਿਲਾਂ ਮਾਤਾ ਗੁਜਰੀ ਦਾ ਇੱਕ ਗੀਤ ਸੁਣਦੇ ਹਾਂ। ਕੁਲਦੀਪ ਮਾਣਕ ਨੇ ਗੀਤ ਗਾਇਆ ਸੀ, ਬੜਾ ਫੇਮਸ ਗੀਤ ਹੋਇਆ, ਬੜਾ ਮਸ਼ਹੂਰ ਗੀਤ ਹੋਇਆ, ਤੇ ਆਓ ਸੁਣਦੇ ਹਾਂ ਜੀ ਕੁਲਦੀਪ ਮਾਣਕ ਨੂੰ।
ਬਈ ਮਾਤਾ ਗੁਜਰੀ ਹਾਂ ਗੁਜਰੀ ਜਿਹੜੀ ਮਾਂ ਰੱਬ ਦੀ ਪਾਪੀਆਂ ਨੇ ਕੈਦ ਕਰ ਲਈ ਠੰਡਾ ਬੁਰਜ ਬੁਰਜ ਮਹੀਨਾ ਉਹਦਾ ਕਾਲੀ ਬੋਲੀ ਰਾਤ ਚੰਦਰੀ ਕਾਠੀ ਚੁੰਨੀ ਚ ਚੁੰਨੀ ਚ ਕੋਈ ਬੈਠੀ ਉਤਰੇ ਮੁੱਖ ਵਿੱਚੋਂ ਪਾਣੀ ਪੜਦੀ ਮਾਤਾ ਮਾਤਾ ਤੇਰਾ ਖਾਣਾ ਮਿੱਠਾ ਲੱਗਦਾ ਜੀ ਮੇਰੇ ਦਾਤਾ ਹਾਂ ਜਗਦੇ ਜਵਾਨੋ ਗਾਉਂਦੇ ਤਨ ਤਨ ਮਾਤਾ ਗੁਜਰੀ ਜੀ ਦੇ ਸਿਰ ਦਾ ਸਾਈ ਸਿਰ ਲਾ ਗਿਆ ਦਿੱਲੀ ਵਾਲੇ ਵਿੱਚ ਚੌਕ ਦੇ ਬੇੜਾ ਡੁੱਬਦਾ ਡੁੱਬਦਾ ਬਚਾਲਿਆ ਹਿੰਦ ਦਾ ਜਿੰਦਵਾਲ ਮਾਤਾ ਗੁਜਰੀ ਹੱਸਦੀ ਹੱਸਦੀ ਸਰ ਮੋ ਪਿਆਰੀ ਜਿੰਦ ਨਾ ਮਾਤਾ ਦੱਸਦੀ
ਅੰਮ੍ਰਿਤ ਦੀ ਦਾਤ ਐਲਬਮ ਸੀ ਜੀ ਕੁਲਦੀਪ ਮਾਣਕ ਸਾਹਿਬ ਦੀ ਤੇ ਉਸ ਦੇ ਵਿਚੋਂ ਇਹ ਗੀਤ ਅਸੀਂ ਸੁਣ ਰਹੇ ਸੀ ਮਾਤਾ ਗੁਜਰੀ ਦੀ ਸ਼ਾਨ ਦੇ ਵਿਚ ਉਨ੍ਹਾਂ ਦੀ ਜ਼ਿੰਦਗੀ ਦੇ ਸੰਦਰਭ ਦੇ ਵਿਚ ਤੇ ਪ੍ਰੋਗਰਾਮ ਦੇ ਵਿਚ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜ ਰਹੇ ਨੇ ਤੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਜੁੜ ਗਏ ਨੇ ਪ੍ਰੋਗਰਾਮ ਦੇ ਵਿਚ ਆ ਗਏ ਨੇ ਤਾਂ ਉਨ੍ਹਾਂ ਨੇ ਸਿਹਤ ਪੁੱਛੀ ਆ ਹਾਂਜੀ ਸਿਹਤ ਠੀਕ ਹੈ ਜੀ ਬਸ ਤੁਸੀਂ ਦੇਖਿਆ ਹੋਣਾ ਕਿ ਗਲਾ ਥੋੜਾ ਜਿਹਾ ਆਵਾਜ਼ ਮੇਰੀ ਬਦਲੀ ਹੋਈ ਆ ਭਾਰੀ ਭਾਰੀ ਆ ਸੋ ਹੁਣ ਠੀਕ ਹੈ ਵੈਸੇ ਕੋਈ ਚੱਕਰ ਨਹੀਂ ਤੇ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਅਸੀਂ ਔਨ ਏਅਰ ਵੀ ਕਹਿ ਦਿੰਦੇ ਹਾਂ ਕੱਲ ਮਿਸ ਕਰ ਗਏ ਕੱਲ ਸੀ ਤੁਹਾਡਾ ਜਨਮ ਦਿਨ ਤਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਤੋਂ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਦਿਨ ਦੀ ਬਹੁਤ ਵਧੀਆ ਸ਼ੁਰੂਆਤ ਹੋਈ ਹੈ ਜੀ ਚਲੋ ਸ਼ੁਕਰ ਹੈ ਜੀ ਪਰਮਾਤਮਾ ਦਾ ਜਿਹੜਾ ਦਿਨ ਲੰਘਦਾ ਭਲਾ ਲੰਘਦਾ ਤੇ ਗੁੱਡ ਮਾਰਨਿੰਗ ਸਾਨੂੰ ਇਧਰ ਬੁਲਾ ਰਹੇ ਨੇ ਰੁਪਿੰਦਰ ਸਿੰਘ ਗਿੱਲ ਮੋਗੇ ਤੋਂ ਮੋਗੇ ਵਾਲੇ ਘਾਲ ਕਲਾਂ ਵੈਸੇ ਮੈਲਬਨ ਰਹਿੰਦੇ ਨੇ ਅਸੀਂ ਇਨ੍ਹਾਂ ਨੂੰ ਮੋਗੇ ਵਾਲੇ ਕਹਿੰਦੇ ਹਾਂ ਘਾਲ ਕਲਾਂ ਵਾਲੇ ਤਾਂ ਉਮੀਦ ਰੱਖਦੇ ਹਾਂ ਜੀ ਸਾਰੇ ਰਾਜੀ ਖੁਸ਼ੀ ਹੋਣਗੇ ਤਾਂ ਪ੍ਰੋਗਰਾਮ ਦੇ ਵਿਚ ਮੌਸਮ ਤੋਂ ਸ਼ੁਰੂ ਕਰਦੇ ਹਾਂ ਮੌਸਮ ਨਿਊ ਸਾਊਥ ਵੇਲਜ਼ ਵਾਲਿਆਂ ਨੂੰ ਵਾਰਨਿੰਗ ਹੈ ਜੀ ਕਿ ਹੀਟ ਵੇਵ ਸ਼ੁਰੂ ਹੋਣ ਵਾਲੀ ਆ ਇਸ ਕਰਕੇ ਆਪਣਾ ਖਿਆਲ ਰੱਖਣ ਗਰਮੀ ਕਾਫੀ ਪੈਣੀ ਆ ਤੇ ਮੈਲਬਨ ਦੇ ਵਿਚ ਤਾਂ ਕਹਿੰਦੇ ਪੈ ਹਟੀ ਹੈ ਗਰਮੀ ਪਰ ਫਿਰ ਵੀ ਅੱਜ 32 ਡਿਗਰੀ ਮੈਲਬਨ ਚ ਸ਼ਾਵਰ ਦੱਸੇ ਗਏ ਨੇ ਕੈਨਬਰਾ ਦੇ ਵਿਚ 32 ਡਿਗਰੀ ਉੱਥੇ ਵੀ ਸ਼ਾਵਰ ਦੱਸੇ ਗਏ ਨੇ ਬਾਅਦ ਦੁਪਹਿਰ ਸਿਡਨੀ ਦੇ ਵਿਚ 30 ਡਿਗਰੀ ਤੇ 29 ਡਿਗਰੀ ਕੌਫਸਾਰਵਰ ਦੇ ਵਿਚ ਫਿਲਹਾਲ ਮੌਸਮ ਠੀਕ ਹੈ 29 ਡਿਗਰੀ ਬ੍ਰਿਸਬਨ ਦੇ ਵਿਚ ਤੇ ਉਪਰ ਅਸੀਂ ਨਾਰਥ ਕੁਈਨਜ਼ਲੈਂਡ ਚਲੀਏ ਤਾਂ 33 ਡਿਗਰੀ ਕੇਨਜ਼ ਦੇ ਵਿਚ ਸ਼ਾਵਰ ਡਾਰਵਿਨ ਚ 31 ਡਿਗਰੀ ਥੰਡਰਸਟੋਰਮ ਔਰ ਪਰਥ ਦੇ ਵਿਚ 24 ਡਿਗਰੀ ਮੌਸਮ ਠੰਡਾ ਰਹੇਗਾ ਤੇ ਐਡਲੇਡ ਦੇ ਵਿਚ 32 ਡਿਗਰੀ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਤੇ ਚਲਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਬਹੁਤ ਧੁੰਦ ਪਈ ਹੋਈ ਆ ਤੇ 10 ਡਿਗਰੀ ਤਾਪਮਾਨ ਇਸ ਵੇਲੇ ਦੱਸ ਰਿਹਾ ਮੌਸਮ ਵਿਭਾਗ ਤੇ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਤੇ ਕਹਿ ਲਓ ਕਿ ਹਲਕੀ ਹਲਕੀ ਧੁੱਪ ਨਿਕਲੇਗੀ ਧੁੰਦ ਦੇ ਬਾਅਦ ਸੋ ਇਹ ਸੀ ਮੌਸਮ ਦੀ ਜਾਣਕਾਰੀ ਜੀ ਇੱਥੋਂ ਦੀ ਤੇ ਉੱਥੋਂ ਦੀ ਤੇ ਕਈ ਖਬਰਾਂ ਬਣ ਰਹੀਆਂ ਨੇ ਸੁਰਖੀਆਂ ਬਣ ਰਹੀਆਂ ਨੇ ਉਹ ਵੀ ਆਪਾਂ ਸਾਂਝੀਆਂ ਕਰਾਂਗੇ ਇੱਕ ਅਰਦਾਸ ਵਾਇਰਲ ਹੋਈ ਪਈ ਆ ਉਸ ਦੀ ਵੀ ਗੱਲ ਕਰਨੀ ਆ ਮਿੰਟੂ ਬਰਾੜ ਜੀ ਵੀ ਬੜੀ ਛੇਤੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿਚ ਤੇ ਅਸੀਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲ ਕਰਾਂਗੇ ਤੇ ਤੁਹਾਡੀਆਂ ਵੀ ਗੱਲਾਂ ਬਾਤਾਂ ਆਪਾਂ ਸੁਣਾਂਗੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਅੱਜ ਇੰਟਰਵਿਊਜ਼ ਵੀ ਕਾਫੀ ਨੇ ਉਹ ਵੀ ਆਪਾਂ ਕਰਨੀਆਂ ਨੇ ਤਾਂ ਨਾਲ ਦੀ ਨਾਲ ਸੁਨੇਹੇ ਹੋਰ ਵੀ ਆਪਾਂ ਲੈਣੇ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਬਰਿੰਦਰ ਨਿੱਜਰ ਮੈਲਬਨ ਵਾਲੇ ਬੁਲਾ ਰਹੇ ਨੇ ਆਓ ਜੀ ਕੀ ਹਾਲ ਚਾਲ ਹੈ ਜੀ ਹਰਦੀਪ ਸੰਧੂ ਕਹਿੰਦੇ ਨੇ ਬਹੁਤ ਸੋਹਣਾ ਗੀਤ ਸੁਣਨ ਨੂੰ ਮਿਲਿਆ ਜੀ ਸ਼ੁਕਰੀਆ ਹਰਦੀਪ ਜੀ ਸੁਖਦੀਪ ਰਿਆੜ ਕੋਬਰਮ ਵਾਲੇ ਵੀ ਆ ਗਏ ਨੇ ਤੇ ਕਹਿੰਦੇ ਨੇ ਆਵਾਜ਼ ਚੱਕੋ ਜੀ ਮੇਰੀ ਆਵਾਜ਼ ਸ਼ਾਇਦ ਘੱਟ ਹੋਵੇ ਕੋਈ ਗੱਲ ਨੀ ਦੇਖ ਲੈਂਦੇ ਆ ਤਾਂ ਇੱਧਰ ਸਾਡੇ ਨਾਲ ਵਿਜੇ ਵਿਰਦੀ ਵੀ ਪਹੁੰਚ ਚੁੱਕੇ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਅੱਜ 4 ਦਿਨਾਂ ਬਾਅਦ ਫਿਰ ਵਾਪਸ ਕੰਮ ਤੇ ਜਾ ਰਹੇ ਹਾਂ ਤੇ ਦੰਗਲ ਫਿਲਮ ਦੇਖੀ ਬਹੁਤ ਹੀ ਸੋਹਣੀ ਫਿਲਮ ਦੰਗਲ ਲੱਗੀ ਆ ਉਹਨਾਂ ਨੂੰ ਸੋ ਹਾਂਜੀ ਸੁਣਿਆ ਤਾਂ ਹੈਗਾ ਕਿ ਰਿਵਿਊ ਬਹੁਤ ਸੋਹਣੇ ਆ ਰਹੇ ਨੇ ਇਸ ਫਿਲਮ ਦੇ ਤਾਂ ਮੈਂ ਤਾਂ ਵੈਸੇ ਦੇਖੀ ਨਹੀਂ ਇਹ ਫਿਲਮ ਕਿਉਂਕਿ ਸਾਡੇ ਕੌਫਸਾਰ ਵਾਲੇ ਇੱਥੇ ਲੱਗਦੀ ਨਹੀਂ ਤੇ ਮੈਂ ਵੈਸੇ ਦੇਖਣੀ ਵੀ ਨਹੀਂ ਹਜੇ ਜਦੋਂ ਇਹਦਾ ਹਾਈ ਕੁਆਲਿਟੀ ਕਿਤੇ ਪ੍ਰਿੰਟ ਆਏਗਾ ਤੇ ਉਦੋਂ ਦੇਖਾਂਗੇ ਆਪਾਂ ਵਧੀਆ ਜਿਹੜੀ ਵਧੀਆ ਫਿਲਮਾਂ ਨਾ ਮੈਂ ਸਾਂਭ ਕੇ ਰੱਖਣਾ ਮੈਨੂੰ ਯਾਦ ਹੈ ਕਿ 3 Idiots ਫਿਲਮ ਆਈ ਸੀ ਅਤੇ ਮੈਂ ਉਹ ਦੇਖੀ ਨਹੀਂ ਸੀਗੀ ਉਦੋਂ ਤੁਹਾਨੂੰ ਪਤਾ ਹੀ ਹੈ ਕਿ ਰਿਵਾਜ਼ ਹੁੰਦਾ ਸੀ ਨਾ ਹੁਣ ਵੀ ਹੈਗਾ ਵੈਸੇ ਤਾਂ ਆਟੇ ਦੇ ਬੋਰੇ ਨਾਲ ਫ੍ਰੀ ਫਿਲਮਾਂ ਮਿਲਦੀਆਂ ਹੁੰਦੀਆਂ ਸੀ ਪਰ ਮੈਂ ਕਦੇ ਵੀ ਉਹਨਾਂ ਫਿਲਮਾਂ 'ਚੋਂ ਫਿਲਮ ਨਹੀਂ ਦੇਖੀ ਸੋ ਮੈਂ ਉਹ ਫਿਲਮ 1.5 ਸਾਲ ਬਾਅਦ ਦੇਖੀ ਸੀ ਜੀ 1.5 ਸਾਲ ਬਾਅਦ ਹਾਈ ਕੁਆਲਿਟੀ ਫਿਲਮ DVD ਦੇ ਉੱਤੇ ਓਰਿਜਿਨਲ ਸੋ ਜਿਹੜੀ ਵਧੀਆ ਫਿਲਮ ਹੈ ਮੈਂ ਉਹਨੂੰ ਇੰਜੋਏ ਕਰਦਾ ਅਦਰਵਾਈਜ਼ ਟਾਈਮ ਵੇਸਟ ਕਰਨ ਦਾ ਕੋਈ ਪੁਆਇੰਟ ਨਹੀਂ ਹੈਗਾ ਤਾਂ ਇੱਧਰ ਕੁਲਦੀਪ ਸਿੰਘ ਔਲਖ ਵੀ ਸਾਡੇ ਨਾਲ ਜੁਆਇਨ ਕਰ ਗਏ ਨੇ ਤਾਂ ਇਹਨਾਂ ਦਾ ਮੈਸੇਜ ਥੋੜਾ ਜਿਹਾ ਲੰਬਾ ਹੈ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ ਪਰ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ ਨਵਾਂ ਗੀਤ ਆਇਆ ਮਨਿੰਦਰ ਬਾਟ ਦਾ ਟਾਈਮ ਸੁਣਦੇ ਹਾਂ ਜੀ
ਛੱਡ ਖੈਰਾ ਬਾਪੂ ਹੁਣ ਘਰ ਜਿੱਤ ਆਈ ਦਾ ਟੱਪਣੀ ਹੋਣਾ ਬੰਨਾ ਪਿੰਡ ਦਿਨ ਆਈ ਦਾ ਉਹ ਮਿੱਟੀ ਵਿੱਚ ਰੁਲਦੇ ਆ ਮਿੱਟੀ ਨਹੀਂ ਹੋਏ ਕੱਟ ਤਾਂ ਕੇ ਵਹਿਮ ਬਈ ਉਹ ਪੀਲਾ ਤੇ ਦਲੀਲਾ ਸਭ ਮੁੱਕ ਜਾਂਦੀਆਂ ਹੋ ਜਦੋਂ ਪੈਂਦਾ ਟੈਮ ਬਈ ਉਹ ਪੀਲਾ ਤੇ ਦਲੀਲਾ ਸਭ ਮੁੱਕ ਜਾਂਦੀਆਂ ਹੋ ਜਦੋਂ ਪੈਂਦਾ ਟੈਮ ਬਈ
ਜੀ ਮਨਿੰਦਰ ਬਾਟ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਟਾਈਮ ਸੋਹਣਾ ਗੀਤ ਲੱਗਿਆ ਮੈਨੂੰ ਸੋ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਾਂ ਅਮਨ ਧਾਲੀਵਾਲ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੱਕ ਫੋਟੋ ਭੇਜ ਰਹੇ ਨੇ ਆਪਣੀ ਕਹਿੰਦੇ ਕਿ ਇਹ ਫੋਟੋ ਭੇਜ ਰਿਹਾ ਸਾਲ 2007 ਦੀ ਕਹਿੰਦੇ ਜਦੋਂ ਮੈਂ ਪੰਜਾਬ ਪੁਲਿਸ ਦੇ ਵਿੱਚ ਹੁੰਦਾ ਸੀ ਅੱਛਾ ਠੀਕ ਹੈ ਤੇ ਕਹਿੰਦਾ ਚੰਗਾ ਲੱਗ ਰਿਹਾ ਜੀ ਲਾਈਵ ਪ੍ਰੋਗਰਾਮ ਸੁਣ ਕੇ ਤੇ ਕਹਿੰਦੇ ਆਵਾਜ਼ ਤੁਹਾਡੀ ਵਧੀਆ ਹਾਂਜੀ ਥੋੜੀ ਜਿਹੀ ਭਾਰੀ ਹੈ ਅੱਜ ਕਿਉਂਕਿ ਸਿਹਤ ਠੀਕ ਨਾ ਹੋਣ ਕਰਕੇ ਕੱਲ ਥੋੜਾ ਫਰਕ ਪਿਆ ਪਕੌੜੇ ਵਗੈਰਾ ਖਾ ਹੋ ਜਾਂਦੇ ਤੁਹਾਨੂੰ ਪਤਾ ਵਿਆਹ ਸ਼ਾਦੀਆਂ ਦੇ ਵਿੱਚ ਸੀਜ਼ਨ ਚੱਲ ਰਿਹਾ ਤੇ ਮੈਂ ਵੀ ਬਸ ਕਹਿੰਦੇ ਅਰਦਾਸ ਤੇ ਭਗਵੰਤ ਮਾਨ ਬਾਰੇ ਪੁੱਛਣਾ ਚਾਹੁੰਦਾ ਸੀ ਹਾਂਜੀ ਕਰਾਂਗੇ ਖੁਲਾਸੇ ਮਿੰਟੂ ਬਰਾੜ ਜੀ ਤਕਰੀਬਨ ਰੈਡੀ ਨੇ ਦੂਸਰੇ ਪਾਸੇ ਤੇ ਕੁਲਦੀਪ ਔਲਖ ਹੁਣਾਂ ਨੇ ਸੁਨੇਹਾ ਭੇਜਿਆ ਜੀ ਹਾਂਜੀ ਇਹ ਗ੍ਰੇਟ ਓਸ਼ਨ ਰੋਡ ਤੇ ਕਹਿੰਦੇ ਹੋਲੀਡੇ ਗਏ ਸੀ ਅਸੀਂ ਹਾਂ ਮੈਂ ਦੇਖ ਲਈਆਂ ਸੀ ਤੁਹਾਡੀਆਂ ਤਸਵੀਰਾਂ ਤੇ ਕਹਿੰਦੇ ਅਪੋਲੋ ਬੇ ਦੇ ਤੇ ਆਪਣੇ ਕੁਝ ਪੰਜਾਬੀ ਸੂਰਮੇ ਵੱਲੋਂ ਪੰਜਾਬੀ ਇਹਨਾਂ ਨੂੰ ਚਾਰ ਚੰਨ ਲਾਏ ਜਾ ਰਹੇ ਸਨ ਜੋ ਕਿ ਟੋਇਲਟਸ ਦੇ ਬੈਕ ਸਾਈਡ ਤੇ ਪੈਗ ਲਾ ਰਹੇ ਸਨ ਤੇ ਫਿਰ ਕਾਰ ਪਾਰਕਿੰਗ ਦੇ ਵਿਚ ਬੂਟ ਓਪਨ ਕਰਕੇ ਉੱਚੀ ਆਵਾਜ਼ ਦੇ ਵਿਚ ਮਿਊਜ਼ਿਕ ਲਾ ਕੇ ਚਾਂਗੜਾ ਮਾਰ ਮਾਰ ਕੇ ਆਪਣਾ ਜਲੂਸ ਕਢਵਾ ਰਹੇ ਸਨ ਤੇ ਉਹ ਇਕੱਲੇ ਘੁੰਮਣ ਆਏ ਹੋਏ ਸਨ ਪਤਾ ਨਹੀਂ ਕਿਉਂ ਸਾਡੀ ਮੰਡੀਰ ਵਿਚ ਇੰਨਾ ਹੀ ਫੁਕਰਾਪੰਥੀ ਕਿਉਂ ਆਈ ਹੋਈ ਹੈ ਤਕਰੀਬਨ ਹਰੇਕ ਟੂਰਿਸਟ ਉਨ੍ਹਾਂ ਉਪਰ ਈਡੀਅਟਸ ਦਾ ਲੇਬਲ ਲਾ ਕੇ ਜਾ ਰਿਹਾ ਸੀ ਹਾਂਜੀ ਜੀ ਤੇ ਦੇਖ ਲਓ ਇਹ ਤਾਂ ਫਿਰ ਚਾਰ ਚੰਨ ਜਿਹੜੇ ਲਾਣੇ ਲਾਣੇ ਹੁੰਦੇ ਨੇ ਨਾ ਆਪਣੇ ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਇੱਥੇ ਥੋੜੀ ਹੋਰ ਗੱਲ ਕਰਨ ਦੀ ਤੇ ਮਿੰਟੂ ਬਰਾੜ ਜੀ ਵੀ ਤਕਰੀਬਨ ਸਾਡੇ ਨਾਲ ਜੁੜ ਚੁੱਕੇ ਨੇ ਮੈਂ ਹਾਂਜੀ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਮੈਨੂੰ ਲੱਗਦਾ ਤੁਸੀਂ ਚਾਹ ਦੇ ਵਿਚ ਬਿਸਕੁਟ ਹਜੇ ਡੋਬੇ ਹੀ ਰਹੇ ਹੋ
ਬਸ ਚਾਹ ਹੱਥ ਚ ਫੜੀ ਹੈ ਜੀ ਦੇਖ ਲਓ ਤੁਸੀਂ ਪਤਾ ਨਹੀਂ ਕਿਹੜੇ ਕੈਮਰੇ ਨਾਲ
ਦੇਖ ਲਓ ਫੇਰ ਹੁਣ ਆਪਣੇ ਪਹੁੰਚ ਹੀ ਇੰਨੀ ਆ ਤਾਂ ਤੱਕ ਕਨੈਕਸ਼ਨ ਹੈ ਜੀ ਆਪਣਾ ਕਹਿੰਦੇ ਦੁੱਖ ਉਦੋਂ ਬਹੁਤ ਲੱਗਦਾ ਜਦੋਂ ਨਾ ਚਾਹ ਦੇ ਵਿਚ ਡੋਬਿਆ ਬਿਸਕੁਟ ਚਾਹ ਦੇ ਵਿਚ ਡਿੱਗ ਪੈਂਦਾ ਉਦੋਂ ਇੰਨਾ ਦੁੱਖ ਲੱਗਦਾ
ਉਹੀ ਗੱਲ ਆ
ਹਾਂਜੀ ਤੇ ਫੇਰ ਤਾਂ ਬਸ ਬੰਦਾ ਸ਼ਰਮਸਾਰ ਵੀ ਹੁੰਦਾ ਵੀ ਇਹ ਇੰਨੀ ਕਤਾਹੀ ਕਿੱਦਾਂ ਹੋ ਗਈ ਫੇਰ ਉਹ ਬਿਸਕੁਟ ਤੇ ਵੀ ਤਰਸ ਆਉਂਦਾ ਫੇਰ ਇਹ ਹੁੰਦਾ ਕਿ ਉਹ ਜਦੋਂ ਤੱਕ ਹੇਠਾਂ ਜਾਣਾ ਆ ਆਖਰੀ ਘੁੱਟ ਫੇਰ ਖਰਾਬ ਹੋ ਜਾਣਾ ਕਿਉਂਕਿ ਉਹਦੇ ਵਿਚ ਬਿਸਕੁਟ ਵੀ ਆਉਣਾ ਫੇਰ ਨਾਲ ਨਾ ਸੋ ਜਰਾ ਧਿਆਨ ਨਾਲ
ਕਿਹਾ ਕਿ ਇਹ ਕਿਤੇ ਨਰਿੰਦਰ ਮੋਦੀ ਚਾਹ ਵਾਲੇ ਨੇ ਤਾਂ ਨੀ ਇਹ ਵਿਚਾਰ ਸੀ ਜਿਹੜੀ
ਨਹੀਂ ਇਹ ਸਾਡੇ ਉੱਥੇ ਕਾਲਜ ਦੇ ਮੋਹਰੇ ਇੱਕ ਛੋਟਾ ਜਿਹੜਾ ਚਾਹ ਬਰਤਾਨ ਆਉਂਦਾ ਹੁੰਦਾ ਸੀ ਨਾ ਚਾਹ ਫੜਾ ਜਿਹਨੂੰ ਕਹਿੰਦੇ ਛੋਟੇ ਦੋ ਕੱਪ ਚਾਹ ਲਿਆ ਇਹ ਉਹਦੇ ਵਿਚਾਰ ਹੁੰਦੇ ਸੀ ਕਹਿੰਦੇ
ਉਹਦੇ ਵਿਚਾਰ
ਕਹਿੰਦੇ ਜ਼ਿੰਦਗੀ ਦੇ ਵਿਚ ਜਦੋਂ ਬਿਸਕੁਟ ਡਿੱਗ ਵਜੇ ਨਾ ਚਾਹ ਦੇ ਕੱਪ ਚ ਉਦੋਂ ਬਹੁਤ ਦੁੱਖ ਲੱਗਦਾ ਤੇ ਇਸ ਕਰਕੇ ਕਹਿੰਦਾ ਜ਼ਿੰਦਗੀ ਦੇ ਹੋਰ ਬਾਕੀ ਜਿਹੜੇ ਛੋਟੇ ਮੋਟੇ ਦੁੱਖ ਆ ਉਹਨਾਂ ਨੂੰ ਸਹਿਣ ਕਰਨਾ ਸਿੱਖੋ ਤਾਂ ਇਹ ਸੀ ਜੀ ਇਹ ਸੀ ਅੱਜ ਦਾ ਵਿਚਾਰ ਤੁਹਾਨੂੰ ਪਤਾ ਇਹ ਕਿਉਂ ਆਪਾਂ ਸ਼ੁਰੂ ਕੀਤੇ ਨੇ ਜਿਹੜੇ ਵਿਚਾਰ ਮੈਂ ਆਪਣੇ ਫੇਸਬੁੱਕ ਪੇਜ ਤੇ ਵੀ ਪਾਉਣਾ ਹੁੰਦਾ ਕਿਤੇ ਕਿਤੇ ਉਹ ਮਿੰਟੂ ਜੀ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਚੋਂ ਕਈ ਜਿਹੜੇ ਬੁੱਧੀਜੀਵੀ ਆ ਉਹ ਆਪਣੇ ਆਪ ਨੂੰ ਪੜ੍ਹੇ ਲਿਖੇ ਹੋਣ ਦਾ ਬਹੁਤ ਵੱਡੇ ਵੱਡੇ ਦਾਅਵੇ ਕਰਨ ਲੱਗ ਜਾਂਦੇ ਨੇ ਜਿਨ੍ਹਾਂ ਚ ਮੈਂ ਵੀ ਵਿੱਚੇ ਆਣਾ ਹਨ ਪਰ ਮੇਰੀ ਸੋਚ ਇਹ ਬਦਲ ਗਈ ਕਿ ਮੈਨੂੰ ਇੱਕ ਬੰਦਾ ਕਹਿੰਦਾ ਮੈਂ ਉਹਨੂੰ ਕਹੀ ਜਾਵਾਂ ਉਹ ਭਾਜੀ ਉਹ ਫਲਾਨਾ ਰਾਈਟਰ ਏਦਾਂ ਕਹਿੰਦਾ ਫਲਾਨਾ ਰਾਈਟਰ ਏਦਾਂ ਕਹਿੰਦਾ ਉਹ ਕਹਿੰਦਾ ਯਾਰ ਤੂੰ ਤਾਂ ਫੇਰ ਆਪਣੇ ਪੰਜਾਬੀਆਂ ਦਾ ਜਾਂ ਇੰਡੀਅਨਾਂ ਦਾ ਨਾਂ ਲੈਣਾ ਆ ਕਈ ਤਾਂ ਕਹਿੰਦਾ ਏਦਾਂ ਦੇ ਆ ਜਿਹੜੇ ਰਾਈਟਰ ਕਦੇ ਅਸੀਂ ਨਾ ਦੇਖੇ ਆ ਨਾ ਉਹਨੂੰ ਸੁਣੇ ਆ ਨਾ ਸਾਨੂੰ ਪਤਾ ਉਹਨੇ ਕੀ ਕੀਤਾ ਆ ਜਿਸ ਤਰ੍ਹਾਂ ਕਦੇ ਸ਼ੇਕਸਪੀਅਰ ਆ ਜਾਂ ਰੂਸ ਦੇ ਕਈ ਨੇ ਮਾਰਕਸ ਜੀ ਲੈਨਨ ਏਦਾਂ ਕਹਿ ਗਿਆ ਨੈਪੋਲੀਅਨ ਏਦਾਂ ਕਹਿ ਗਿਆ ਇੱਥੋਂ ਤੱਕ ਚਣਕਿਆ ਵੈਸੇ ਹੀ ਚਣਕਿਆ ਦਾ ਨਾਂ ਲੈ ਕੇ ਕਰੀ ਜਾਂਦੇ ਨੇ ਹਨਾ ਤੇ
ਬਰਨਾਰਡ
ਉਹ ਅਸੀਂ ਕਹਿੰਦੇ ਜਾਣਦੇ ਵੀ ਹੈ ਨੀ ਕਹਿੰਦਾ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਭਾਈ ਸਾਹਿਬ ਇਹ ਤੁਹਾਡੇ ਦੇਸ਼ ਦੇ ਵਿਚ ਕੋਈ ਸੂਝਵਾਨ ਹੋਇਆ ਹੀ ਨੀ ਸਾਰੇ ਬਾਹਰੇ ਹੀ ਹੋਏ ਆ ਵੀ ਆਪਣੇ ਇੰਨੇ ਰਿਸ਼ੀ ਮੁਨੀ ਗੁਰੂ ਪੀਰ ਇੰਨੇ ਹੋਏ ਨੇ ਚਲੋ ਤੁਹਾਡੇ ਕਹਿੰਦੇ ਇਲਾਕੇ ਚ ਵੀ ਕੋਈ ਸੂਝਵਾਨ ਨੀ ਹੋਇਆ ਚਲੋ ਉਹ ਵੀ ਛੱਡੋ ਤੁਹਾਡੇ ਪਿੰਡ ਵਿਚ ਵੀ ਨੀ ਕੋਈ ਸੂਝਵਾਨ ਹੋਇਆ ਚਲੋ ਏਦਾਂ ਕਹਿ ਲੋ ਵੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਏਦਾਂ ਕਹਿੰਦੇ ਹੁੰਦੇ ਸੀਗੇ ਜਾਂ ਲੰਬੜਦਾਰ ਏਦਾਂ ਕਹਿੰਦੇ ਜਾਂ ਗੁਰੂ ਘਰ ਦੇ ਭਾਈ ਸਾਹਿਬ ਏਦਾਂ ਕਹਿੰਦੇ ਹੁੰਦੇ ਸੀ ਉਹ ਤਾਂ ਗੱਲ ਛੱਡੋ ਕਹਿੰਦੇ ਤੁਹਾਡੇ ਆਲੇ ਦੁਆਲੇ ਸਰੀਕੇ ਦੇ ਵਿਚ ਵੀ ਨੀ ਹੋਇਆ ਵੀ ਏਦਾਂ ਕਹਿੰਦੇ ਸਾਡਾ ਤਾਇਆ ਏਦਾਂ ਕਹਿੰਦਾ ਹੁੰਦਾ ਸੀ ਸਾਡਾ ਬਾਬਾ ਏਦਾਂ ਸਾਡੀ ਦਾਦੀ ਏਦਾਂ ਕਹਿੰਦੀ ਹੁੰਦੀ ਸੀ ਮੈਂ ਵੀ ਸੋਚਿਆ ਮੈਂ ਕਿਹਾ ਗੱਲ ਤਾਂ ਬਈ ਇਹਨਾਂ ਦੀ ਠੀਕ ਹੈ ਪੱਲੇ ਬੰਨਣੀ ਚਾਹੀਦੀ ਆ ਵੀ ਗਿਆਨ ਤਾਂ ਸਾਡੇ ਆਲੇ ਦੁਆਲੇ ਬਹੁਤ ਘੁੰਮਦਾ ਆ ਆਲੇ ਦੁਆਲੇ ਜਿਹੜੇ ਬੰਦੇ ਰਹਿੰਦੇ ਨੇ ਉਹ ਅਸੀਂ ਉਹਨਾਂ ਦੇ ਪਾਲੇ ਉਹਨਾਂ ਦਾ ਗਿਆਨ ਦਿੱਤਾ ਤੁਰਦੇ ਫਿਰਦੇ ਆ ਹਨਾ ਤਾਂ ਫਿਰ ਮੈਂ ਲੱਭਣਾ ਸ਼ੁਰੂ ਕੀਤਾ ਤੇ ਮੈਨੂੰ ਯਾਦ ਆਈਆਂ ਫਿਰ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਵਿਚੋਂ ਚੈਂਚਲ ਹਲਵਾਈ ਦੀਆਂ ਗੱਲਾਂ ਚੇਤੇ ਆਈਆਂ ਮੈਨੂੰ ਹਨਾ ਜੀਤ ਮਿਸਤਰੀ ਦੀਆਂ ਗੱਲਾਂ ਚੇਤੇ ਆਈਆਂ ਤੇ ਹੁਣ ਧੀਰਾ ਖੋਖੇ ਵਾਲਾ ਸੀਗਾ ਇੱਕ ਸਾਈਕਲਾਂ ਵਾਲਾ ਉਹਦੀਆਂ ਮੈਨੂੰ ਬਹੁਤ ਗੱਲਾਂ ਚੇਤੇ ਆਈਆਂ ਉਹ ਵੀ ਬੜੇ ਪ੍ਰਵਚਨ ਕਰਦਾ ਹੁੰਦਾ ਸੀ ਹਰੀ ਕਰਿਆਨੇ ਵਾਲਾ ਉਹਦੀਆਂ ਵੀ ਸਿਰੇ ਦੀਆਂ ਗੱਲਾਂ
ਦੇਖੋ ਪਿੰਡਾਂ ਚ ਜਾਂ ਛੋਟੀਆਂ ਮੰਡੀਆਂ ਸ਼ਹਿਰਾਂ ਚ ਨਾ ਕਈ ਟਿਕਾਣੇ ਹੁੰਦੇ ਆ ਬੈਠਣ ਵਾਲੇ ਜਿੱਥੇ ਬੰਦੇ ਜਾ ਕੇ ਬੈਠਦੇ ਆ ਜਦੋਂ ਬੈਠਦੇ ਫਿਰ ਉਹ ਗੱਲਾਂ ਚੋਂ ਗੱਲ ਨਿਕਲਦੀ ਆ ਤੇ ਉਹ ਗੱਲਾਂ ਚੋਂ ਗੱਲ ਨਿਕਲਦੇ ਜਦੋਂ ਤੇ ਫਿਰ ਇਹੋ ਜਿਹੀਆਂ ਗੱਲਾਂ ਵਿਚੋਂ ਨਿਕਲ ਕੇ ਆਉਂਦੀਆਂ ਜਿਹੜੀਆਂ ਕਿ ਇੱਕ ਬਾਅਦ ਚ ਕਹਾਵਤਾਂ ਬਣ ਜਾਂਦੀਆਂ ਪਰ ਵੱਖਰੀ ਗੱਲ ਉਹਨਾਂ ਨੂੰ ਯਾਦ ਨੀ ਕੀਤਾ ਜਾਂਦਾ ਯਾਦ ਨੀ ਰੱਖਿਆ ਜਾਂਦਾ ਇਹ ਵੱਡੇ ਬੰਦਿਆਂ ਦੀਆਂ ਦੇ ਜੇਕਰ ਜੇ ਕੋਈ ਨਾਂ ਲਾ ਦੇ ਮਗਰ ਤਾਂ ਉਹਨੂੰ ਬੜਾ ਵਧੀਆ ਢੰਗ ਨਾਲ ਯਾਦ ਕੀਤਾ ਜਾਂਦਾ।
ਅਸੀਂ ਕਿਹੜੇ ਮਤਲਬ ਕਿਸੇ ਨੂੰ ਉੱਥੇ ਮੈਡਲ ਜਿੱਤਣਾ, ਨੋਬਲ ਪ੍ਰਾਈਜ਼ ਜਿੱਤਣਾ। ਨੋਬਲ ਵੀ ਸੱਚ ਬਾਹਰ ਲਾਏ ਹੋ ਗਿਆ, ਹੋਰ ਕੋਈ ਲੋਕਲ ਦੱਸੋ ਕੋਈ ਅਵਾਰਡ।
ਗੱਲਾਂ
ਲਈ ਤਾਂ ਰੇਡੀਓ ਸਟੇਸ਼ਨ ਖੋਲਿਆ।
ਤੇ ਉਹ ਕੀ ਹੋਇਆ ਨਾ, ਜਦੋਂ ਮੇਰੇ ਪਿਛਲੇ ਇੰਡੀਆ ਦੇ ਟੂਰ ਦੇ ਉੱਤੇ ਨਾ, ਜਿਹੜੀ ਇਹ ਮੈਂਟੈਲਿਟੀ ਜਿਵੇਂ ਦੇਖੀ ਆ ਵੀ ਤੁਸੀਂ ਉਹੀ ਲੋਕ ਸੁਣਦੇ ਆ ਜੋ ਉਸੇ ਨੂੰ ਸੁਣਨਾ ਚਾਹੁੰਦੇ ਆ, ਜਿਹਦਾ ਵੱਡਾ ਨਾਂ ਪੂਛ ਲੱਗੀ ਆ, ਜਿਹਦੇ ਬਿਨਾਂ ਪੂਛ ਵਾਲੇ ਨੂੰ ਕੋਈ ਨੀ ਸੁਣਦਾ। ਤੇ ਮੈਂ ਇੱਕ ਆਰਟੀਕਲ ਚ ਵੀ ਪੂਛ ਦਾ ਜ਼ਿਕਰ ਕੀਤਾ ਸੀ, ਮੇਰੀ ਕਿਤਾਬ ਚ ਹੈਗਾ, ਉਹ ਵੀ ਮੈਂ ਕਿਸੇ ਦਿਨ ਸੁਣਾਊਂਗਾ ਵੀ ਪੂਛ ਬਿਨਾਂ ਨਾਲ ਕੀ ਬੰਦੇ ਦਾ ਫਰਕ ਪੈ ਜਾਂਦਾ ਗੱਲ ਦਾ। ਤਾਂ ਇਹ ਪਰ ਮੇਰਾ ਕੀ ਹੋਇਆ ਨਾ, ਮੈਂ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ, ਮੈਂ ਲੱਗਦਾ ਜਰਨਲਿਜ਼ਮ ਡਿਪਾਰਟਮੈਂਟ ਦੇ ਵਿੱਚ ਮੇਰਾ ਲੈਕਚਰ ਸੀ, ਤੇ ਉੱਥੇ ਜਦੋਂ ਲੈਕਚਰ ਸ਼ੁਰੂ ਹੋਇਆ ਨਾ, ਤੇ ਮੈਂ ਪਹਿਲਾਂ ਹੀ ਕਹਿਤਾ, ਵੈਸੇ ਮੇਰੀ ਆਦਤ ਤਾਂ ਮੈਂ ਕਹਿ ਦਿੰਦਾ ਹੁੰਦਾ ਦੋ ਚਾਰ ਗੱਲਾਂ ਵੀ ਭਾਈ ਵੀ ਇੱਕ ਤਾਂ ਮੈਨੂੰ ਅੰਗਰੇਜ਼ੀ ਚ ਸਵਾਲ ਨਾ ਕਰਿਓ, ਮੈਨੂੰ ਅੰਗਰੇਜ਼ੀ ਨੀ ਆਉਂਦੀ, ਇੱਕ ਦੋ ਚੀਜ਼ਾਂ ਮੈਂ ਪਹਿਲਾਂ ਹੀ ਕਹਿ ਦਿੰਦਾ ਵੀ ਐਵੇਂ ਬਾਅਦ ਚ ਅਰਧ ਗਿਆਨ ਵਿਚਾਰਨ ਨਾਲੋਂ ਪਹਿਲਾਂ ਬਿਹਤਰ ਆ ਪਹਿਲਾਂ ਹੀ ਨੱਕਾ ਲਾ ਦਿਓ। ਤੇ ਮੈਂ ਉੱਥੇ ਕਹਿਤਾ, ਮੈਂ ਕਿਹਾ ਵੀ ਦੇਖੋ ਮੈਂ ਤੁਹਾਨੂੰ ਸਾਰੇ ਇੱਥੇ ਲੈਕਚਰ ਦੇਊਂਗਾ ਤੇ ਮੈਨੂੰ ਸਵਾਲ ਜਵਾਬ ਕਰਨ ਚ ਬਹੁਤ ਮਜ਼ਾ ਆਉਂਦਾ, ਪਰ ਬੇਨਤੀ ਆ ਵੀ ਮੇਰੇ ਨਾ ਪ੍ਰੋਫੈਸ਼ਨ ਬਾਰੇ ਨਾ ਪੁੱਛਿਆ ਜਾਵੇ ਵੀ ਮੈਂ ਕੀ ਕਰਨਾ ਆਸਟ੍ਰੇਲੀਆ ਚ। ਤੇ ਜੇ ਪੁੱਛਣਾ ਵੀ ਹੋਇਆ ਨਾ, ਤੇ ਉਹ ਫਿਰ ਮੈਂ ਜਾਂਦਾ ਤੁਹਾਨੂੰ ਆਪਦੀ ਇਮਾਨਦਾਰੀ ਨਾਲ ਦੱਸ ਜੂਗਾ, ਕਿਉਂਕਿ ਮੇਰੀ ਮਨਸ਼ਾ ਉੱਥੇ ਇਹੀ ਸੀ ਵੀ ਜੇ ਸਾਡੇ ਜਿਹੜੇ ਸਾਡਾ ਭਾਈਚਾਰਾ ਜਿਹੜਾ ਜਾਂ ਸਾਡੇ ਬੱਚੇ ਆ, ਉਹਨਾਂ ਨੂੰ ਪੂਛ ਬਿਨਾ ਕੋਈ ਵੀ ਬੰਦਾ ਪਸੰਦ ਨੀ ਆਉਂਦਾ, ਜੇ ਪੂਛ ਲੱਗੀ ਆ ਤਾਂ ਹੀ ਹੁਣ ਪਸੰਦ ਆਉਂਦਾ, ਬਿਨਾਂ ਮੇਰੇ ਵਰਗਾ ਲੰਡੀ ਪੂਛ ਵਾਲੇ ਬੰਦੇ ਨੂੰ ਉਹਨਾਂ ਨੇ ਕਿੱਥੋਂ ਸੁਣਨਾ ਸੀ। ਤਾਂ ਮੈਂ ਕਿਹਾ ਵੀ ਇਹਨਾਂ ਨੇ ਮੈਨੂੰ ਸੁਣਨਾ ਨੀ, ਮਜ਼ਾਕ ਚ ਪਾ ਕੇ ਰੱਖਣਗੇ, ਤੇ ਇਹਨਾਂ ਨੂੰ ਵਹਿਮ ਰਹਿਣਾ ਚਾਹੀਦਾ ਮੇਰੇ ਪ੍ਰਤੀ, ਭਰਮ ਰਹਿਣਾ ਚਾਹੀਦਾ ਵੀ ਮੈਂ ਵੀ ਵੱਡਾ ਬੰਦਾ। ਤੇ ਮੈਂ ਉਹਨਾਂ ਨੂੰ ਕਹਿਤਾ, ਮੈਂ ਕਿਹਾ ਵੀ ਬੇਨਤੀ ਹੈ ਜੀ, ਮੈਂ ਜਾਂਦਾ ਜ਼ਰੂਰ ਦੱਸ ਕੇ ਜਾਊ, ਪਰ ਮੈਨੂੰ ਵੀ ਪਹਿਲਾਂ ਨਾ ਪੁੱਛਿਓ, ਤੇ ਤੁਸੀਂ ਬਾਕੀ ਕੰਮ ਜੋ ਮਰਜ਼ੀ ਪੁੱਛੋ। ਸਾਡਾ ਜੀ 1.5-2 ਘੰਟੇ ਲੈਕਚਰ ਚੱਲਿਆ, ਇੰਨਾ ਇੰਜੋਏ ਕਰਿਆ ਸਟੂਡੈਂਟ ਨੇ, ਜਾਣੀ ਕਿ ਮੈਂ ਵੀ ਬਾਗੋ ਬਾਗ, ਸਟੂਡੈਂਟ ਵੀ ਬਾਗੋ ਬਾਗ, ਸਾਡੇ ਪਿਆਰੇ ਮਿੱਤਰ ਹਰਜਿੰਦਰ ਬਦਾਲੀਆ ਜੀ ਉਹ ਬਾਗੋ ਬਾਗ, ਉਹਨਾਂ ਦੀ ਇੱਕ ਲੈਕਚਰ ਸੀ ਤੇ ਬਹੁਤ ਵਧੀਆ ਰਿਹਾ। ਤੇ ਜਦੋਂ ਐਂਡ ਤੇ ਨਾ ਮੈਂ ਭੁੱਲ ਗਿਆ ਗੱਲ ਆਪਦਾ ਵਾਅਦਾ, ਤੇ ਜੋ ਜਾਣ ਲੱਗਿਆ ਤੇ ਉਹਨਾਂ ਚ ਕੋਈ ਕੁੜੀ ਖੜੀ ਹੋ ਕੇ ਕਹਿੰਦੀ ਵੀ ਇੱਕ ਮਿੰਟ ਸਰ, ਕਹਿੰਦੀ ਤੁਸੀਂ ਕਿਹਾ ਸੀਗਾ ਵੀ ਮੇਰੇ ਕੰਮ ਬਾਰੇ ਨਾ ਪੁੱਛੋ ਤੇ ਐਂਡ ਤੇ ਦੱਸੂਗਾ, ਤੇ ਤੁਸੀਂ ਵਾਅਦਾ ਮੁੱਕਰ ਕੇ ਦੱਸੋ, ਫਿਰ ਸਾਨੂੰ ਪੁੱਛਣ ਦੀ ਕੀ ਲੋੜ ਸੀ। ਮੈਂ ਕਿਹਾ ਜੀ ਦੱਸ ਦਿੰਦਾ ਕੋਈ ਚੱਕਰ ਨੀ। ਤੇ ਫਿਰ ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਅੰਗਰੇਜ਼ੀ ਦੱਸਾਂ ਕਿ ਪੰਜਾਬੀ ਚ, ਮੈਨੂੰ ਇੰਨੀ ਵੀ ਮਾੜੀ ਜੀ ਦੱਸ ਦਿਓ। ਕਹਿੰਦੀ ਮੈਂ ਸਮਝੀ ਨੀ। ਮੈਂ ਕਿਹਾ ਜੀ ਦੇਖੋ, ਜੇ ਮੈਂ ਅੰਗਰੇਜ਼ੀ ਚ ਦੱਸੂਗਾ ਤਾਂ ਮੈਨੂੰ ਆਪਦੀ ਹੋਮਿਓ ਜੀ ਰਹਿ ਜੂਗੀ ਮਾੜੀ ਜੀ, ਤੇ ਜੇ ਮੈਂ ਪੰਜਾਬੀ ਚ ਦੱਸੂਗਾ ਤੇ ਚਲੋ ਭਾਈ ਫਿਰ ਹੁਣ ਵਾਅਦਾ ਕੀਤਾ ਕੋਈ ਨੀ ਭਾਈ, ਫਿਰ ਮੇਰੀ ਹੋਮੇ ਨੂੰ ਸੱਟ ਵੱਜੂ, ਵੱਜਣ ਦਿਓ, ਫਿਰ ਮੈਂ ਪੰਜਾਬੀ ਚ ਦੱਸ ਦੂ, ਹੁਣ ਵਾਅਦੇ ਤੋਂ ਥੋੜਾ ਮੁੱਕਰਿਆ ਜਾ ਸਕਦਾ। ਕਹਿੰਦੇ ਜੀ ਦੋਨਾਂ ਚ ਹੀ ਦੱਸ ਦਿਓ। ਮੈਂ ਕਿਹਾ ਜੀ ਅੰਗਰੇਜ਼ੀ ਚ ਮੈਂ ਹੈਗਾ ਜੀ ਸੈਟੇਲਾਈਟ ਟੈਕਨੀਸ਼ੀਅਨ।
ਅੱਛਾ ਜੀ।
ਸਾਰੇ ਸੁਣ ਪੱਸਰ ਜੀ ਚਾਰਸ਼ ਫਿਰੇ। ਫਿਰ ਮੈਂ ਕਿਹਾ ਵੀ ਤੁਸੀਂ ਸੋਚਦੇ ਹੋਵੋਗੇ ਹੁਣ ਵੀ ਮੈਂ ਪਤਾ ਨੀ ਕਿਹੜੇ ਓਪਟਸ 1B ਤੇ ਜਾਂ ਇਨਸੈਟ 1C ਤੇ ਚੜ ਕੇ ਜਾ ਕੇ ਤੇ ਰੋਜ਼ ਉੱਥੇ ਉਹਦੇ ਫਰਾਂ ਨੂੰ ਠੀਕ ਕਰਕੇ ਆਉਂਦਾ ਹੋਊਗਾ, ਹੈ ਤੁਸੀਂ ਇਸੇ ਪਾਸੇ ਤੁਹਾਡੀ ਸੋਚ ਗਈ? ਕਹਿੰਦੇ ਹਾਂਜੀ ਹਾਂਜੀ, ਵੀ ਫਿਰ ਸਪੇਸ ਦੇ ਕੰਮ ਕਰਦੇ ਹੋਵੋਗੇ, ਸੈਟੇਲਾਈਟ ਦੇ ਨਾਸਾ ਨੂੰ ਸਾਗੂ ਕੋਈ ਪ੍ਰੋਜੈਕਟ ਹੋਊਗਾ। ਮੈਂ ਕਿਹਾ ਜੀ ਚਲੋ ਇਹੀ ਬਸ ਬੜਪਣਾ ਜੀ ਕੁਝ ਭਾਸ਼ਾ ਦਾ ਅੰਗਰੇਜ਼ੀ ਦਾ, ਵੀ ਤੁਸੀਂ ਮੇਰਾ ਮਾਣ ਸਤਿਕਾਰ ਆਪਦੇ ਜਹਿਨ ਚ ਬਣਾ ਲਿਆ। ਤੇ ਕਹਿੰਦੇ ਫੇਰ ਕਹਿੰਦੇ ਇੱਕ ਪੰਜਾਬੀ ਚ ਮੈਂ ਕਿਹਾ ਜੀ ਸੁਣ ਲਓ ਜੀ, ਫਿਰ ਮੈਂ ਭੋਲਾ ਡਿਸ਼ਾਣਾ ਫੇਰ ਸੁਣ ਪੱਸਰ ਗਈ ਸਾਰਿਆਂ ਦੇ, ਫੇਰ ਨਾ ਸਮਝ ਆਈ ਵੀ ਕੀ ਗੱਲ। ਫੇਰ ਮੈਂ ਉਹਨਾਂ ਨੂੰ ਦੱਸਿਆ, ਮੈਂ ਵੀ ਭਾਈ ਵੀ ਮੈਂ ਤਾਂ ਆਹ ਕੁਛ ਕਰਦਾ। ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਤੇ ਸਾਰੇ ਬੁਸਰ ਜੀ ਹੋਣ ਲੱਗੇ। ਫਿਰ ਮੈਂ ਉਹਨਾਂ ਨੂੰ ਕਿਹਾ ਪਵਾਲਾ ਜਾਂਦੇ ਜਾਂਦੇ ਮੈਨੂੰ ਤੁਸੀਂ ਇਹਦਾ ਜਵਾਬ ਦਿਓ। ਕਹਿੰਦੇ ਬੋਲੋ। ਮੈਂ ਕਿਹਾ ਜੀ ਮੇਰਾ ਸਵਾਲ ਇਹ ਆ ਵੀ ਕੀ ਜੇ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਆਹ ਕਿੱਤਾ ਕਰਨਾ ਆਸਟ੍ਰੇਲੀਆ ਚ ਤੇ ਮੈਂ ਇਹੋ ਜਿਹਾ ਬੰਦਾ, ਕੀ ਤੁਸੀਂ ਮੈਨੂੰ ਇੰਨੀ ਰੀਝ ਨਾਲ ਸੁਣਦੇ ਜਿੰਨੀ ਰੀਝ ਨਾਲ ਸੁਣਿਆ? ਤੇ ਸਾਰਿਆਂ ਨੇ ਇੱਕ ਸੁਰ ਚ ਕਿਹਾ ਵੀ ਨਾ, ਅਸੀਂ ਇੱਥੇ ਛੱਤੀ ਭੋਲੇ ਫਿਰਦੇ ਡਿਸ਼ਾਂ ਲਾਉਂਦੇ, ਉਹਨਾਂ ਤੁਸੀਂ ਕੀ ਕੱਢਣਾ ਸੀ?
ਹਾਂਜੀ ਹਾਂਜੀ, ਇੱਦਾਂ ਹੀ ਸਾਡੇ ਜੀ ਇੱਕ ਆ ਗਿਆ ਪਲੰਬਰ, ਹੈਨਾ, ਤੇ ਜਿਹੜੇ ਉਹ ਪੈਪ ਵਗੈਰਾ ਠੀਕ ਕਰਨੇ ਲਾਉਂਦੇ ਆ ਪਾਣੀ ਵਾਲਾ, ਤੇ ਉਹਨੇ ਕਾਰਡ ਦਿੱਤਾ ਮੈਨੂੰ, ਬ੍ਰਾਇਨ ਫੋਕਨਰ ਉਹਦਾ ਨਾਂ, ਤੇ ਮੂਹਰੇ ਲਿਖਿਆ PhD ਛੋਟਾ ਜਿਹਾ ਬਰੈਕਟ ਚ,
ਹੈਨਾ।
ਮੈਂ ਕਿਹਾ ਕਿਆ ਬਾਤ ਹੈ ਬਈ, ਸਾਡਾ ਜਿਹੜਾ ਮਤਲਬ ਪਲੰਬਰ ਹੈ ਉਹ PhD ਆ, ਤੇ ਮੈਂ ਓਹਨੂੰ ਬੜਾ ਜੀ ਮੈਂ ਬ੍ਰਾਇਨ ਯੂ ਵਾਂਟ ਡਰਿੰਕ ਯੂ ਵਾਂਟ ਕਾਫੀ ਹੈਨਾ ਤੇ ਮੇਰੇ ਮਨ ਦੇ ਵਿਚ ਹੋਰ ਬਹੁਤ ਸਤਿਕਾਰ ਵਧ ਗਿਆ ਓਹਦੇ ਲਈ ਪੀ ਬੰਦਾ ਪੀ ਐਚ ਡੀ ਹੋਣ ਦੇ ਨਾਤੇ ਦੇਖ ਲੋ ਕਿਦਾਂ ਗਰਾਊਂਡ ਲੈਵਲ ਦੇ ਕੰਮ ਕਰ ਰਿਹਾ ਵਧੀਆ ਕੰਮ ਕਰ ਰਿਹਾ ਹੈਨਾ ਪੀ ਇਹਨੂੰ ਕੋਈ ਸ਼ਰਮ ਨੀ ਪੀ ਅਸੀਂ ਤਾਂ ਸਾਡੇ ਦਾ ਕੋਈ ਪੀ ਐਚ ਡੀ ਕਰ ਜਾਵੇ ਓਹਦਾ ਮਤਲਬ ਸਾਰੀ ਉਮਰ ਇਸੇ ਗੱਲ ਚ ਵਿਆਹ ਨੀ ਕਰਵਾਉਂਦਾ ਪੀ ਮੈਂ ਪੀ ਐਚ ਡੀ ਕੀਤੀ ਓ ਹੈਨਾ ਤੇ ਆਹੋ ਕਰਵਾ ਤਾਂ ਲੈਂਦੇ ਉਹ ਵਿਆਹ ਕਾਹਦਾ ਹੁੰਦਾ ਆ ਨਾ ਕਰਵਾਉਣ ਵਾਲਾ ਹੀ ਕੰਮ ਹੁੰਦਾ ਉਹ ਕਿਉਂਕਿ ਉਹ ਤਾਂ ਆਪਣੀ ਵਾਈਫ ਨੂੰ ਨੀ ਕਹਿਣ ਦਾ ਮਤਲਬ ਬਰਾਬਰ ਦਾ ਸਮਝਦੇ ਬਾਕੀਆਂ ਨੂੰ ਤਾਂ ਉਹਨੇ ਕੀ ਸਮਝਣਾ ਹੁੰਦਾ
ਉਹ ਫਿਲਾਸਫੀ ਝਾੜਦੇ ਰਹਿੰਦੇ
ਉਹ ਹਾਂਜੀ ਸੋ ਉਹ ਮੈਂ ਬੜਾ ਸਤਿਕਾਰ ਮੈਂ ਉਹਨੂੰ ਜਾਂਦਾ ਮੈਂ ਕਿਹਾ ਯਾਰ ਬਾਕੀ ਬ੍ਰਾਇਨ ਮਤਲਬ ਯੂ ਟੈਲ ਮੀ ਵੀ ਇਹ ਪਲੰਬਿੰਗ ਚ ਪੀ ਐਚ ਡੀ ਕੀਤੀ ਉਹ ਹੈ ਜਾਂ ਕਿਸੇ ਹੋਰ ਤੂੰ ਸਬਜੈਕਟ ਚ ਕੀਤੀ ਉਹ ਪੀ ਐਚ ਡੀ ਪੀ ਤਾਂ ਉਹ ਕਹਿੰਦਾ ਨਾ ਭਰਾਵਾ ਇਹ ਉਹ ਪੀ ਐਚ ਡੀ ਨੀ ਇਹਦਾ ਪਾਈਪ ਹੋਜ ਤੇ ਡਰੇਨੇਜ ਹੈ ਇਹਦੇ ਮੂਹਰੇ ਲਿਖਿਆ ਕਹਿੰਦਾ ਪਾਈਪ ਹੋਜ ਤੇ ਡਰੇਨੇਜ ਦੀ ਸ਼ਾਰਟ ਫਾਰਮ ਮੈਂ ਕਹਿੰਦਾ ਮੈਂ ਪੀ ਐਚ ਡੀ ਡਾਕਟਰ ਨੀ ਉਹ ਜਿਹੜਾ ਤੂੰ ਸਮਝ ਹੀ ਜਾਂਦਾ ਕਹਿੰਦਾ ਮੈਂ ਭੁੱਖਾ ਮਰਨਾ ਪੀ ਐਚ ਡੀ ਕਰਕੇ ਇਹ ਗੱਲਾਂ ਜੀ ਉਧਰ ਨਾ ਇੱਕ ਮਸਲਾ ਭੇਜਿਆ ਸੀਗਾ ਕੁਲਦੀਪ ਔਲਖ ਹੋਣਾ ਨੇ ਕਹਿੰਦੇ ਉਹ ਗਏ ਸੀ ਗ੍ਰੇਟ ਓਸ਼ੀਅਨ ਹੋਲੀਡੇ ਡਰਾਈਵ ਤੇ ਤਾਂ ਕਹਿੰਦੇ ਉੱਥੇ ਜੀ ਆਪਣੇ ਪੰਜਾਬੀ ਸੂਰਮੇ ਫਿਰ ਉਹੀ ਚਾਰ ਚੰਨ ਲਾ ਰਹੇ ਸੀ ਜਿਹੜਾ ਮੈਂ ਆਰਟੀਕਲ ਵੀ ਲਿਖਿਆ ਸੀ ਨਾ ਤੇ ਉੱਥੇ
ਦੇਖੋ ਤੁਹਾਡੀ ਗੱਲ ਤੋਂ ਪਹਿਲਾਂ ਹੀ ਸੁੰਘ ਆ ਗਈ ਸੀ ਤੇ ਸਿੱਧੂ ਸਾਹਿਬ ਨੇ ਆਰਟੀਕਲ ਲਿਖਤਾ ਸੀ ਉਸ ਵਿਸ਼ੇ ਤੇ
ਹਾਂ ਦੇਖ ਲਓ ਮਸਲੇ ਦਾ ਹੱਲ ਪਹਿਲਾਂ ਹੀ ਕੱਢਤਾ ਸੀ ਤੇ ਉਹ ਕਹਿੰਦੇ ਵੀ ਪਾਰਕਿੰਗ ਦੇ ਵਿੱਚ ਟੋਇਲਟ ਦੇ ਵਿੱਚ ਦਾਰੂ ਪੀ ਕੇ ਤੇ ਫਿਰ ਗਾਣੇ ਲਾ ਕੇ ਤੇ ਬਸ ਚਾਂਗੜਾ ਮਾਰ ਰਹੇ ਸੀਗੇ ਗਾਣੇ ਲਾਣਾ ਕੋਈ ਜੁਰਮ ਨਹੀਂ ਹੈਗਾ ਪਰ ਗੱਲ ਤਾਂ ਇਹ ਹੈ ਵੀ ਸਮੇਂ ਸਮੇਂ ਦਾ ਰਾਗ ਸਮੇਂ ਸਮੇਂ ਦੇ ਜਾਣੀ ਕਿ ਸੁਰ ਹੁੰਦੇ ਨੇ ਤੇ ਨਾਲ ਦਾਰੂ ਪੀਣੀ ਪਬਲਿਕ ਸਪੇਸ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਕ੍ਰਾਈਮ ਹੈ ਤੁਸੀਂ ਮਤਲਬ ਚਾਰਜ ਵੀ ਹੋ ਸਕਦੇ ਕੋਈ ਵੀ ਸੋ ਇਹ ਕਹਿੰਦੇ ਪਤਾ ਨੀ ਕੀ ਕਰਨੀ ਚਾਹੁੰਦੀ ਆਪਣੀ ਜਨਤਾ ਬਸ ਉਹੀ ਕੁਛ ਕਰਨਾ ਚਾਹੁੰਦੀ ਹੈ ਜੋ ਮੈਂ ਆਰਟੀਕਲ ਦੇ ਵਿੱਚ ਲਿਖਿਆ ਸੀ ਜੁੱਤੀ ਬੂਟ ਤੇ ਗਲਾਸ ਉਹ ਬਿਲਡਾ ਬਿਲਡਾ ਹੁੰਦਾ ਸਾਰੇ ਇੱਦਾਂ ਦੇ ਨੀ ਹੈਗੇ ਕੋਈ ਕੋਈ ਹੁੰਦਾ ਆ ਇਸ ਜਹਾਨ ਦੇ ਅੰਦਰ ਪਰ ਆਪਾਂ ਨੂੰ ਗਰੇਜ ਹੀ ਰੱਖਣਾ ਚਾਹੀਦਾ ਹਨਾ ਇਸ ਚੀਜ਼ ਤੋਂ ਥੋੜਾ ਜਿਹਾ ਪਿੱਛੇ ਹਟਣਾ ਚਾਹੀਦਾ ਸੋਝ ਆ ਜਾਣੀ ਚਾਹੀਦੀ ਹੈ ਕਿ ਨਹੀਂ ਆਪਾਂ ਮਤਲਬ ਚਾਹੇ ਉਹ ਆਪਣਾ ਹੀ ਦੇਸ਼ ਹੋਵੇ ਚਾਹੇ ਆਪਣਾ ਹੀ ਪਿੰਡ ਹੋਵੇ ਆਪਣਾ ਹੀ ਮਹੱਲਾ ਹੋਵੇ ਉੱਥੇ ਵੀ ਨੀ ਇਹ ਕੰਮ ਕਰਨੇ ਚਾਹੀਦੇ ਬਗਾਨੇ ਥਾਂ ਆ ਕੇ ਤਾਂ ਬਿਲਕੁਲ ਹੀ ਨੀ ਕਰਨੇ ਚਾਹੀਦੇ ਸੋ ਔਲਖ ਸਾਹਿਬ ਤੁਸੀਂ ਇੱਦਾਂ ਕਰੋ ਵੀ ਬਹੁਤ ਵਧੀਆ ਮਤਲਬ ਉਹਨਾਂ ਨੂੰ ਆਰਟੀਕਲ ਦੀ ਕਾਪੀ ਭੇਜ ਦੇਣੀ ਸੀ ਉਸ ਆਰਟੀਕਲ ਦੀ ਕਾਪੀ ਦੇ ਦੇਣੀ ਸੀ ਪ੍ਰਿੰਟ ਕਰਾ ਕੇ ਰੱਖੋ ਉਹਨਾਂ ਨੂੰ ਨਾਲ ਤੇ
ਬਿਲਕੁਲ
ਹਾਂਜੀ ਇਹ ਤੋਂ ਪਹਿਲਾਂ ਕਿ ਆਪਾਂ ਖਬਰਾਂ ਵੱਲ ਜਾਈਏ ਜਸ ਪਾਵਲਾ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਗੋਇੰਗ ਗੁੱਡ ਨਿਊਜ਼ੀਲੈਂਡ ਤੋਂ ਨੇ ਜੀ ਤੇ ਕਹਿੰਦੇ ਇੱਕ ਪੰਜਾਬੀ ਮੁੰਡੇ ਦਾ ਮਰਡਰ ਹੋ ਗਿਆ ਜੀ ਹਰਦੀਪ ਸਿੰਘ ਦਾ ਹਾਂਜੀ ਬੜੀ ਮੰਦਭਾਗੀ ਖਬਰ ਆ ਰਹੀ ਹੈ ਤੇ ਮਰਡਰ ਕੀਤਾ ਗਿਆ ਮੁੰਡੇ ਦਾ ਤੇ ਹੁਣ ਇੱਕ ਸ਼ਾਇਦ ਗ੍ਰਿਫਤਾਰੀ ਵੀ ਹੋਈ ਹੈ ਇਸ ਮਾਮਲੇ ਦੇ ਵਿੱਚ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਮਾੜੀ ਗੱਲ ਹੈ ਹਰਿੰਦਰ ਸਿੰਘ ਨਨੂਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਭਾਜੀ ਦੁੱਖ ਲੱਗਦਾ ਜਦੋਂ ਕਹਿੰਦੇ ਨੇ ਕਿ ਪਹਿਲੇ ਬਿਸਕੁਟ ਨੂੰ ਰੈਸਕਿਊ ਕਰਨ ਦੇ ਲਈ ਦੂਜਾ ਬਿਸਕੁਟ ਵੀ ਚਾਹ ਦੇ ਵਿੱਚ ਡਿੱਗ ਪੈਂਦਾ ਹਾਂਜੀ ਹਾਂਜੀ ਇਹੀ ਭਾਵਨਾ ਅਮਨ ਧਾਲੀਵਾਲ ਨੇ ਕਹੀ ਹੈ ਕਿ ਦੂਸਰਾ ਜਨਾਬ ਬਿਸਕੁਟ ਜਦ ਡਿੱਗਦਾ ਨਾ ਪਹਿਲੇ ਨੂੰ ਕੱਢਣ ਲੱਗਿਆ ਉਦੋਂ ਬਹੁਤ ਜ਼ਿਆਦਾ ਐਕਸਟ੍ਰੀਮਲੀ ਦੁੱਖ ਲੱਗਦਾ ਸੋ ਇਹ ਸਾਰਿਆਂ ਦੇ ਨਾਲ ਹੱਡ ਬੀਤੀ ਹੈ ਮੈਨੂੰ ਲੱਗਦਾ ਘਰ ਘਰ ਕੀ ਕਹਾਣੀ ਹੈ ਇਹ ਚਲੋ ਕੋਈ ਗੱਲ ਨੀ ਤੇ ਹਾਂਜੀ ਰੁਪਿੰਦਰ ਗਿੱਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਬੱਬੂ ਜਲੰਧਰੀ ਕੋਬਰਮ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਕੱਲ ਬਹੁਤ ਚੰਗਾ ਲੱਗਿਆ ਮਿੰਟੂ ਬਰਾੜ ਹੋਣਾ ਨੂੰ ਮਿਲ ਕੇ ਤੇ ਤੁਸੀਂ ਵੀ ਕਹਿੰਦੇ ਆਓ ਕੋਬਰਮ ਹਾਂਜੀ ਪਹਿਲਾਂ ਹੁਣ ਮਿੰਟੂ ਬਰਾੜ ਹੋਣਾ ਤੋਂ ਰਿਪੋਰਟ ਲਾਉਂਗਾ ਵੀ ਤੁਸੀਂ ਇਹਨਾਂ ਦੀ ਕਿੰਨੀ ਕੁ ਸੇਵਾ ਕੀਤੀ ਆ ਤਾਂ ਫੇਰ ਮੈਂ ਆਉਂਗਾ ਇੱਦਾਂ ਨਾ ਹੋਵੇ ਭਈ ਉਧਰ ਉਹ ਮਾਸਟਰ ਦੇ ਢੋਲ ਵਾਲਾ ਕੰਮ ਹੋਵੇ ਮਿੰਟੂ ਜੀ ਕਿੱਦਾਂ ਇਹਨੀ ਸੇਵਾ ਕੀਤੀ
ਬਹੁਤ ਬਹੁਤ ਵਧੀਆ ਸਮਾਂ ਚੱਲ ਰਿਹਾ ਜੀ ਮੇਰਾ ਕਹਿੰਦੇ ਨੀ ਹੁੰਦੇ ਕਈ ਮੇਰੇ ਨਾਲ ਅਫਸੋਸ ਜਤਾ ਰਹੇ ਅੱਜ ਕੱਲ ਫੋਨ ਕਰਕੇ ਵੀ ਬਾਈ ਜੀ ਕੋਈ ਗੱਲ ਨੀ ਤੁਹਾਡਾ ਬੁਰਾ ਵਕਤ ਆ ਤੇ ਇਹ ਵੀ ਲੰਘ ਜੂਆ ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਬੁਰਾ ਵਕਤ ਮੈਨੂੰ ਕਿਉਂ ਕਹਿੰਦੇ ਆ ਮੈਂ ਫਿਰ ਪੁੱਛ ਲੈਣਾ ਬੁਰਾ ਵਕਤ ਮੇਰਾ ਕਿਵੇਂ ਹੋ ਗਿਆ ਭਾਈ ਉਹ ਕਹਿੰਦੇ ਵੀ ਬੁਰਾ ਵਕਤ ਤੇਰੀ ਜੋਬ ਹੈਨੀ ਮੈਂ ਕਿਹਾ ਜੀ ਮੈਨੂੰ ਤਾਂ ਮੈਨੂੰ ਚੰਗਾ ਵਕਤ ਲੱਗ ਰਿਹਾ ਵੀ ਜੋਬ ਹੁੰਦੀ ਮੈਂ ਧੁੱਪੇ ਸੜੀ ਜਾਂਦਾ ਹੁੰਦਾ ਅੱਜਕੱਲ ਮੈਂ ਚੰਗੇ ਏਸੀਆਂ ਚ ਬੈਠਾ ਚੰਗੇ ਚਾਹ ਪਕੌੜੇ ਮੈਨੂੰ ਖਾਣ ਨੂੰ ਮਿਲ ਰਹੇ ਆ ਚੰਗੀ ਸੇਵਾ ਹਰ ਪਾਸੇ ਹੋ ਰਹੀ ਹੈ ਫਿਰ ਬੁਰਾ ਕਿਵੇਂ ਹੋਇਆ ਵਕਤ ਤਾਂ ਅੱਛਾ ਹੋਇਆ
ਅੱਛਾ
ਯਾਰਾਂ ਮਿੱਤਰਾਂ ਚ ਬੈਠਣ ਦਾ ਹੋਵੇ
ਤੁਹਾਡੇ ਤਾਂ ਅੱਛੇ ਦਿਨ ਆ ਗਏ ਨਾ
ਅੱਛੇ ਦਿਨ ਆਏ ਹੋਏ ਹਾਂਜੀ ਹਾਂਜੀ ਅੱਛੇ ਦਿਨ ਆਏ ਹੋਏ ਆਪਣੇ ਤੇ ਪੂਰੇ ਵਧੀਆ ਇੰਜੋਏ ਕਰ ਰਹੇ ਹਾਂ ਜੀ ਬੈਂਡੀਗੋ ਆਏ ਹੋਏ ਆ ਜਿੱਥੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੇ ਆ ਲੰਮੇ ਸਮੇਂ ਬਾਅਦ ਉਹ ਚੰਗਾ ਲੱਗ ਰਿਹਾ ਤੇ ਦੂਜੇ ਪਾਸੇ ਜਿਹੜਾ ਘੁੰਮਣ ਫਿਰਨ ਦੇ ਮਾਮਲੇ ਚ ਕੱਲ ਛੱਪਣ ਗਏ ਜੀ ਕਰਨਵੀਰ ਹੋਰਾਂ ਕੋਲੇ, ਉਹਨਾਂ ਦਾ ਪਤਾ ਲੈਣਾ ਸੀ ਕਿ ਸਾਲ ਹੋ ਗਿਆ ਸੀ ਇਸ ਮੁਲਕ ਦੇ ਵਿੱਚ, ਤੁਹਾਨੂੰ ਪਤਾ ਹੀ ਆ ਦੇਰੀ ਤਾਂ ਹੋ ਜਾਂਦੀ ਆ, ਤੇ ਪਰ ਕੱਲ ਉਹਨਾਂ ਕੋਲੇ ਸਮਾਂ ਗੁਜ਼ਾਰਿਆ, ਕਾਫੀ ਕਾਫੀ ਚਿੰਤਾਵਾਂ ਹੋਈਆਂ, ਚਿੰਤਨ ਹੋਏ, ਤੇ ਉਸ ਤੋਂ ਬਾਅਦ ਫਿਰ ਸਰਦਾਰ ਗੁਰਮੀਤ ਸਿੰਘ ਜਿਹੜੇ ਕਿ ਛੱਪਣ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ, ਤੇ ਬੜੇ ਸਾਊ ਮਲਾਪੜੇ ਤੇ ਇੰਟੈਲੀਜੈਂਟ ਪਰਸਨ ਨੇ ਜੀ, ਤੇ ਉਹਨਾਂ ਕੋਲੇ ਜਦੋਂ ਮੈਂ ਗਿਆ ਮੈਨੂੰ ਬੜਾ ਚੰਗਾ ਲੱਗਿਆ। ਇੱਕ ਪੇਂਡੂ ਆਸਟ੍ਰੇਲੀਆ ਦਾ ਜਿਹੜਾ ਐਪੀਸੋਡ ਬਿਨਾਂ ਸਾਧਨਾ ਤੋਂ ਅਸੀਂ ਫਲਮਾਉਣ ਦੀ ਕੋਸ਼ਿਸ਼ ਕੀਤੀ, ਥੋੜੀ ਬਹੁਤ ਸਾਊਂਡ ਪ੍ਰੋਬਲਮ ਜ਼ਰੂਰ ਆਈ ਹੈ, ਪਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਮਨਪ੍ਰੀਤ ਸਿੰਘ ਢੀਂਡਸਾ ਦੀ ਗੈਰ ਹਾਜ਼ਰੀ ਚ ਅਸੀਂ ਇਹਨੂੰ ਫਲਮਾ ਸਕੀਏ, ਤਾਂ ਉਹ ਤਕਰੀਬਨ ਉਹ ਬਹੁਤ ਵਧੀਆ ਰਿਹਾ ਜੀ ਸਾਡਾ ਐਕਸਪੀਰੀਅੰਸ, ਐਪਲ ਐਪਰੀਕੋਟ ਤੇ ਜਿਹੜਾ ਸਟੋਨ ਫਰੂਟ ਦੇ ਮਾਮਲੇ ਚ ਉਹਨਾਂ ਦੇ ਤਜਰਬੇ 25 ਸਾਲਾਂ ਦੇ। ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਕੋਬਰਮ ਗਏ ਹਾਂ ਜੀ, ਤੇ ਕੋਬਰਮ ਦੇ ਵਿੱਚ ਸੁਖ ਰਿਆਰ ਹੋਰਾਂ ਨੇ ਜੀ ਆਪਣੇ ਘਰ ਹੀ ਬਹੁਤ ਵੱਡਾ ਜਿਹੜਾ ਇਕੱਠ ਕੀਤਾ, ਸਾਰੇ ਸੱਜਣਾ ਮਿੱਤਰਾਂ ਨੂੰ ਉੱਥੇ ਬੁਲਾਇਆ, ਪਰ ਮੈਂ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਖਾਸ ਕਰਕੇ ਦਾਦ ਸਾਡੀ ਉਸ ਬੱਚੀ ਨੂੰ ਦੇਣੀ ਚਾਹੁੰਦਾ ਜਿਹੜੀ ਹੁਣੇ ਹੁਣ ਸੁਖ ਰਿਆਰ ਹੋਰਾਂ ਦੇ ਘਰ ਆਏ ਆ, ਤੇ ਪਰ ਉਹਨਾਂ ਨੇ ਕੱਲ ਬੜੀ ਸੇਵਾ ਕੀਤੀ, ਇੰਨੇ ਜਾਣਿਆਂ ਨੂੰ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਵਿਦੇਸ਼ ਦੀ ਧਰਤੀ ਦੇ ਉੱਤੇ, ਪੰਜਾਬ ਦੇ ਵਿੱਚ ਗੱਲ ਹੋਰ ਆ, ਸਾਡੇ ਘਰੇ ਕਿੰਨੇ ਬੰਦੇ ਆ ਜਾਣ ਅਸੀਂ ਸਾਂਭ ਲੈਂਦੇ ਹਾਂ, ਪਰ ਉਹਨਾਂ ਨੇ ਕੱਲਿਆਂ ਨੇ ਬਹੁਤ ਜ਼ਿਆਦੇ ਵਧੀਆ ਢੰਗ ਨਾਲ ਸਾਨੂੰ ਸਾਡਾ ਜਿਹੜਾ ਉਹਨਾਂ ਨੇ ਮੈਨੇਜ ਕੀਤਾ, ਸਾਨੂੰ ਚਾਹ ਪਾਣੀ ਦੀ ਸੇਵਾ ਕੀਤੀ, ਮੈਂ ਤਾਂ ਮਜ਼ਾਕ ਚ ਪਕੌੜੇ ਕਿਹਾ ਸੀ, ਤੇ ਪਰ ਉਹਨਾਂ ਨੇ ਵਾਕਈ ਸਾਨੂੰ ਸਾਡੀ ਪੂਰੀ ਸੇਵਾ ਕੀਤੀ ਜੀ, ਤੇ ਬਹੁਤ ਚੰਗਾ ਲੱਗਿਆ ਸਾਰਿਆਂ ਨੂੰ ਕੋਬਰਮ ਮਿਲ ਕੇ। ਤੇ ਪਰ ਕੋਬਰਮ ਦੇ ਮਾਮਲੇ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਆਉਂਦੀ ਆ ਉਹ ਇਹ ਆਉਂਦੀ ਆ ਵੀ ਇੱਕ ਤਾਂ ਕੋਬਰਮ ਦੇ ਵਿੱਚ ਹਜੇ ਜਿਹੜੀ ਸਾਡੀ ਸੋਸਾਇਟੀ ਆ ਥੋੜੀ ਆ, ਦੂਜੀ ਕੋਬਰਮ ਦੇ ਵਿੱਚ ਜਿਹੜੀ ਸਾਡੀ ਸੋਸਾਇਟੀ ਆ ਉਹ ਚ ਪੁਰਾਣੇ ਬੰਦੇ ਨੀ ਹੈਗੇ, ਥੋੜੇ ਆ, ਤੇ ਜਿਹੜਾ ਤਾਂ ਇੱਕ ਨਵੇਂ ਪੁਰਾਣਿਆਂ ਦਾ ਫਾਸਲਾ ਹੁੰਦਾ, ਇੱਕ ਤਾਂ ਉਹ ਉੱਥੇ ਦੇਖਣ ਨੂੰ ਨਹੀਂ ਮਿਲਿਆ ਵੀ ਕਈ ਵਾਰੀ ਕੀ ਹੁੰਦਾ ਵੀ ਸਾਡੇ ਪੁਰਾਣੇ ਬੰਦੇ ਨਵਿਆਂ ਤੇ ਆਪਦਾ ਰੋਹਬ ਝਾੜੀ ਜਾਂਦੇ ਆ, ਜਿਹੜੇ ਨਵੇਂ ਬੰਦੇ ਉਹ ਪੁਰਾਣਿਆਂ ਨੂੰ ਬੁੱਧੂ ਸਮਝੀ ਜਾਂਦੇ ਵੀ ਇਹ ਤਾਂ ਬੁੱਧੂ ਆ, ਪਤਾ ਨੀ ਕਦੋਂ ਕਦੇ ਆਏ ਅਸੀਂ ਤਾਂ ਇਸ ਤਰ੍ਹਾਂ ਨਾ, ਇੱਕ ਤਾਂ ਉਹ ਕਲਚਰ ਮੈਨੂੰ ਦਿਖਾਈ ਨੀ ਦਿੱਤਾ ਉਸ ਸੋਸਾਇਟੀ ਦੇ ਵਿੱਚ, ਤੇ ਸਾਰੇ ਨੌਜਵਾਨ ਮੁੰਡੇ ਆ, ਸਾਰੇ ਮਿਹਨਤ ਕਰਨ ਵਾਲੇ ਲੱਗੇ ਮੈਨੂੰ, ਮੈਨੂੰ ਉਹਨਾਂ ਦੇ ਵਿੱਚੋਂ ਕਈਆਂ ਦੇ ਵਿੱਚੋਂ ਉਹ ਜਿਹੜੀ ਕਿਰਤੀ ਦੇ ਮੁੜਕੇ ਦੀ ਵੀ ਜਿਹੜੀ ਖੁਸ਼ਬੂ ਦਿਖੀ, ਜਿਹੜੀ ਕਿ ਸਿੱਧੇ ਕੰਮ ਤੋਂ ਆਏ ਜਾਂ ਕੰਮ ਦੇ ਕੱਪੜਿਆਂ ਚ ਹੀ ਆਏ, ਤੇ ਉਹਨਾਂ ਉਹ ਮੈਨੂੰ ਬੜੀ ਚੰਗੀ ਲੱਗੀ ਵੀ ਸਾਡੇ ਲੋਕ ਵੀ ਉਹ ਫਲਸਫਾ ਅਪਣਾ ਰਹੇ ਆ ਜਿਹੜਾ ਅਸੀਂ ਗੋਰਿਆਂ ਦੇ ਮਾਮਲੇ ਚ ਅਸੀਂ ਦੇਖਦੇ ਹਾਂ ਜਾਂ ਸੁਣਦੇ ਹੁੰਦੇ ਸੀ ਵੀ ਜੇ ਸ਼ੋਪਿੰਗ ਸੈਂਟਰ ਦੇ ਵਿੱਚ ਕੇ ਕੋਈ ਤੁਸੀਂ ਕੰਮ ਵਾਲੇ ਕੱਪੜਿਆਂ ਜਾਂਦੇ ਹਾਂ ਤਾਂ ਉਹਦੀ ਕਦਰ ਹਰੇ ਬੰਦਾ ਕਰਦਾ, ਜੇ ਚਿੱਟੇ ਪਾ ਕੇ ਜਾਂਦੇ ਹਾਂ ਤਾਂ ਸ਼ਾਇਦ ਉਹਦੇ ਨਾਲ ਨਾ ਕੋਈ ਬੋਲੇ ਜਾਂ ਉਹਨੂੰ ਨਾ ਉਹਨੂੰ ਇਗਨੋਰ ਕੀਤਾ ਜਾਵੇ। ਸੋ ਉਹ ਚੀਜ਼ਾਂ ਦਾ ਕਲਚਰ ਸਾਡੇ ਕਈ ਵਾਰੀ ਆਉਂਦਾ ਵੀ ਅਸੀਂ ਜਾਣਾ ਆਉਣਾ ਤੇ ਅਸੀਂ ਤਿਆਰ ਬਿਆਰ ਹੋਣਾ ਤੇ ਅਸੀਂ ਥੋੜੀ ਜਿਹੀ ਸ਼ੋਅ ਆਫ ਵਾਲੇ ਪਾਸੇ, ਪਰ ਇਹ ਜਾ ਕੁਛ ਨੀ ਮੈਨੂੰ ਦਿਖਾਈ ਦਿੱਤਾ। ਸਾਰੇ ਸੱਜਣ ਮਿੱਤਰ ਬੜੇ ਚਾਅ ਨਾਲ ਆਏ ਤੇ ਬਹੁਤ ਵਧੀਆ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ, ਤੇ ਸਿੱਖ ਖੇਡਾਂ ਤੇ ਆਉਣ ਦਾ ਵਾਅਦਾ ਕੀਤਾ ਮੇਰੇ ਨਾਲ, ਸਿੱਖ ਖੇਡਾਂ ਦੀ ਪ੍ਰਮੋਸ਼ਨ ਦੇ ਵਿੱਚ ਉਹਨਾਂ ਨੇ ਮੈਨੂੰ 4 ਸ਼ਬਦ ਬੋਲੇ। ਬਹੁਤ ਜਿਹੜੀ ਨਵੀਂ ਸੋਸਾਇਟੀ ਜਿਹੜੀ ਡਿਵੈਲਪ ਹੋ ਰਹੀ ਆ, ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਸਾਡੇ ਦੇ ਵਿੱਚ ਭਾਈਚਾਰਕ ਸਾਂਝ ਹਜੇ ਤੱਕ ਬਹੁਤ ਜ਼ਿਆਦੇ ਆ, ਤੇ ਮੈਂ ਤਾਂ ਫਿਰ ਇਹ ਅੱਜ ਜੀ ਇਸ ਦੌਰੇ ਦੇ ਦੌਰਾਨ ਜਾਂ ਹੁਣ ਵੀ ਇਹੀ ਦੁਆਈ ਕਰਦਾ ਵੀ ਇਹ ਨੌਜਵਾਨ ਜਿਹੜੇ ਇਕੱਠੇ ਹੋਏ ਆ ਇੱਥੇ, ਤੇ ਭਾਵੇਂ ਇਹਨਾਂ ਦੀ ਗਿਣਤੀ 30-40 ਆ, ਪਰ ਇਹ ਇੱਕ ਵਧੀਆ ਲੀਹਾਂ ਤੇ ਪੈੜਾਂ ਪਾ ਸਕਦੇ ਆ। ਇਹ ਇਹਨਾਂ ਨੂੰ ਮੇਰੇ ਮਨ ਚ ਬਹੁਤ ਸਾਰੇ ਆਈਡੀਏ ਕੱਲ ਦੇ ਆ ਰਹੇ ਆ ਵੀ ਯਾਰ ਇਹਨਾਂ ਮੁੰਡਿਆਂ ਨੂੰ ਇਹ ਕਹੀਏ ਵੀ ਤੁਸੀਂ ਆਹ ਸ਼ੁਰੂ ਕਰੋ, ਆਹ ਕਰੋ, ਵੋ ਕਰੋ, ਤੇ ਕੋਸ਼ਿਸ਼ ਕਰਾਂਗੇ ਵੀ ਕੋਬਰਮ ਦੀ ਜਿਹੜੀ ਸੋਸਾਇਟੀ 25-30-40 ਜਾਣੇ ਹੋਣ ਦੇ ਬਾਵਜੂਦ ਵੀ ਸਾਰੇ ਆਸਟ੍ਰੇਲੀਆ ਨੂੰ ਪ੍ਰਭਾਵਿਤ ਕਰੇ ਵੀ ਹਾਂ ਕੋਈ ਉੱਥੇ ਨੌਜਵਾਨ ਪੀੜ੍ਹੀ ਰਹਿੰਦੀ ਆ
ਜੀ। ਹਰਮੀਤ ਚੰਨਾ ਹੁਣੇ ਵੀ ਤੁਹਾਨੂੰ ਮਿਲੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਬੱਬੂ ਧੀਰਾ ਪਰਮ ਸਾਰੇ ਫੌਜੀ ਹੁਣੀ ਵੀ ਕੋਬਰਮ ਤੋਂ ਪ੍ਰੋਗਰਾਮ ਸੁਣ ਰਹੇ ਨੇ ਬੜੇ ਧਿਆਨ ਦੇ ਨਾਲ।
ਮੈਨੂੰ ਕੱਲ ਇੱਕ ਹੋਰ ਗੱਲ ਬੜੀ ਵਧੀਆ ਲੱਗੀ ਸਿੱਧੂ ਸਾਹਿਬ,
ਹਾਂਜੀ
ਕੱਲ ਇੱਕ ਗੱਲ ਇਹ ਵਧੀਆ ਲੱਗੀ ਵੀ ਇਹ ਸੱਜਣ ਮਿੱਤਰ ਸਾਰੇ ਜਿਵੇਂ ਚੰਨਾ ਸਾਹਿਬ ਦੀ ਡਿਊਟੀ ਲੱਗੀ ਆ ਇਕੱਠੇ ਹੋ ਕੇ ਮੈਸੇਜ ਮੇਲ ਕਰਦੇ ਆ, ਤਾਂ ਕੱਲ ਕਹਿੰਦੇ ਨਾ ਕਹਿੰਦੇ ਵੀ ਇੱਥੇ ਸਾਡੇ ਪਤਾ ਕੀ ਕਹਿੰਦੇ ਕਿਸ ਕਿਸਮ ਦੇ ਲਾਂਭੇ ਤੇ ਤਾਨੇ ਮਿਹਣੇ ਹੁੰਦੇ ਆ,
ਹਾਂਜੀ
ਮੈਂ ਜੀ ਕਿਸ ਕਿਸਮ ਦੇ, ਕਹਿੰਦੇ ਜੀ ਸਾਡੇ ਇਹ ਹੁੰਦੇ ਵੀ ਜੇ ਅਸੀਂ ਮੈਸੇਜ ਕਰਦੇ ਹਾਂ ਤੇ ਮੈਸੇਜ ਜੇ ਕੋਈ ਕਿਸੇ ਦਾ ਨਾਂ ਰਹਿ ਜੇ ਤੇ ਫਿਰ ਉਹਦਾ ਫੋਨ ਆਉਂਦਾ ਵੀ ਕੋਈ ਨੀ, ਕਹਿੰਦੇ ਕੱਲ ਕਹਿੰਦੇ ਬਾਈ ਨਿੱਕੇ ਦਾ ਫੋਨ ਆਇਆ ਸਾਨੂੰ, ਕੋਈ ਨੀ ਕਹਿੰਦੇ ਤੁਸ ਮੇਰਾ ਨਾਂ ਨੀ ਨਾ ਲਿਖ ਕੇ ਭੇਜਿਆ ਮੈਸੇਜ ਚ, ਹੁਣ ਮੈਂ ਕੱਲਾ ਲਿਖ ਕੇ ਭੇਜਦਾ ਮੈਸੇਜ, ਤੁਹਾਡਾ ਨਾਂ ਨੀ ਲਿਖਦਾ
ਉਹ,
ਫਿਰ ਕਹਿੰਦੇ
ਹਾਂ ਪਹਿਲੇ ਨਿੱਕੇ ਦਾ
ਮੈਂ ਤਾਂ ਦੇਖ ਰਿਹਾ ਸੀ ਇਹਨੂੰ ਜਨੂਨ ਤੇ ਪਿਆਰ ਦੀ ਹੱਦ ਹੁੰਦੀ ਸਿੱਧੂ ਸਾਹਿਬ ਇਹ ਚੀਜ਼ਾਂ,
ਮਿੰਟੂ ਜੀ ਪਿਆਰ ਆ ਸਾਡਾ। ਤੁਸੀਂ ਦੱਸਿਆ ਨਾ ਵੀ ਜਿੱਦਾਂ ਗੋਰਿਆਂ ਦਾ ਕਲਚਰ ਆ ਵੀ ਕੰਮ ਦੇ ਕੱਪੜੇ ਪਾ ਕੇ ਚੱਲ ਜਾਂਦੇ ਆ, ਕੰਮ ਦੇ ਵਿੱਚ ਜੇ ਕਦੇ ਆਫਿਸ ਜਾਣਾ ਆ ਜਾਂ ਉੱਥੇ ਚੱਲ ਜਾਣਾ ਉਹਨਾਂ ਨੂੰ ਤਰਜੀਹ ਦਿੰਦੇ ਆ। ਰੂਰਲ ਏਰੀਆ ਚ ਹੈਗਾ ਵੀ ਜੇ ਬੰਦਾ ਕੋਈ ਕੰਮ ਵਰਕ ਕਲੋਜ਼ ਦੇ ਵਿੱਚ ਹੋਵੇ ਤਾਂ ਲਾਈਨ ਦੇ ਵਿਚ ਲੱਗਾ ਹੋਵੇ ਤਾਂ ਓਹਨੂੰ ਕਹਿ ਦਿੰਦੇ ਭਾਈ ਤੂੰ ਪਹਿਲਾਂ ਆਪਣਾ ਹੈਨਾ ਕਰ ਲਾ ਤੇ ਕੰਮ ਤੇ ਜਾਣਾ, ਕੰਮ ਛੱਡ ਕੇ ਕੋਈ ਆਇਆ ਪਿਆ ਸੀ ਤਾਂ ਚਲੋ ਵਿਹਲੇ ਹੀ ਆ, ਅੱਜ ਛੁੱਟੀ ਕਰਕੇ ਆਏ ਸੀ ਦੋ ਮਿੰਟ ਖੜ ਲੈਣੇ ਆ। ਇਹ ਕਲਚਰ ਆਮ ਸੀਗਾ, ਹੁਣ ਵੀ ਕਈ ਇਲਾਕਿਆਂ ਚ ਹੈਗਾ ਆ ਤੇ
ਹੈਗਾ ਜੀ।
ਹਾਂਜੀ, ਤੇ ਉਹ ਮੈਂ ਜਦੋਂ ਅਸੀਂ ਨਵੇਂ ਨਵੇਂ ਆਏ ਨਾ ਤਾਂ ਉਦੋਂ ਸਾਨੂੰ ਵੀ ਇਹ ਗੱਲ ਦੀ ਬੜੀ ਹੁੰਦੀ ਸੀ ਤੇ ਅਸੀਂ ਕਿਤੇ ਫਾਰਮ ਤੇ ਗਏ ਹੋ ਨਾ ਕੋਈ ਬਿੱਲ ਦੇਣਾ ਹੁੰਦਾ ਉਦੋਂ ਬੈਂਕਾਂ ਬੁੰਕਾਂ ਜਾ ਕੇ, ਉਹ ਗਰਮੀਆਂ ਦੇ ਬਰਸਾਤਾਂ ਦੇ ਦਿਨ ਸੀ ਜੀ, ਨਿੱਕਰ ਪਾਈ ਹੋਈ ਸੀ, ਜਿਹੜੇ ਵਰਕ ਸ਼ੂਜ਼ ਪਾਏ ਹੋਏ ਸਾਨੂੰ ਲਿਬੜੇ ਹੋਏ ਸੀ, ਮਿੱਟੀ ਲੱਗੀ ਹੋਈ ਕੇਲਿਆਂ ਦੇ ਵਿਚ ਕੰਮ ਕਰਦੇ, ਤਾਂ ਮੈਂ ਵੀ ਚਲ ਗਿਆ ਬੈਂਕ ਨਾ ਕੰਮ ਕਰਨ ਕੋਈ, ਤੇ ਉਹ ਮੈਂ ਲਾਈਨ ਕਾਫੀ ਲੰਬੀ ਲੱਗੀ ਹੋਈ ਸੀ ਤੇ ਮੈਂ ਜਾ ਕੇ ਲਾਈਨ ਚ ਲੱਗ ਗਿਆ ਤਾਂ ਮੂਹਰੇ ਮੇਰੇ ਨਾ ਨਿਆਣੇ ਖੜੇ ਸੀਗੇ ਤੇ ਉਹ ਮੇਰੇ ਵੱਲ ਨੂੰ ਦੇਖੀ ਜਾਣ ਤੇ ਉਹ ਨੇ ਆਪਣੀ ਮੰਮੀ ਨੂੰ ਹੱਥ ਮਾਰਿਆ ਤੇ ਉਹ ਦੇਖ ਕੇ ਕਹਿੰਦੀ ਯੂ ਕੈਨ ਹੈਨਾ, ਉਹ ਕਹਿੰਦੀ ਤੂੰ ਮੂਹਰੇ ਚਲ ਜਾ ਹੈਨਾ ਤੂੰ, ਮੈਂ ਮੂਹਰੇ ਚਲ ਗਿਆ। ਉਹ ਜਦ ਮੂਹਰੇ ਗਿਆ ਤਾਂ ਹੌਲੀ ਹੌਲੀ ਚੇਨ ਬਣ ਗਈ, ਉਹ ਮੇਰੇ ਵੱਲ ਦੇਖਿਆ ਕਰਨ, ਉਹ ਮੈਨੂੰ ਮੂਹਰੇ ਕਰਦਿਆ ਕਰਨ, ਮੇਰੇ ਵੱਲ ਦੇਖਿਆ ਕਰਨ, ਮੇਰੇ ਮੂਹਰੇ ਕਰਦਿਆ ਕਰਨ, ਮੈਨੂੰ ਨਾ ਮਤਲਬ ਪੰਜ ਸੱਤਾਂ ਨੇ ਮੂਹਰੇ ਕਰਕੇ ਤਾਂ ਮੇਰਾ ਕੰਮ ਕਰਾ ਦਿੱਤਾ ਤੇ ਮੈਂ ਮੁੜ ਕੇ ਆਉਂਦੇ ਹੋਏ ਨਾ ਉਹਨਾਂ ਦਾ ਧੰਨਵਾਦ ਕਰਦਾ ਵਾ ਵੀ ਥੈਂਕ ਯੂ ਹੈਨਾ ਤੁਸੀਂ ਮੇਰੇ ਲਈ, ਮੈਂ ਕਿਹਾ ਵੀ ਤੁਸੀਂ ਵਾਹੇ ਹੈਨਾ। ਉਹ ਇੱਕ ਕਹਿੰਦੀ ਬਹੁਤਾ ਸੀਰੀਅਸਲੀ ਨਾ ਲਾਇਆ ਮਿਸਟਰ ਸਿੰਘ, ਸਾਡੇ ਨਿਆਣੇ ਕਹਿੰਦਾ ਤੇਰੇ ਇੱਕ ਜੋਕ ਲੱਗੀ ਹੋਇਆ ਲੱਤ ਤੇ ਉਹਨੂੰ ਡਰ ਦੇਖ ਕੇ ਡਰਦੇ ਤਾਂ ਅਸੀਂ ਤੈਨੂੰ ਨਿਗਾਨੇ ਆ ਪਹਿਲਾਂ। ਕਹਿੰਦਾ ਇਹਨੂੰ ਪਹਿਲਾਂ ਨਿਆਣੇ ਨਹੀਂ ਤਾਂ ਰੋਣ ਲੱਗ ਪੈਣੇ, ਇਹਨੂੰ ਪਹਿਲਾਂ ਕੰਮ ਇਹਦਾ ਕਰਾ ਕੇ ਇਹਨੂੰ ਤੋਰੋ, ਨਹੀਂ ਤਾਂ ਜੋਕ ਨੂੰ ਦੇਖ ਕੇ ਖੂਨ ਚੋਈ ਜਾਂਦਾ। ਇਹ ਤਾਂ ਸੀ ਜੀ ਪੇਂਡੂ ਸਭਿਆਚਾਰ ਦੀਆਂ ਗੱਲਾਂ। ਹਰਪ੍ਰੀਤ ਕੋਹਲੀ ਵੀ ਆ ਗਏ ਨੇ, ਰਾਜਨਦੀਪ ਵੀ ਆ ਗਏ ਨੇ ਤੇ ਅੱਜ ਮਿੰਟੂ ਜੀ ਖਬਰਾਂ ਵੀ ਆਪਾਂ ਥੋੜੀਆਂ ਝਾਤੀ ਮਾਰਨੀ ਆ ਤੇ ਅਰਦਾਸ ਬਾਰੇ ਵੀ ਗੱਲ ਕਰਨੀ ਤੇ ਆਪਣੇ ਤੁਸੀਂ ਆਪਣਾ ਗੱਲਬਾਤ ਵੀ ਕਰਨੀ ਆ ਉਹਨਾਂ ਨਾਲ ਅੰਤੋਜ ਮਾਨ ਹੋਣਾ ਨਾਲ ਅੱਜ।
ਹਾਂਜੀ
ਹਾਂਜੀ, ਅਰਦਾਸ ਨੀ ਜੀ ਉਹਨਾਂ ਦੀ ਨਵੀਂ ਫਿਲਮ ਆ ਰਹੀ ਆ। ਆਪਾਂ ਫਿਲਮ ਦੀ ਗੱਲ ਨੀ ਕਰਨੀ, ਅਰਦਾਸ ਜਿਹੜੀ
ਅਰਦਾਸ
ਜਿਹੜੀ ਫਿਲਮ ਆ ਚੁੱਕੀ ਕੱਲ ਅਰਦਾਸ ਟੂ, ਅਰਦਾਸ ਟੂ
ਅਰਦਾਸ ਟੂ ਦੀ ਗੱਲ ਕਰਨੀ ਆ। ਪਰ ਇਧਰ ਮੋਟਰ ਮਿੱਤਰਾਂ ਦੀ ਫਿਲਮ ਆ ਰਹੀ ਆ ਜੀ, ਜਿਹੜੀ ਕਾਫੀ ਚਰਚਾ ਬਟੋਰ ਰਹੀ ਆ ਤੇ ਕਾਫੀ ਸੁਰਖੀਆਂ ਬਟੋਰ ਰਹੀ ਆ। ਆਪਦੇ ਨਾਂ ਤੋਂ ਵੱਖਰੀ ਆ, ਨਾਂ ਹੋਰ ਆ, ਫਿਲਮ ਕੁਛ ਹੋਰ ਕਹਿ ਰਹੀ ਆ। ਮੈਨੂੰ ਬੜਾ ਇਸ ਚੀਜ਼ ਦੇ ਉੱਤੇ ਸਵਾਲ ਸੀ ਮੇਰੇ ਮਨ ਦੇ ਵਿੱਚ, ਪਰ ਕੱਲ ਮੇਰਾ ਸਵਾਲਾਂ ਦੇ ਲਈ ਸਾਗਾ ਮਿਊਜ਼ਿਕ ਕੰਪਨੀ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਵੀ ਅੰਤੋਜ ਮਾਨ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਨੇ ਜੀ ਤੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਮੈਂ ਤਾਂ ਕਹਾਂਗਾ ਵੀ ਸਾਡੇ ਮਹੇਸ਼ ਭਾਟੀ ਆ ਉਹ ਤੇ ਕਾਫੀ ਵਧੀਆ ਉਹਨਾਂ ਨੇ ਕੰਮ ਕੀਤਾ ਹੁਣ ਤੱਕ ਰਿਸਰਚ ਬੇਸ ਦੇ ਨਾਲ ਨਾਲ ਉਹ ਇੱਕ ਫਿਲਮਕਾਰ ਦੇ ਨਾਲ ਨਾਲ ਉਹ ਇੱਕ ਬੁੱਧੀਜੀਵੀ ਵੀ ਆ, ਉਸ ਵਰਗ ਚ ਵੀ ਆਉਂਦੇ ਆ, ਫਿਲੋਸਫਰ ਨੇ ਕਾਫੀ ਵਧੀਆ ਤੇ ਮਾਨ ਮਰਾੜਾ ਵਾਲੇ ਵਰਗੇ ਇੱਕ ਜਿਹੜੇ ਬੂਟੇ ਦੀ ਵੱਡੇ ਬੂਟੇ ਦੀ ਛਾਵੇਂ ਉਹ ਜਿਹੜੇ ਡਿਵੈਲਪ ਹੋਏ ਆ, ਇਹ ਇੱਕ ਵੱਡੀ ਗੱਲ ਆ।
ਹੈਪੀ ਰਾਏ ਗੋਟੀ ਦੀ ਆਵਾਜ਼ ਦੇ ਵਿਚ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਰੱਖਾਂਗੇ। ਸੋ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿਚ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਔਰ ਮਿੰਟੂ ਬਰਾੜ ਜੀ ਕੋਬਰਮ ਤੋਂ ਸੋਰੀ ਬੈਂਡੀਗੋ ਤੋਂ ਅੱਜ ਜੁਆਇਨ ਕਰ ਰਹੇ ਨੇ। ਸੋ ਸੁਣਦੇ ਹਾਂ ਕਿ ਗੀਤ ਤੋਂ ਬਾਅਦ ਮਤੋਜ ਮਾਨ ਦੇ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਕਰਾਂਗੇ ਜੀ।
ਸੱਚਿਆ ਗੁਰੂ ਮਿਹਰਬਾਨਾ ਸਾਡੀ ਜਿੰਦ ਨੂੰ ਆਸਰਾ ਤੇਰਾ, ਸੱਚਿਆ ਗੁਰੂ ਜੀ ਮਿਹਰਬਾਨਾ ਜੀ ਸਾਡੀ ਜਿੰਦ ਨੂੰ ਆਸਰਾ ਤੇਰਾ। ਉੱਚੀਆਂ ਤੇਰੀਆਂ ਸ਼ਾਨਾ, ਉੱਚੀਆਂ ਤੇਰੀਆਂ ਸ਼ਾਨਾ ਸਾਡੀ ਜਿੰਦ ਨੂੰ ਆਸਰਾ ਤੇਰਾ। ਸੱਚਿਆ ਗੁਰੂ ਮਿਹਰਬਾਨਾ ਸਾਡੀ ਜਿੰਦ ਨੂੰ ਆਸਰਾ ਤੇਰਾ, ਸੱਚਿਆ ਗੁਰੂ ਜੀ ਮਿਹਰਬਾਨਾ ਜੀ ਸਾਡੀ ਜਿੰਦ ਨੂੰ ਆਸਰਾ ਤੇਰਾ। ਬਾਬੇ ਬੇੜੇ ਤਾਰ ਦੇਣਗੇ,
ਕਸ਼ਟ ਕਲੇਸ਼ ਨਿਵਾਰ ਦੇਣਗੇ, ਹਾਂ ਬਾਬੇ ਬੇੜੇ ਤਾਰ ਦੇਣਗੇ,
ਕਸ਼ਟ ਕਲੇਸ਼
ਨਿਵਾਰ ਦੇਣਗੇ,
ਸੱਚੀ ਅਗਲਾ ਜਨਮ
ਤਾਰ ਦੇਣਗੇ।
ਸਮਝ ਪੈਂਦੀ ਬਾਬਿਆਂ ਦਾ, ਸਮਝ ਪੈਂਦੀ ਬਾਬਿਆਂ ਦਾ, ਜਿੰਦ ਕਿਵੇਂ ਕਰੇ ਸ਼ੁਕਰਾਨਾ
ਸਾਡੀ ਜਿੰਦ ਨੂੰ ਆਸਰਾ ਤੇ।
ਸੱਚਿਆ ਗੁਰੂ ਮਿਹਰਬਾਨਾ ਸਾਡੀ ਜਿੰਦ ਨੂੰ ਆਸਰਾ ਤੇਰਾ, ਸੱਚਿਆ ਗੁਰੂ।
ਉੱਚੀਆਂ ਸਮਝਾਂ ਵਾਲੇ ਬਾਬੇ ਪੁੱਠੀਆਂ ਸਮਝਾਂ ਵਾਲੇ ਬਾਬੇ ਉਹ ਨਹੀਂ ਨਹੀਂ ਨਹੀਂ
ਉੱਚੀਆਂ ਸਮਝਾਂ ਵਾਲੇ ਬਾਬੇ ਉੱਚੀਆਂ ਰਮਜ਼ਾਂ ਵਾਲੇ ਬਾਬੇ ਅੱਜ ਕੱਲ ਨੇ
ਸੱਚਿਆ ਗੁਰੂ ਜੀ ਮਿਹਰਬਾਨਾ ਸਾਡੀ ਜਿੰਦ ਨੂੰ ਆਸਰਾ ਤੇਰਾ। ਲਓ ਜੀ ਫਿਲਮ ਆ ਰਹੀ ਆ ਮੋਟਰ ਮਿੱਤਰਾਂ ਦੀ ਤੇ ਗੀਤ ਇਹੋ ਜਿਹਾ ਤੇ ਮੋਟਰ ਮਿੱਤਰਾਂ ਦੀ ਤੇ ਇਹ ਆਪਣੇ ਆਪ ਦੇ ਵਿਚ ਇਕ ਰਾਜ ਆ ਤੇ ਇਸ ਰਾਜ ਦੀਆਂ ਪਰਤਾਂ ਖੋਲਣ ਦੇ ਲਈ ਮਿੰਟੂ ਬਰਾੜ ਜੀ ਸਾਡੇ ਨਾਲ ਜੁਆਇਨ ਇਨ ਕਰਾ ਰਹੇ ਨੇ ਫਿਲਮ ਦੇ ਡਾਇਰੈਕਟਰ ਮਾਨ ਸਾਹਿਬ ਅਮਤੋਜ ਮਾਨ ਸਾਹਿਬ। ਸੋ ਮਿੰਟੂ ਜੀ ਆਪਾਂ ਸਵਾਗਤ ਕਰੀਏ ਮਾਨ ਸਾਹਿਬ ਦਾ।
ਜੀ 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 ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਦੱਸਦਾ ਜੀ ਜਿਹੜੀ ਨਵੀਂ ਫਿਲਮ ਆ ਰਹੀ ਹੈ ਜੀ ਮੋਟਰ ਮਿੱਤਰਾਂ ਦੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਮੈਨੂੰ ਮੇਰੇ ਮਨ ਚ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਇਹ ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਵੀ ਇਹ ਕੀ ਨਾ ਹੋਇਆ ਫਿਲਮ ਕੀ ਮੈਸੇਜ ਦੇ ਰਹੀ ਆ ਨਾ ਕੀ ਮੈਸੇਜ ਦੇ ਰਿਹਾ। ਦੂਜਾ ਮੈਨੂੰ ਥੋੜੀ ਜਿਹੀ ਅੱਜ ਵੀ ਇਸ ਗੱਲ ਦੀ ਸੀ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਅਮਤੋਜ ਮਾਨ ਹੋਰਾਂ ਦਾ ਕੱਦ ਕਾਠ ਉਹਨਾਂ ਦਾ ਨਾਂ ਜਾਂ ਉਹਨਾਂ ਦਾ ਜਿਹੜਾ ਨਜ਼ਰੀਆ ਉਹ ਮੇਰੀ ਨਜ਼ਰ ਚ ਕਾਫੀ ਹੋਰ ਤੇ ਕਾਫੀ ਹੋਰ ਉੱਚਾ ਇੱਕ ਫਿਲੋਸਫਰ ਇੱਕ ਬੁੱਧੀਜੀਵੀ ਇੱਕ ਪੜ੍ਹਿਆ ਲਿਖਿਆ ਨੌਜਵਾਨ ਇੱਕ ਜਿਵੇਂ ਦੱਸਿਆ ਵੀ ਵੱਡੇ ਬੋਰਡ ਦੀ ਛਾਵੇਂ ਪਣਤਿਆ ਇੱਕ ਇਨਸਾਨ ਆ ਤੇ ਉਹ ਇਨਸਾਨ ਇੱਕ ਜਦੋਂ ਬੜਾ ਹੀ ਹਲਕਾ ਜਿਹਾ ਨਾਂ ਹਲਕੀ ਜਿਹੀ ਤੇ ਕੋਈ ਗੱਲ ਕਰ ਰਿਹਾ ਲਿਖ ਰਿਹਾ ਤਾਂ ਸਵਾਲ ਮਨ ਚ ਆਉਣੇ ਬਣਦੇ ਸੀ ਵੀ ਇਹ ਮੋਟਰ ਮਿੱਤਰਾਂ ਦੀ ਤਾਂ ਇੱਕ ਅਸੀਂ ਥੋੜਾ ਜਿਹਾ ਸ਼ਬਦ ਆ ਉਹ ਪਤਾ ਨੀ ਸਾਡੇ ਸਭਿਆਚਾਰ ਜਿਵੇਂ ਮਰਜ਼ੀ ਆ ਚੱਲਿਆ ਜਿੱਥੋਂ ਮਰਜ਼ੀ ਸੀ ਪਰ ਅੱਜ ਦੇ ਮਾਮਲੇ ਚ ਥੋੜਾ ਜਿਹਾ ਮਿੱਤਰਾਂ ਦੀਆਂ ਮੋਟਰਾਂ ਦੇ ਉੱਤੇ ਨਾ ਕੁਛ ਚੰਗਾ ਨੀ ਹੁੰਦਾ ਉੱਥੇ ਮਾੜੀਆਂ ਕੰਮਾਂ ਵਾਲੇ ਲਈ ਵਰਤੀਆਂ ਜਾਂਦੀਆਂ ਉਹ ਤਾਂ ਕਿ ਚਾਹੇ ਉਹ ਨਸ਼ਿਆਂ ਦੀਆਂ ਗੱਲਾਂ ਹੋਣ ਚਾਹੇ ਮਹਿਫਲਾਂ ਜੁੜਨ ਚਾਹੇ ਕੁਛ ਵੀ ਹੋਣ ਤਾਂ ਮੇਰੇ ਮਨ ਚ ਸਵਾਲ ਸੀ ਪਰ ਅੱਜ ਸਵਾਲ ਦੂਰ ਕਰਨ ਲਈ ਸਾਨੂੰ ਬੜਾ ਚਾਅ ਚੜ ਰਿਹਾ ਵੀ ਅਮਤੋਜ ਮਾਨ ਜਿਹੜੇ ਕਿ ਸਰਦਾਰ ਬਾਬੂ ਸਿੰਘ ਮਾਨ ਮਰਾਣਾ ਵਾਲਿਆਂ ਦੇ ਫਰਜ਼ੰਦ ਤੇ ਉਹਨਾਂ ਦੀ ਛਤਰ ਛਾਇਆ ਹੇਠ ਉਹਨਾਂ ਨੇ ਭਾਵੇਂ ਪਣਤੇ ਪਰ ਉਹਨਾਂ ਨੇ ਇੱਕ ਆਪਣਾ ਏਡਾ ਵੱਡਾ ਕੱਦ ਕਾਠ ਕਰ ਲਿਆ ਵੀ ਉਹਨਾਂ ਨੂੰ ਮੈਨੂੰ ਲੱਗਦਾ ਹੁਣ ਲੋੜ ਨੀ ਪੈਂਦੀ ਇਹ ਸਾਨੂੰ ਇਹ ਕਹਿਣ ਦੀ। ਪਰ ਮੈਂ ਜਿੱਥੇ ਮਾਨ ਸਾਹਿਬ ਦਾ ਫੈਨ ਆ ਉੱਥੇ ਬਾਬੂ ਸਿੰਘ ਮਾਨ ਮਰਾੜਾ ਵਾਲਿਆਂ ਦੇ ਤਾਂ ਸਦਾ ਹੀ ਫੈਨ ਰਹੇ ਹਾਂ ਤੇ ਪਹਿਲਾਂ ਮੈਂ ਗੱਲਬਾਤ ਸਵਾਗਤ ਕਰਨ ਸਾਰੀ ਨਾ ਲਾਂਬੇ ਤੋਂ ਸ਼ੁਰੂ ਕਰੂੰਗਾ। ਦੇਖੋ ਮੈਂ ਮਾਨ ਸਾਹਿਬ ਦਾ ਮਾਨ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਜੀ ਹਰਮਨ ਰੇਡੀਓ ਦੇ ਪ੍ਰੋਗਰਾਮ
ਲਾਂਬਾ
ਲਾਂਬਾ ਇਹ ਆ ਜੀ ਵੀ ਪਿਛਲੀ ਤੁਹਾਡੇ ਟੂਰ ਦੌਰਾਨ ਹਰਭਜਨ ਮਾਨ ਹੋਰਾਂ ਦੇ ਤੁਸੀਂ ਆਏ ਮੈਂ ਗੱਲਬਾਤ ਕੀਤੀ ਰੇਡੀਓ ਦੇ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਜੀ ਸਰਦਾਰ ਬਾਬੂ ਸਿੰਘ ਹੋਰਾਂ ਨੂੰ ਮਿਲਣਾ ਤੇ ਮੈਨੂੰ ਬੇਨਤੀ ਆ ਜੀ ਮੈਨੂੰ ਜਿਵੇਂ ਮਰਜ਼ੀ ਮਿਲਾਓ ਤੇ ਉਹ ਤੁਸੀਂ ਅਜੇ ਤਾਈ ਮੇਰਾ ਵਾਅਦਾ ਨੀ ਪੂਰਾ ਕੀਤਾ ਜੀ ਸੋ ਉਹ ਲਾਂਬਾ
ਸਿਰ ਮੱਥੇ ਜੀ ਪੱਕਾ ਲਾਉਂਗਾ ਜੀ
ਜੀ ਜੀ ਸੋ ਬਿਲਕੁਲ ਕੋਸ਼ਿਸ਼ ਕਰਾਂਗੇ ਅਗਲੇ ਇੰਡੀਆ ਦੇ ਟੂਰ ਦੌਰਾਨ ਕੁਛ ਚਾਰ ਟਾਈਮ ਅਸੀਂ ਵੀ ਉਸ ਬੋਰਡ ਦੀ ਛਾਵੇਂ ਬੈਠਣ ਦੀ। ਸੋ ਮਾਨ ਸਾਹਿਬ ਪਹਿਲਾਂ ਤਾਂ ਤੁਸੀਂ ਆਸਟ੍ਰੇਲੀਆ ਆਏ ਹੋ ਤੁਹਾਨੂੰ ਜੀ ਆਇਆਂ ਨੂੰ ਤੇ ਫਿਰ ਉਦਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਪਹਿਲਾਂ ਹੀ ਬਹੁਤ ਦੱਸ ਕੇ ਹਟਿਆ ਵੀ ਸਾਡੀ ਜਿਹੜੀਆਂ ਮੇਰੀ ਜਿਹੜਾ ਮਨ ਦੇ ਵਿੱਚ ਸਵਾਲ ਆ ਪਹਿਲਾਂ ਫਿਲਮ ਦੇ ਨਾਂ ਤੋਂ ਹੀ ਤਾਂ ਉਹੀ ਸਾਡੇ ਸਾਰੇ ਸਰੋਤਿਆਂ ਦੇ ਮਨ ਦੇ ਵਿੱਚ ਆ ਤੇ ਇਹਨੂੰ ਪਲੀਜ਼ ਦੱਸਿਓ ਵੀ ਕੀ ਮਾਜਰਾ ਇਹ ਜੇ ਇੱਕ ਹਵਾਏ ਵਰਗੀਆਂ ਸੀਰੀਅਸ ਮੁੱਦੇ ਸੀਰੀਅਸ ਗੱਲਾਂ ਕਰਨ ਵਾਲਾ ਅਮਤੋਜ ਮਾਨ ਇਹ ਮੋਟਰਾਂ ਦੇ ਉੱਤੇ ਕੀ ਮਹਿਫਲਾਂ ਲਾਉਣ ਨਾਲ ਦੀ ਕੀ ਵਿਚਾਰ ਆ।
ਅਸਲ ਚ ਕੀ ਹੈ ਨਾ ਜੀ ਸ਼ਬਦਾਂ ਨੂੰ ਇੱਜ਼ਤ ਵੀ ਕਲਾਕਾਰ ਹੀ ਦਿੰਦੇ ਨੇ ਸ਼ਬਦਾਂ ਚ ਵਿਗਾੜ ਪੈਦਾ ਵੀ ਸਾਹਿਤਕਾਰ ਜਾਂ ਸਾਡੀ ਕਲਾਕਾਰੀ ਟੋਟੈਲਿਟੀ ਚ ਕਲਾਕਾਰੀ ਕਰ ਦਿੰਦੇ ਨੇ
ਜੀ ਜੀ।
ਅਸਲ ਚ ਕੀ ਹੈ ਮੋਟਰ ਅਸਲ ਚ ਕੋਈ ਵੀ ਇੱਕ ਸ਼ਬਦ ਚ ਮਾੜੀ ਗੱਲ ਨੀ ਸੀ ਪਹਿਲਾਂ ਬੱਸ ਨੂੰ ਕਹਿੰਦੇ ਹੁੰਦੇ ਸੀ ਜੇ ਨਵਾਂ ਵੀ ਕਹੀਏ ਤਾਂ ਇਹ ਖੇਤਾਂ ਨੂੰ ਪਾਣੀ ਦੇਣ ਵਾਲੀ ਵੀ ਕੋਈ ਮਾੜੀ ਚੀਜ਼ ਨੀ ਹੁੰਦੀ ਇਹ ਤਾਂ ਕਹਿੰਦੇ ਹੁੰਦੇ ਆ ਜ਼ਿੰਦਗੀ ਸ਼ੁਰੂ ਹੁੰਦੀ ਹੈ ਮਿੱਤਰ ਤਾਂ ਮਿੱਤਰ ਪਿਆਰੀ ਨੂੰ ਵੀ ਕਿਹਾ ਗਿਆ ਗੁਰੂ ਸਾਹਿਬ ਨੇ ਵੀ ਯੂਜ ਕੀਤਾ ਇਸ ਸ਼ਬਦ
ਜੀ ਜੀ
ਮੈਨੂੰ ਕੀ ਹੁੰਦਾ ਨਾ ਕਦੇ ਕਦੇ ਸਿੱਧੂ ਸਾਹਿਬ ਇਤਰਾਜ਼ ਕਿਸ ਗੱਲ ਤੇ ਹੋ ਜਾਂਦਾ ਕਿ ਅਸੀਂ ਬਹੁਤ ਵਧੀਆ ਵਧੀਆ ਸ਼ਬਦ ਹੁੰਦੇ ਨੇ ਇਹਨਾਂ ਦਾ ਕਾਪੀਰਾਈਟ ਬਹੁਤ ਹੀ ਗਲਤ ਲੋਕਾਂ ਨੂੰ ਦੇ ਕੇ ਆਪ ਪਾਸੇ ਹਟ ਜਾਂਦੇ ਆ ਜਿਵੇਂ ਫੋਰ ਐਗਜ਼ਾਮਪਲ ਬਾਬੇ
ਜੀ
ਬਾਬਾ ਨਾਨਕ ਕਿਹਾ ਗਿਆ
ਜੀ
ਹੁਣ ਅਸੀਂ ਕਿਸੇ ਨੂੰ ਬਾਬਾ ਕਹਿ ਦਿਓ ਮਤਲਬ ਜੇਬ ਜੀ ਗੱਲ ਕੱਢਦੀ ਜੇਬ ਜੀ ਬਾਬਾ ਕਹਿ ਦਿੰਦਾ
ਜੀ ਜੀ ਜੀ
ਜਿਵੇਂ ਲੀਡਰ ਲੀਡਰ ਮੀਨ ਲੀਡ ਕਰਨ ਵਾਲਾ ਆਮ ਜਨਤਾ ਨੂੰ ਉਹ ਗੱਲਾਂ ਕਿਤੇ ਸਦੀਆਂ ਬਾਅਦ ਪਤਾ ਲੱਗਦੀਆਂ ਜਾਂ ਦਸ਼ਕਾਂ ਬਾਅਦ ਲੀਡਰ ਉਹਨੂੰ ਪਹਿਲਾਂ ਸਮਝ ਲੈਂਦਾ, ਦੈਟਸ ਕਾਲ ਲੀਡਰ, ਲੀਡ ਕਰਨ ਵਾਲਾ ਲੀਡਰ. ਬਟ ਲੀਡਰ ਤੁਸੀਂ ਕਹਿ ਦੋ ਤਾਂ ਗਾਲ ਕੱਢ ਦੋ ਇੱਕੋ ਬਰਾਬਰ.
ਜੀ ਜੀ.
ਬਟ ਪ੍ਰੋਬਲਮ ਕੀ ਹੁੰਦੀ ਹੈ, ਕੀ ਅਸੀਂ ਇਹ ਸ਼ਬਦ ਏਡੇ ਵਧੀਆ ਵਧੀਆ ਜੋ ਇੰਨੀ ਘਾਲਣਾ ਤੋਂ ਬਾਅਦ ਨਿਕਲ ਕੇ ਆਏ ਨੇ, ਇਹ ਕਿਸੇ ਨੂੰ ਦੇ ਕੇ ਪਿੱਛੇ ਹਟ ਜਾਈਏ? ਮੈਂ ਚੰਡੀਗੜ੍ਹ ਸੀ, ਮੈਨੂੰ ਇਸ ਤੋਂ ਵੀ ਮੋਟਰ ਵਾਲੀ ਤੇ ਨਾਲ ਨਾਲ ਹੀ ਅੱਗੇ ਜਾ ਕੇ ਆਉਂਦੇ ਸੀ, ਤੁਸੀਂ ਤਾਂ ਆਪਦੀ ਫਿਲਮ ਚ ਮੈਸੇਂਜਰ ਆਫ ਗੋਡ ਵੀ ਕਿਹਾ ਇੱਕ ਥਾਂ ਤੇ. ਕਿਹਾ ਬਿਲਕੁਲ ਕਿਹਾ, ਇਹ ਤਾਂ ਜੀ ਫਲਾਨੇ ਵੱਲ ਇੰਡੀਕੇਸ਼ਨ ਹੈ. ਮੈਨੂੰ ਇਹ ਦੱਸੋ ਯਾਰ, ਇਹ ਸ਼ਬਦ ਅਸੀਂ ਦੇਤੇ ਉਹਨਾਂ ਨੂੰ? ਮੈਸੇਂਜਰ ਆਫ ਗੋਡ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਗਿਆ ਸੀ ਪਹਿਲਾਂ.
ਜੀ 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 ਬਿਲਕੁਲ.
ਫਿਰ ਮੁਹੰਮਦ ਸਾਹਿਬ ਨੂੰ, ਫਿਰ ਗੁਰੂ ਨਾਨਕ ਨੂੰ, ਸਾਰੇ ਗੁਰੂਆਂ ਨੂੰ, ਜਿਹੜੇ ਗੋਡ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ. ਮੈਸੇਂਜਰ ਆਫ ਗੋਡ, ਉਹਦਾ ਰੱਬ ਦਾ ਸੁਨੇਹਾ ਲੋਕਾਂ ਨੂੰ ਦੇਣ ਵਾਲੇ, ਉਹਦਾ ਮੈਸੇਂਜਰ, ਉਹਦੇ ਮੈਸੇਂਜਰ ਬਣ ਕੇ ਸੁਨੇਹਾ ਦੇਣ ਵਾਲੇ.
ਬਿਲਕੁਲ.
ਹੁਣ ਅਸੀਂ ਉਹ ਸ਼ਬਦ ਕਿਸੇ ਨੂੰ ਦੇ ਦਈਏ, ਜਦਕਿ ਇਹੋ ਜਿਹੇ ਲੋਕਾਂ ਨੂੰ ਕਿਹਾ ਜਾਂਦਾ ਇਨ ਟੂਡੇ ਇਟਸੈਲਫ, ਜਦੋਂ ਤੁਹਾਨੂੰ ਪਤਾ ਲੱਗੂ ਤੇ ਮੁਹੰਮਦ ਸਾਹਿਬ ਨੂੰ ਕਹਿੰਦੇ ਨੇ. ਹੁਣ ਜੇ ਕਿਸੇ ਗਲਤ ਬੰਦਿਆਂ ਨੇ ਜਾਂ ਕੋਈ ਇਹੋ ਜਿਹੇ ਹੋਰ ਲੋਕਾਂ ਨੇ, ਕਿਉਂਕਿ ਉਹ ਹਮੇਸ਼ਾ ਹੀ ਵੱਡੇ ਨਾਵਾਂ ਦਾ ਇਸਤੇਮਾਲ ਹੁੰਦਾ, ਮਿੱਤਰਾਂ ਦੀ ਮੋਟਰ ਤੇ ਆ ਜਾ, ਇਹ ਜਿਹੀਆਂ ਚੀਜ਼ਾਂ ਕਰ ਕਰਕੇ ਇਹਨਾਂ ਨੇ ਉਹ ਸ਼ਬਦ ਵਿਚਾਰੇ, ਉਹ ਸ਼ਬਦ ਵੀ ਤਾਂ ਰੋਣਗੇ, ਰੋਹਾਈਆਂ ਪਾਉਣਗੇ. ਸਾਨੂੰ ਇਹਨਾਂ ਦੇ ਹਵਾਲੇ ਕਰਕੇ ਕਿਉਂ ਛੱਡ ਚੱਲੇ ਹੋ? ਮੋਟਰ ਮਿੱਤਰਾਂ ਦੀ ਵੀ ਤੇ ਮੈਸੇਂਜਰ ਆਫ ਗੋਡ ਵੀ ਉੱਥੋਂ ਨਿਕਲੇ ਹੋਏ ਸ਼ਬਦ ਨੇ, ਜਿਹੜੇ ਮੈਂ ਹਰਗਤ ਮੰਨਣ ਨੂੰ ਤਿਆਰ ਨੀ ਕਿ ਆਪਾਂ ਇਹਨਾਂ ਲੋਕਾਂ ਨੂੰ ਭੇਂਟ ਕਰ ਦਈਏ ਜਿਨ੍ਹਾਂ ਨੇ ਇਹਨਾਂ ਨੂੰ ਆਲਰੇਡੀ ਬਦਨਾਮ ਕੀਤਾ ਹੋਇਆ. ਇਹ ਤਾਂ ਉਹੀ ਗੱਲ ਹੋ ਜੂਗੀ ਜਿਵੇਂ ਆਪ ਬੱਚੇ ਨੂੰ ਡਰੱਗ ਦੇ ਹਵਾਲੇ ਕਰਕੇ ਕਹਿ ਦਈਏ ਨਹੀਂ ਬਸ ਹੁਣ ਇਹਦਾ ਸਾਡੇ ਨਾਲ ਕੋਈ ਰਾਬਤਾ ਨਹੀਂ.
ਬਸ ਇਹੀ ਮੈਨੂੰ ਆਸ ਸੀਗੀ ਜੀ, ਕਿਉਂਕਿ ਜੇ ਅਸੀਂ ਤੁਹਾਡੀਆਂ ਪਦ ਤੇ ਨਾਪ ਰਹੇ ਹਾਂ ਜਾਂ ਤੁਹਾਨੂੰ ਅਸੀਂ ਵਧੀਆ ਫਿਲੋਸਫਰ ਜਾਂ ਬੁੱਧੀਜੀਵੀ ਮੰਨ ਰਹੇ ਹਾਂ, ਤਾਂ ਇਹੋ ਜਿਹੇ ਜਵਾਬ ਹੀ ਸਾਡੀ ਆਤਮਾ ਨੂੰ ਸ਼ਾਂਤੀ ਵੀ ਦਿੰਦੇ ਆ. ਸੋ ਬਹੁਤ ਵਧੀਆ ਤੁਸੀਂ ਸਾਨੂੰ ਐਕਸਪਲੇਨ ਕੀਤਾ ਤੇ ਜਵਾਬ ਦਿੱਤਾ, ਤੇ ਆਉਣ ਵਾਲੇ ਟਾਈਮ ਸਾਡੇ ਵੀ ਇੱਕ ਜਹਿਨ ਦੇ ਵਿੱਚ ਇੱਕ ਹੋਰ ਮੈਪ ਚੱਲੂਗਾ ਨਾਲ ਦੀ ਨਾਲ ਹਰ ਚੀਜ਼ ਦਾ. ਤੇ ਇਹ ਜਿੱਦਾਂ ਹੁਣ ਅਸੀਂ ਤੁਸੀਂ ਕਿਹਾ ਵੀ ਜਿਹੜਾ ਮੈਸੇਂਜਰ ਆਫ ਗੋਡ, ਅਸੀਂ ਵੀ ਥੋੜੀ ਜਿਹੀ ਮੈਂ ਇਸ ਗੱਲ 'ਚ ਹੋਰ ਵਾਧਾ ਕਰਦੇ ਹਾਂ ਵੀ ਅੱਜ ਕੱਲ੍ਹ ਨਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਸ਼ਬਦ ਭਗਤ ਬਹੁਤ ਵਰਤਿਆ ਜਾਂਦਾ, ਤੇ ਮੇਰੇ ਧਿਆਨ ਬਹੁਤ ਸਾਰੇ ਪ੍ਰੋਗਰਾਮਾਂ 'ਚ ਅਸੀਂ ਇਸ ਭਗਤ ਸ਼ਬਦ ਦੇ ਉੱਤੇ ਉਹਨਾਂ ਨੂੰ ਵਿਆਖਿਆ ਕੀਤੀ ਆ ਵੀ ਭਗਤ ਕਿੱਡਾ ਉੱਚਾ ਰੁਤਬਾ, ਤੇ ਤੁਸੀਂ ਇਹ ਲਿਖੀ ਜਾਂਦੇ ਹੋ ਮੋਦੀ ਭਗਤ, ਕੇਜਰੀਵਾਲ ਭਗਤ, ਫਲਾਨਾ ਭਗਤ, ਤੇ ਉਹ ਸਾਡੀ ਰੋਜ਼ ਹੀ ਬਹਿਸ ਰਹਿੰਦੀ ਆ. ਸੋ ਚਲੋ ਆਪਾਂ ਇੱਕ ਫਿਲੋਸਫਰ ਦੀਆਂ ਗੱਲਾਂ ਪਰ ਅੱਜ ਆਪਾਂ ਇੱਕ ਫਿਲਮ ਡਾਇਰੈਕਟਰ ਪ੍ਰੋਡਿਊਸਰ ਨਾਲ ਗੱਲ ਕਰ ਰਹੇ ਹਾਂ ਜੀ. ਸੋ
ਸਿੱਧੂ ਸਾਹਿਬ, ਮੈਂ ਤੁਹਾਡੀ ਗੱਲ ਵਿੱਚ ਰੋਕ ਕੇ ਨਾ, ਕਿਉਂਕਿ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਨੇ ਔਰ ਜ਼ਿੰਦਗੀ ਤੇ ਚਿੱਤਰਦੇ ਆ ਨਾ, ਉਸ ਤੇ ਜਿਹੜੀ ਫਿਲਮ ਨਿਕਲਦੀ ਹੈ.
ਜੀ ਜੀ.
ਸੋ ਜਦੋਂ ਵੀ ਆਪਾਂ ਫਿਲਮ ਦੀ ਗੱਲ ਕਰਾਂਗੇ ਨਾ, ਤੁਸੀਂ ਹਮੇਸ਼ਾ ਦੇਖਿਓ ਜੀ ਪੋਲੀਟਿਕਸ ਦਾ ਵੀ ਜ਼ਿਕਰ ਆਊਗਾ, ਕੁਝ ਜ਼ਿੰਦਗੀ ਨਾਲ ਜੁੜੇ ਹੋਏ ਜਿੰਨੇ ਵੀ ਮਸਲੇ ਨੇ, ਜਿੰਨੀਆਂ ਵੀ ਗੱਲਾਂ ਉਸ ਪ੍ਰੈਜੈਂਟ ਚੱਲ ਰਹੀਆਂ ਹੁੰਦੀਆਂ ਨੇ, ਉਹ ਸਾਰੀਆਂ ਹੀ ਆਟੋਮੈਟਿਕਲੀ ਜੁੜ ਜਾਂਦੀਆਂ. ਫਿਲਮ ਜ਼ਿੰਦਗੀ ਨੂੰ ਚਿੱਤਰਦੀ ਆ ਔਰ ਇਟਸ ਅ ਮਿਰਰ ਆਫ ਸੋਸਾਇਟੀ, ਇਹ ਦਰਪਣ ਹੈ ਸਾਡੇ ਸਮਾਜ ਦਾ. ਜੇ ਤੁਸੀਂ ਉਹ ਇਮਾਨਦਾਰੀ ਨਾਲ ਬਣਾਈ ਤਾਂ ਉਹਦੇ ਚ ਗੱਲਾਂ ਸੁਭਾਵਿਕ ਨੇ ਔਰ ਇਹ ਹੱਕ ਵੀ ਹੈ ਤੁਹਾਡਾ ਸਾਹਮਣੇ ਲੈ ਕੇ ਆਉਣਾ. ਔਰ ਮੈਨੂੰ ਲੱਗਦਾ ਇਸ ਹੱਕ ਨੂੰ ਜਦੋਂ ਆਪਾਂ ਆਪਣੀ ਜਿਹੜੀ ਡਿਸਕਸ ਕਰਦੇ ਹਾਂ, ਤਾਂ ਹੀ ਲੋਕਾਂ ਤੱਕ ਕੋਈ ਗੱਲ ਪਹੁੰਚ ਪਾਉਂਦੀ ਹੈ ਕਿ ਯਾਰ ਇਹਦਾ ਅਸਲ ਮਕਸਦ ਕੀ ਹੈ, ਰੀਜ਼ਨ ਕੀ ਹੈ ਔਰ ਅਸਲ ਕੀ ਹੈ. ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕੀ ਹੁੰਦੀ, ਕਈ ਵਾਰੀ ਬੰਨ ਨੀ ਪਾਉਂਦੀ ਗੱਲ, ਮੈਨੂੰ ਸੈਂਸਰ ਨੇ ਉੱਥੇ ਕਿਹਾ ਜੀ ਇਹਨੇ ਮਸੰਦ ਵਰਡ ਕੱਢ ਦਿਓ ਜੀ ਵਿੱਚੋਂ, ਸ਼ਾਇਦ ਤੁਸੀਂ ਟ੍ਰੇਲਰ ਚ ਦੇਖਿਆ ਹੋਣਾ ਯੂਟਿਊਬ ਚ ਹੈਗਾ, ਬਚਾ ਲੋ ਇਹਦਾ ਮਸੰਦਾ ਤਾਂ.
ਜੀ ਜੀ
ਜੀ ਜੀ.
ਕਹਿੰਦਾ ਐਨ ਸਰਪ੍ਰਾਈਜ਼ ਹੈ ਟ੍ਰੇਨ ਮਸੰਦ. ਮੈਂ ਕਿਹਾ ਯਾਰ ਇਹ ਤਾਂ ਮੈਂ ਸੋਚਿਆ ਨੀ ਸੀ ਲੱਗੀ, ਇਹਦੇ ਤੇ ਵੀ ਇਤਰਾਜ਼ ਹੋਊਗਾ. ਮੈਂ ਕਿਹਾ ਕਿਉਂ ਜੀ? ਕਹਿੰਦੇ ਕਿ ਨਹੀਂ ਮਸੰਦ ਸਰਨੇਮ ਹੈ ਇੱਥੇ ਹਿੰਦੁਸਤਾਨ ਚ.
ਅੱਛਾ.
ਮੈਂ ਕਿਹਾ ਯਾਰ ਸਰਨੇਮ ਤਾਂ ਹਾਂ ਹੈਗਾ, ਮੈਂ ਵੀ ਜਾਣਦਾ, ਮੇਰਾ ਵੀ ਇੱਕ ਬੰਦਾ ਦੋਸਤ ਆ ਰਾਜੀਵ ਮਸੰਦ, ਬਹੁਤ ਵੱਡਾ ਕ੍ਰਿਟਿਕ ਹੈ ਫਿਲਮਾਂ ਦਾ, ਕਰਦਾ ਹੁੰਦਾ ਰਿਵਿਊਜ਼ ਵਗੈਰਾ. ਤੇ ਪਰ ਮੈਂ ਕਿਹਾ ਇਹ ਮਸੰਦ ਤਾਂ ਉਹਨਾਂ ਨੂੰ ਸਮਝਾਇਆ ਲੱਗੀ ਹਿਸਟੋਰੀਕਲੀ ਕਿਹਨਾਂ ਨੂੰ ਕਿਹਾ ਗਿਆ ਸੀ ਮਸੰਦ. ਤੇ ਨਹੀਂ ਡੈਟਸ ਓਕੇ ਡੈਟਸ ਓਕੇ ਡੈਟ ਵੀ ਨੋ. ਔਰ ਉਹ ਤਾਂ ਮਾੜੀ ਗੱਲ ਸੀ ਕਿ ਇੱਕ ਸਾਹਿਤਕਾਰ, ਸੋ ਕਾਲਡ ਸਾਹਿਤਕਾਰ ਵੀ ਬੈਠਾ ਸੀਗਾ. ਕਹਿੰਦਾ ਜੀ ਵੀ ਨੋ ਇਟ ਮਸੰਦ ਕਿਹਨੂੰ ਕਿਹਾ ਤੁਸੀਂ? ਬਟ ਇਹਦਾ ਐ ਲੱਗੂਗਾ ਅਸੀਂ ਉਸ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹਾਂ. ਮੈਂ ਗੱਲ ਸੁਣੋ ਯਾਰ, ਤੇ ਸਾਡਾ ਸਿਨੇਮੇ ਦਾ ਨਾਲ ਨਾਲ ਫਰਜ਼ ਐਜੂਕੇਟ ਕਰਨਾ ਵੀ ਤਾਂ ਹੁੰਦਾ, ਐਟਲੀਸਟ ਵੀ ਟੈਲ ਦੇਮ ਜੇ ਕੋਈ ਗੱਲ ਆਊਗੀ ਜੀ ਤਾਂ ਮੈਂ ਦੱਸ ਦੂੰਗਾ. ਸੈਕਿੰਡ ਨੀ, ਉਹ ਪੰਜਾਬੀ ਨੀ ਗੇ ਮਸੰਦ, UPL ਔਰ ਉਧਰ ਪਾਇਆ ਜਾਂਦਾ ਸਰ ਨੇ. ਤੇ ਮੈਨੂੰ ਇਹਦੇ ਛੱਡੋ, ਤੁਸੀਂ ਕਮ ਸੇ ਕਮ ਆਪਾਂ ਲੋਕਾਂ ਨੂੰ ਦੱਸੀਏ, ਐਜੂਕੇਟ ਕਰੀਏ. ਕਿਉਂਕਿ ਫਿਲਮਾਂ ਜਾਂ ਬੁੱਕਾਂ ਜਾਂ ਜੋ ਵੀ ਇਸ ਤਰ੍ਹਾਂ ਦੀਆਂ ਜੋ ਇੱਕ ਜਨਤਕ ਲੈਵਲ ਤੇ ਹੋਣ ਵਾਲੀਆਂ ਚੀਜ਼ਾਂ ਦੇ ਵਿੱਚ ਇਹ ਚੀਜ਼ਾਂ ਐਜੂਕੇਟ ਕੀਤੀਆਂ ਜਾਂਦੀਆਂ ਨੇ, ਐਂਡ ਦੇ ਰਿਫਿਊਜ਼ ਇਟ ਫਾਈਨਲੀ. ਅਸੀਂ ਨੀ ਤੁਹਾਨੂੰ ਐਜੂਕੇਟ ਕਰਨ ਦੇਣਾਗਾ, ਤੁਹਾਨੂੰ ਇਹਨੂੰ ਬਦਲ ਕੇ ਪਖੰਡੀ ਕਰਨਾ ਪਊ ਬਣੇਗਾ। ਉਹਦਾ ਖੈਰ ਮੇਰੇ ਕੋਲ ਆਪਸ਼ਨ ਸੀ ਕਿ ਮੈਂ ਕਰਦੇ, ਮਤਲਬ ਕਦੇ ਕਦੇ ਨਾ ਬੰਦਿਸ਼ਾਂ ਆ ਜਾਂਦੀਆਂ ਨੇ। ਅਸੀਂ ਫੌਜੀ ਤੌਰ ਤੇ ਇੰਨੀਆਂ ਪ੍ਰਚਲਿਤ ਕਈ ਗੱਲਾਂ ਹੁੰਦੀਆਂ ਨੇ ਕਿ ਅਸੀਂ ਉਹਨਾਂ ਸਾਹਮਣੇ ਝੁਕ ਜਾਂਦੇ ਹਾਂ, ਉਹਨਾਂ ਨੂੰ ਹੋਣ ਦਿੰਦੇ ਹਾਂ। ਪਰ ਮੈਨੂੰ ਲੱਗਦਾ ਕਲਾਕਾਰ, ਬਜ਼ਾਤੇ ਕਲਾਕਾਰ ਸਾਨੂੰ ਕਈ ਚੀਜ਼ਾਂ ਸਿਕਸ਼ਿਤ ਵੀ ਕਰਨੀਆਂ ਪੈਂਦੀਆਂ ਲੋਕਾਂ। ਕਈ ਵਾਰੀ ਸਾਨੂੰ ਉਹਨਾਂ ਵਰਡਾਂ ਦਾ ਪਤਾ ਨੀ ਹੁੰਦਾ, ਸਾਨੂੰ ਫਿਲਮਾਂ ਰਾਹੀਂ ਬੁਕਸ ਰਾਹੀਂ ਇਹੀ ਪਤਾ ਲੱਗਦਾ।
ਜੀ ਜੀ ਜੀ, ਸੋ ਮਾਹੌਲ ਮੁਤਾਬਕ ਕਈ ਵਾਰੀ ਨਾ ਜਿੱਧਰ ਹਵਾ ਚੱਲਦੀ ਆ ਉਹ ਹਵਾ ਨਾਲ ਹੀ ਰੁੜੇ ਜਾਂਦੇ ਆ, ਤੇ ਉਸ ਨਾਲ ਕਈ ਪਤਾ ਨੀ ਲੱਗਦਾ ਹੁੰਦਾ, ਅਣਜਾਣੇ ਦੇ ਵਿੱਚ ਅਸੀਂ ਬਹੁਤ ਸਾਰਾ ਡੈਮੇਜ ਕਰ ਰਹੇ ਹੁੰਦੇ ਆ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮਾਨ ਸਾਹਿਬ, ਗੱਲਬਾਤ ਨੂੰ ਅੱਗੇ ਜੇ ਤੋਰੀਏ ਆਪਾਂ ਤਾਂ ਤੁਸੀਂ ਵਿਸ਼ਾ ਭਾਵੇਂ ਅੱਜ ਪੰਜਾਬ ਦਾ ਸਭ ਤੋਂ ਜਿਹੜਾ ਕਹਿ ਸਕਦੇ ਹਾਂ ਦੁਖਾਂਤ ਦਾ ਇੱਕ ਵੱਡਾ ਵਿਸ਼ਾ ਇਹ ਡੇਰਾਬਾਦ ਬਾਬਾਬਾਦ, ਜਿਹਦੇ ਜਿਹਨੇ ਕਿ ਇੱਕ ਵੱਡੇ ਪੱਧਰ ਦੇ ਉੱਤੇ ਜਿਹੜੀ ਇੱਕ ਸਾਡੀ ਸਮਾਜ ਦੇ ਵਿੱਚ ਕਹਿ ਸਕਦੇ ਹਾਂ ਚੰਗਿਆਈ ਲਿਆਉਣ ਦੀ ਥਾਂ ਤੇ ਬੁਰਾਈ ਲੈ ਕੇ ਆਉਂਦੀ ਆ, ਤੇ ਸਾਨੂੰ ਧਰਮ ਤੋਂ ਨੇੜੇ ਦਿਖਾਉਂਦੇ ਆ ਨੇੜੇ ਕਰਨ ਦਾ ਤਰੀਕਾ, ਪਰ ਦੂਰ ਕੀਤਾ ਜਾ ਰਿਹਾ ਅਸਲੀ ਧਰਮ ਦੇ ਉੱਤੇ। ਸੋ ਇਹ ਇੱਕ ਸੈਂਸਿਟਿਵ ਵਿਸ਼ਾ ਸੀ ਕਾਫੀ, ਤੇ ਇਸ ਵਿਸ਼ੇ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਵੀ ਕੁਝ ਇੱਕ ਸ਼ਬਦਾਂ ਨਾਲ ਇਹ ਲੱਗ ਰਿਹਾ ਵੀ ਸਪੈਸ਼ਲ ਕਿਸੇ ਨੂੰ ਟਾਰਗੇਟ ਕੀਤਾ ਜਾ ਰਿਹਾ, ਤੇ ਤੁਹਾਨੂੰ ਲੱਗਦਾ ਨੀ ਹੈਗਾ ਵੀ ਫਿਲਮ ਦੀ ਸ਼ੁਰੂਆਤ ਆ ਕੋਈ ਇਹੋ ਜਿਹੇ ਨਾਰੇ ਮਜਾਰੇ ਜਾਂ ਖਟਾਈ ਚ ਪੈਣ ਦੀ ਕੋਈ ਗੱਲ?
ਬਿਲਕੁਲ ਸਹੀ ਕਿਹਾ ਜੀ ਤੁਸੀਂ, ਬਿਲਕੁਲ। ਮੈਂ ਜਦੋਂ ਤੱਕ ਫਿਲਮ ਬਣਾਈ ਹੁਣ ਤੱਕ ਜੋ ਲੈ ਕੇ ਆਇਆ ਇੰਨਾ ਅੱਗੇ ਕੋਈ ਮਸਲਾ ਮਸਾਇਲ ਨੀ ਹੋਇਆ ਸੀਗਾ। ਜਿਵੇਂ ਹੀ ਆ ਫਿਲਮ ਦਾ ਟ੍ਰੇਲਰ ਜਿਹੜਾ ਤੁਸੀਂ ਵੀ ਪਹਿਲੀ ਵਾਰੀ ਦੇਖਿਆ ਜਦੋਂ, ਉਦੋਂ ਜਿਵੇਂ ਹੀ ਉਹ ਰਿਲੀਜ਼ ਹੋਇਆ ਤਾਂ ਦੈਨ ਜਲਵੇ ਫਿਰ ਉਸ ਤੋਂ ਬਾਅਦ ਜੋ ਮੈਂ ਸੋਚਿਆ ਸੀ ਉਹ ਸਾਰਾ ਕੁਛ ਹੋਇਆ। ਮਤਲਬ ਮੈਨੂੰ ਪਰਸਨਲ ਲੈਵਲ ਤੇ ਵੀ 10 to 15 ਥ੍ਰੈਟਸ ਆਈਆਂ ਸਿੱਧੀਆਂ, ਔਰ ਸੈਂਸਰ ਕਮਾਲ ਦੀ ਗੱਲ ਦੇ ਕਿ ਮੈਂ ਸੈਂਸਰ ਮੇਰੀ ਹੋ ਜਾਣੀ ਸੀ, ਬਟ ਉੱਥੇ ਉਹਨਾਂ ਦਿਨਾਂ ਚ ਕੁਛ ਹੋਇਆ ਸੀ ਇਹਦਾ, ਉਹਨਾਂ ਦੀ ਕੁਛ ਹੋਲੀਡੇ ਸੀ ਸੈਂਸਰ ਦੇ ਅੰਦਰ, ਕੁਛ ਪ੍ਰੋਬਲਮ ਹੋ ਗਈ ਸੀ 1-2 ਦਿਨ ਦੀ, ਤਾਂ ਵੀਨ ਮੇਰੀ ਹੋ ਚੁੱਕੀ ਸੀ ਆਲਰੇਡੀ, ਸੈਂਸਰ ਵੀਨ ਹੋ ਚੁੱਕੀ ਸੀ। ਵੀਨ ਤੋਂ ਬਾਅਦ ਉਹਨਾਂ ਨੇ ਮੈਨੂੰ ਪਰਸਨਲੀ ਦੱਸ ਵੀ ਦਿੱਤਾ ਸੀ ਕਿ ਤੁਹਾਨੂੰ ਯੂ ਸਰਟੀਫਿਕੇਟ ਹੈ, ਸਿਰਫ ਆ ਮਾਰੀਆਂ ਗਈਆਂ ਮਾਈਨਰ ਚੀਜ਼ਾਂ ਨੇ, ਤੁਹਾਨੂੰ ਅਸੀਂ ਸਬਮਿਟ ਕਰ ਦਿਓ ਸਰਟੀਫਿਕੇਟ ਦੇ ਦਿਆਂਗੇ। ਬਟ ਆਫਟਰ ਦੈਟ ਉਹ 2 ਦਿਨ ਵਿੱਚ ਪੈ ਗਈ ਜੀ, ਲੇਕਿਨ ਟ੍ਰੇਲਰ ਦਾ ਜੋ ਵੀ ਪਾਪੂਲਰਿਟੀ ਕਹਿ ਲਓ ਜਾਂ ਜੋ ਵੀ ਕਹਿ ਲਓ ਕੰਟਰੋਵਰਸੀ, ਉਹ ਦੋਨੇ ਚੀਜ਼ਾਂ ਬਹੁਤ ਬਹੁਤ ਸਿਰੇ ਤੇ ਪਹੁੰਚ ਗਈਆਂ। ਪਹਿਲੇ ਕੁਛ 2-3 ਦਿਨਾਂ ਜੀ 5-7 ਲੱਖ ਵਿਊ ਹੋ ਗਿਆ ਸੀ, ਔਰ ਗਾਲੋ ਗਾਲੀਓ ਜਿਹੜੇ ਸੋ ਕਾਲਡ ਆਪਾਂ ਕਹਿ ਲਓ ਸ਼ਬਦ ਨੂੰ ਇਸਤੇਮਾਲ ਨੀ ਕਰਦੇ ਭਗਤ ਕਹਿ ਲਓ ਜਾਂ, ਉਹ ਸ਼ੁਰੂ ਹੋ ਗਈਆਂ ਸੀ ਗੱਲਾਂ। ਤੁਸੀਂ ਅਪਰੋਚ ਦੇਖੋ ਇਹਨਾਂ ਦੀ, ਮੈਨੂੰ ਉਸ ਦਿਨ ਤੋਂ ਲੈ ਕੇ ਪੂਰਾ 1 ਮਹੀਨਾ ਲੱਗ ਗਿਆ ਸੈਂਸਰ ਕਰਾਉਂਦੇ, ਮੈਂ ਦੁਬਾਰਾ ਵਿਊਇੰਗ ਕਰਨੀਆਂ ਪਈਆਂ ਮੈਨੂੰ 4 ਵਾਰੀ, ਦੁਬਾਰਾ ਕਮੇਟੀਆਂ ਬੈਠੀਆਂ, ਫਿਰ ਪਤਾ ਨੀ ਕਿੰਨੀਆਂ ਗੱਲਾਂ ਉੱਠੀਆਂ। ਮੈਂ ਹੈਰਾਨ ਸੀ ਕਿ ਇਹਨਾਂ ਦੀ ਇਹੀ ਅਪਰੋਚ, ਮੈਨੂੰ ਕਿਸੇ ਨੇ ਕਿਹਾ ਦੇ ਆਰ ਮਾਫੀਆ, ਮੈਂ ਕਹਿੰਦਾ ਦੇ ਆਰ ਆਰਗਨਾਈਜ਼ ਮਾਫੀਆ ਵੀ ਨੀ, ਵੈਲ ਆਰਗਨਾਈਜ਼ ਨੀ, ਬਲਕਿ ਇਹ ਅਫੀਸ਼ੀਅਲ ਮਾਫੀਆ। ਅਫੀਸ਼ੀਅਲ ਮਾਫੀਆ ਮੀਨ ਜਿਨ੍ਹਾਂ ਨੂੰ ਸਰਕਾਰਾਂ ਦਾ ਸੰਰਕਸ਼ਣ ਹਾਸਲ ਹੈ, ਜਿੱਥੇ ਸਰਕਾਰਾਂ ਬਣਨ ਤੋਂ ਬਾਅਦ ਕੈਬਨਿਟ ਮੀਟਿੰਗ ਨੀ ਕਰਦੀਆਂ ਗੀਆਂ, ਪਹਿਲਾਂ ਇਹਨਾਂ ਤੋਂ ਆਸ਼ੀਰਵਾਦ ਲੈਣ ਜਾਂਦੀਆਂ ਨੇ ਡੇਰਿਆਂ ਚ ਬੈ ਕੇ, ਔਰ ਮਤਲਬ ਹਾਲ ਬੁਰਾ ਕਰਦਾ। ਮੈਨੂੰ ਉੱਥੇ ਕਈ ਫੋਨ ਕਰ ਰਹੇ ਸਿੱਧੇ ਸੱਦੀ ਆ ਰਹੇ ਨੇ, ਤੁਹਾਨੂੰ ਐਂ ਕਰ ਦਿਆਂਗੇ, ਤੁਹਾਨੂੰ ਐਂ ਕਰ ਦਿਆਂਗੇ। ਮੈਂ ਕਿਹਾ ਤੁਸੀਂ ਪਤੰਦਰੋਂ ਕਹਿ ਰਹੇ ਹੋ, ਸਾਡਾ ਬਾਬਾ ਸਾਡੇ ਸੰਤ, ਸੰਤਾਂ ਦੇ ਕਾਰਜ ਇਹੋ ਜਿਹੇ ਹੁੰਦੇ ਨੇ, ਤੁਸੀਂ ਵੀ ਉਹਨਾਂ ਦੇ ਭਗਤ ਤੋਂ, ਤੁਹਾਡੇ ਵੀ ਤੁਸੀਂ ਤਾਂ ਧਮਕੀਆਂ ਦਿੱਤੇ ਰਹੇ ਹੋ, ਗਾਲਾਂ ਕੱਢ ਰਹੇ ਹੋ, ਕੀ ਮਾਈਨ ਨੀ ਹੋਇਆ, ਐਂਡ ਹਾਊ ਯੂ ਨੋ, ਹਾਊ ਯੂ ਨੋ ਕਿ ਤੁਹਾਡੇ ਬਾਬੇ ਬਾਰੇ ਹੀ ਹੈ।
ਮਾਨ ਸਾਹਿਬ ਤੁਸੀਂ ਮਾਨ ਸਾਹਿਬ ਤੁਸੀਂ ਫਿਰ ਜੋਗਰਾਜ ਦਾ ਨੰਬਰ ਦੇ ਦੇਣਾ ਸੀ,
ਜੋਗਰਾਜ ਜੀ ਨੂੰ ਵੀ ਮੇਰੇ ਜਿੰਨੀਆਂ ਹੀ ਆਈਆਂ ਜੀ, ਉਹਨਾਂ ਨੇ ਮੈਨੂੰ ਦੱਸਿਆ, ਉਹਨਾਂ ਨੂੰ ਤਾਂ ਸਾਡਾ ਬਾਬਾ ਬਣਿਆ, ਉਹਨਾਂ ਮੈਂ ਪੁੱਤ ਤੁਹਾਨੂੰ ਵਧੀਆ ਬਣ ਕੇ ਵਿਖਾਊਂਗਾ, ਉਹ ਅੱਗੋਂ ਸ਼ੁਰੂ ਹੋ ਜਾਂਦੇ। ਬਲਕਿ ਨਾ ਅਸੀਂ ਜਦੋਂ ਬਾਬੇ ਦਾ ਲਿਆ ਸੀ ਨਾ, ਸੋਚ ਰਹੀ ਬਣਾਉਣਾ ਕਿਹੋ ਜਿਹਾ, ਤਾਂ ਮੈਂ ਕਿਹਾ ਨਾ ਆਪਾਂ ਕਾਫੀ ਥਾਵਾਂ ਤੋਂ ਇਹਦੇ ਐਲੀਮੈਂਟ ਚੱਕਾਂਗੇ, ਜੋ ਪ੍ਰੈਜੈਂਟਲੀ ਜਿਸ ਤਰ੍ਹਾਂ ਦੀਆਂ ਜੁਕਰ ਨੂੰ ਮੈਂ ਹਰਕਤਾਂ ਕਰਦੇ ਹੋਏ ਕੁਛ ਬਾਬੇ ਕੋ ਮਰੇ ਨੇ ਨਾ, ਕਿਸੇ ਦਾ ਥੋੜਾ ਜਿਹਾ ਐਲੀਮੈਂਟ ਚੱਕਾਂਗੇ ਆਪਾਂ, ਤੇ ਫਿਰ ਉਹਨੂੰ ਇੱਕ ਬਾਬਾ ਬਣਾਵਾਂਗੇ, ਐਂਡ ਫਾਈਨਲੀ ਅਸੀਂ ਡਿਸਕਸ ਕਰਦੇ ਹਾਂ ਉਹਨੂੰ ਬਣਾਉਂਦੇ ਇਹੋ ਜਿਹਾ ਬਾਬਾ ਬਣ ਗਿਆ ਜਿਹਦੇ ਤੋਂ ਇਹ ਬਾਬੇ ਵੀ ਸਿੱਖਣਗੇ ਯਾਰ, ਇਹੋ ਜਿਹਾ ਬਾਬਾ
ਸੁਪਰ ਬਾਬਾ ਬਣਾਵਾਂ,
ਉਹ ਵੇਖੋ ਜੀ ਤੁਸੀਂ ਉਹ ਬਾਬੇ ਨਕਲ ਕਰਿਆ ਕਰਨਗੇ ਇਸ ਬਾਬੇ ਦੀ, ਯਾਰ ਬਾਬਾ ਬਣਨਾ ਤਾਂ ਇਹੋ ਜਿਹਾ ਬਣੀਏ ਜੇ ਨਹੀਂ ਕਰਦਾ।
ਤੇ ਮੈਨੂੰ ਮਾਨ ਸਾਹਿਬ ਮੈਨੂੰ ਇਹੋ ਜਾਪਦਾ ਟ੍ਰੇਲਰ, ਜੀ ਜੀ,
ਇੱਕ ਕੰਟਰਾਸਟ ਆ ਤੁਸੀਂ ਵੇਖੋ ਜਿਸ ਬੰਦਿਆਂ ਨੂੰ ਦਿਲੋਂ ਬਹੁਤ ਜ਼ਿਆਦਾ ਆਪਣੀ ਫਿਲਮ ਤੋਂ ਪਹਿਲਾਂ ਤੋਂ ਹੇਟ ਕਰਦਾ ਜਿਸ ਬੰਦਾ ਇਹਨਾਂ ਨੂੰ ਸੋ ਕਾਲਡ ਬਾਬਾਜ਼ ਨੂੰ ਉਹੀ ਉਸ ਬੰਦੇ ਨੇ ਪਲੇ ਕੀਤਾ ਔਰ ਪੂਰਾ ਦਿਲੋਂ ਪਲੇ ਕੀਤਾ
ਨਹੀਂ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਸੀ ਕਿ ਮੈਨੂੰ ਇਉਂ ਜਾਪਦਾ ਟ੍ਰੇਲਰ ਦੇਖ ਕੇ ਕਿ ਹੀ ਲਵਸ ਇਟ ਉਹ ਇੰਨਾ ਆਨੰਦਮਈ ਸਿਚੁਏਸ਼ਨ ਚ
ਨਹੀਂ ਨਹੀਂ ਉਹਨਾਂ ਨੂੰ ਇੱਕ ਗੱਲ ਸਮਝਾਉਣੀ ਸੀ ਉਹ ਮੈਂ ਉਹਨਾਂ ਨੂੰ ਸਮਝਾਤੀ ਚੰਗੀ ਤਰ੍ਹਾਂ ਨਾਲ ਕਿ ਤੁਸੀਂ ਮੈਂ ਕਿਹਾ ਜਿੰਨੀ ਨਫ਼ਰਤ ਕਰਦੇ ਹੋ ਨਾ ਇਹਨਾਂ ਨੂੰ ਇਹਨੂੰ ਓਨਾ ਹੀ ਗਹਿਰੇ ਉਤਰ ਕੇ ਪਲੇ ਕਰ ਲੈ
ਪਰਦੇ ਤੇ ਤਾਂ
ਆਈ ਆਲਵੇਜ਼ ਬਲੀਵ ਫਿਲਮ ਦੇ ਵਿੱਚ ਜਦੋਂ ਅਸੀਂ ਕਾਮੇਡੀ ਕਰ ਐਨੀਥਿੰਗ ਵੀ ਡੂ ਐਨੀਥਿੰਗ ਜਦੋਂ ਅਸੀਂ ਉਹ ਕਰਨ ਲੱਗ ਜਾਂਦੇ ਆ ਨਾ ਉਦੋਂ ਉਹ ਚੀਜ਼ ਖਰਾਬ ਹੋ ਜਾਂਦੀ ਫਿਲਮ ਦੇ ਵਿੱਚ ਕਦੇ ਵੀ ਕਾਮੇਡੀ ਕੀਤੀ ਨੀ ਜਾਂਦੀ ਕਦੇ ਵੀ ਇਮੋਸ਼ਨਲ ਕੀਤਾ ਨੀ ਜਾਂਦਾ ਹੁੰਦਾ ਹੈ ਤੁਸੀਂ ਜਸਟ ਪਲੇ ਯੂਅਰ ਥਿੰਗਸ ਕੀ ਕਹਿਣਾ ਚਾਹੀਦਾ ਓਨੈਸਟਲੀ ਫਿਰ ਉਹ ਚੀਜ਼ ਕਮਾਲ ਹੋ ਜਾਂਦੀ ਆਪਣੇ ਆਪ
ਕਿਉਂਕਿ
ਫਿਰ ਸਿਚੁਏਸ਼ਨ ਹਸਾ ਦਿੰਦੀ ਹੈ ਫਿਰ ਉਹ ਫਿਲਮ ਦੀ ਜਿਹੜੀ ਸਿਚੁਏਸ਼ਨ ਕ੍ਰੀਏਟ ਕੀਤੀ ਹੁੰਦੀ ਨਾ ਫਿਲਮ ਦੀ ਕਾਮੇਡੀ ਹੁੰਦੀ ਵੀ ਸਿਚੁਏਸ਼ਨ ਤੇ ਇਹ ਯੋਗਰਾਜ ਜੀ ਨੇ ਵੀ ਇਹੀ ਕੀਤਾ ਮੈਂ ਮਤਲਬ ਜੋ ਕਿ ਬਸ ਤੁਸੀਂ ਸਮਝ ਲਓ ਜਿੰਨਾ ਇਹਦੇ ਚ ਗਹਿਰਾ ਉਤਰਦੇ ਜਾਓਗੇ ਜਦੋਂ ਵੀ ਇਹ ਜੋ ਵੀ ਕਰ ਰਿਹਾ ਬਾਬਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸਮਝੋ ਓਨਾ ਹੀ ਤੁਸੀਂ ਇਹਨਾਂ ਦਾ ਵਿਰੋਧ ਵੱਡਾ ਕਰਦੇ ਜਾਓਗੇ ਤੁਸੀਂ ਇਹਨਾਂ ਦੀ ਸੱਚਾਈ ਸਾਹਮਣੇ ਲਿਆਉਂਦੇ ਜਾਓਗੇ ਜਿੰਨਾ ਗਹਿਰਾ ਉਤਰ ਕੇ ਇਹਨੂੰ ਪਲੇ ਕਰੋਗੇ ਜਦੋਂ ਮੈਨੂੰ ਵੀ ਯਾਰ ਹੁਣ ਸੈੱਟ ਬਾਬਾ ਹੀ ਲੱਗਦੇ ਸੀ ਗੱਲਾਂ ਬਾਕੀ ਵੀ ਕਰੋਗੇ
ਮਾਨ ਸਾਹਿਬ ਮੈਨੂੰ ਇੱਕ ਚੀਜ਼ ਹੋਰ ਵੀ ਪਲੱਸ ਪੁਆਇੰਟ ਲੱਗਿਆ ਤੁਹਾਡੇ ਲਈ ਉਹ ਇਹ ਆ ਵੀ ਅਕਸਰ ਕਈ ਕਰੈਕਟਰ ਹੁੰਦੇ ਆ ਜਿਹੜੇ ਕਰੈਕਟਰ ਕੋਈ ਡਾਇਰੈਕਟਰ ਵੀ ਕਿਸੇ ਨੂੰ ਕਿਸੇ ਦੇ ਵਿੱਚ ਕਰੈਕਟਰ ਉਤਾਰਦਾ ਤਾਂ ਡਾਇਰੈਕਟਰ ਨੂੰ ਇਮੈਜਿਨ ਸ਼ਕਤੀ ਦੇ ਜ਼ਰੀਏ ਉਹਨੂੰ ਦੱਸਣਾ ਪੈਂਦਾ ਵੀ ਇਹੋ ਜਿਹਾ ਕਰੈਕਟਰ ਹੋਊਗਾ ਮੰਨ ਲਓ ਕੋਈ ਹਿਸਟਰੀ ਦਾ 200 ਸਾਲ ਪੁਰਾਣਾ ਕਰੈਕਟਰ ਉਤਾਰਨਾ ਤਾਂ ਉਹਦੀ ਅਸੀਂ ਪੜ੍ਹ ਕੇ ਲਿਖ ਕੇ ਜਾਂ ਉਹਨਾਂ ਗੱਲਾਂ ਨੂੰ ਹੀ ਉਹਦੇ ਚ ਡਾਇਰੈਕਟਰ ਬਾੜਦਾ ਕਰੈਕਟਰ ਦੇ ਵਿੱਚ ਫਿਰ ਉਹ ਕਰੈਕਟਰ ਤੇ ਆਉਂਦਾ ਵੀ ਕਿੰਨਾ ਪਰ ਇੱਥੇ ਤੁਹਾਡਾ ਇੱਕ ਬੜਾ ਇੱਕ ਪੋਜ਼ਿਟਿਵ ਪੱਖ ਤੁਹਾਡੇ ਹੱਕ ਚ ਇਹ ਸੀ ਵੀ ਜਿਹੜੇ ਕਰੈਕਟਰਾਂ ਨੂੰ ਤੁਸੀਂ ਯੋਗਰਾਜ ਜੀ ਚ ਉਤਾਰਨਾ ਚਾਹੁੰਦੇ ਸੀ ਉਹ ਤਾਂ ਪਹਿਲਾਂ ਹੀ ਉਹਦੇ ਆਲੇ ਦੁਆਲੇ ਫਿਰਦੇ ਆ ਉਹਨਾਂ ਨੂੰ ਹੋਰ ਇਹਦਾ ਨਹੀਂ ਪਤਾ
ਉਹਦਾ ਵਿਕਟਮ ਆ ਉਹਨਾਂ ਦੇ
ਸਮਕਾਲੀ
ਸਮਕਾਲੀ ਵਿਕਟਮ ਨੇ ਉਹਨਾਂ ਦੇ ਬਲਕਿ ਉਹਨਾਂ ਦੇ ਸਮਕਾਲੀ ਕਹਿਣਾ ਪੈਣਾ ਯੋਗਰਾਜ ਜੀ ਨੂੰ ਉਹ ਵੀ ਬਾਬਿਆਂ ਚ ਆ ਗਏ ਜਿਵੇਂ ਦੂਜਿਆਂ ਦਾ ਨਾਂ ਕੁਛ ਹੋਰ ਆ ਯੋਗਰਾਜ ਜੀ ਜਿਨ੍ਹਾਂ ਨੇ ਪਲੇ ਕੀਤਾ ਉਹਨਾਂ ਦਾ ਨਾਂ ਪ੍ਰਭ ਚਰਨ ਮੁਹੰਮਦ ਦੇਵ ਸਿੰਘ ਉਹਨਾਂ ਦੇ ਸਮਕਾਲੀ ਹੋ ਗਏ
ਚਲੋ
ਚਲੋ ਦੱਸੋ ਆਹ ਵੀ ਇੰਟਰਸਟਿੰਗ ਗੱਲ ਹੋਈ ਮੈਨੂੰ ਕਿਸੇ ਬੰਦੇ ਨੂੰ ਕਿਹਾ ਆਂਦੇ ਜੀ ਤੁਸੀਂ ਆਹ ਨਾਂ ਰੱਖਿਆ ਵੀ ਤੁਸੀਂ ਇੰਡੀਕੇਸ਼ਨ ਕਰ ਰਹੇ ਹੋ ਕਿਸੇ ਬੰਦੇ ਵੱਲ ਮੈਂ ਕਿਹਾ ਪ੍ਰੋਬਲਮ ਕੀ ਹੈ ਨਾ ਸਾਡੀ ਜੜ ਅਸੀਂ ਉਸੇ ਮਸਲੇ ਤੇ ਹਜੇ ਵੀ ਉਵੇਂ ਹੀ ਰਿਐਕਟ ਕਰ ਰਹੇ ਹਾਂ ਪ੍ਰੋਬਲਮ ਕੀ ਹੋ ਗਿਆ ਕਿ ਨਾ ਊਧਮ ਸਿੰਘ ਹੋਰਾਂ ਨੇ ਵੀ ਆਪਦਾ ਰੱਖਿਆ ਸੀ
ਉਹਨਾਂ ਨੇ ਵੀ ਤਾਂ ਰੱਖਿਆ ਸੀ
ਉਹਨਾਂ ਨੂੰ ਅਸੀਂ ਭੁੱਲ ਗਏ ਹਾਂ ਅਸੀਂ ਇਹਨਾਂ ਨੂੰ ਯਾਦ ਕਰ ਲਿਆ ਫੌਤੀਆਂ ਨੂੰ ਕਿਉਂ ਮੈਂ ਕਿਹਾ ਇਹ ਜੇ ਕਾਪੀ ਰਾਈਟ ਏਡੇ ਵਧੀਆ ਵਧੀਆ ਨਾ ਇਹ ਲੋਕ ਕਾਪੀ ਇਸੇ ਲਈ ਕਰਦੇ ਨੇ ਸਰ ਕਿ ਉਹ ਨਾਂ ਬਹੁਤ ਮਸ਼ਹੂਰ ਹੁੰਦੇ ਨੇ ਔਰ ਲੋਕਾਂ ਦੇ ਪਸੰਦ ਦੇ ਹੁੰਦੇ ਨੇ ਇਹ ਜਦੋਂ ਉਹਨਾਂ ਦੇ ਨਾਂ ਰੱਖ ਲੈਂਦੇ ਨੇ ਤਾਂ ਅਸੀਂ ਇਹਨਾਂ ਨੂੰ ਹਵਾਲੇ ਕਰਕੇ ਉਹ ਸੂਰਤ ਨਾਲ ਬਹੁਤ ਵੱਡੀ ਬੇਵਕੂਫੀ ਹੈ ਕਦੇ ਵੀ ਸਾਡੀਆਂ ਖੂਬਸੂਰਤ ਔਰ ਅਹਿਮ ਚੀਜ਼ਾਂ ਜਿਵੇਂ ਆਪਦੇ ਬੱਚੇ ਨੂੰ ਉਹੀ ਆਪਾਂ ਜਿਹੜੀ ਪਹਿਲੀ ਗੱਲ ਕਰਕੇ ਅਸੀਂ
ਕਿਤੇ
ਗਲਤ ਸੁਸਾਇਟੀ ਚ ਪੈ ਗਿਆ ਜਾਂ ਕੁਛ ਕਰ ਗਿਆ ਇਹ ਥੋੜੀ ਕਿਉਂ ਛੱਡ ਕੇ ਅਸੀਂ ਪਾਸੇ ਹੋ ਜਾਣ
ਬਿਲਕੁਲ
ਜਾਂ ਕਿਸੇ ਸਰੀਰ ਦੇ ਅੰਗ ਨੂੰ ਸਖਤ ਹੋ ਗਿਆ ਤਾਂ ਅਸੀਂ ਉਹਨੂੰ ਇਲਾਜ ਨੀ ਕਰਾਵਾਂਗੇ ਤੇ ਉਹਨੂੰ ਛੱਡਦੇ ਆ ਕਹਾਂਗੇ ਕੱਟ ਦਿਓ ਇਹਨੂੰ
ਅਸੀਂ ਅਕਸਰ ਰੇਡੀਓ ਜ਼ਰੀਏ ਇਹ ਗੱਲਾਂ ਛੇੜਦੇ ਹਾਂ ਜਦੋਂ ਲੋਕ ਨਾ ਛੋਟਾ ਜਿਹਾ ਪੰਜਾਬ ਮੰਗਦੇ ਆ ਛੋਟਾ ਜਿਹਾ ਮੁਲਕ ਮੰਗਦੇ ਆ ਤੇ ਉਦੋਂ ਅਸੀਂ ਅਕਸਰ ਇਹ ਗੱਲਾਂ ਕਹਿੰਦੇ ਹਾਂ ਵੀ ਅਸੀਂ ਕੁਰਬਾਨੀਆਂ 80% ਦਿੱਤੀਆਂ ਏਡੇ ਵੱਡੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਤੇ ਅਸੀਂ ਮੰਗੀ ਜਾਂਦੇ ਅਸੀਂ ਕਹਿੰਦੇ ਅਸੀਂ ਤਾਂ ਤੁਹਾਨੂੰ ਛੱਡਿਆ ਫ੍ਰੀ ਚ ਹੀ ਛੱਡਿਆ ਤੇ ਛੱਡੀ ਜਾਂਦਾ ਫ੍ਰੀ ਚ ਉਹੀ ਇਹ ਸ਼ਬਦਾਂ ਦੀ ਕਹਾਣੀ ਆ ਗਈ ਆ ਸੋ ਮਾਨ ਸਾਹਿਬ ਆਪਾਂ ਜੇ ਅੱਗੇ ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਫਿਲਮ ਦੇ ਵਿੱਚ ਜਿਹੜਾ ਸਕਰੀਨ ਪਲੇ ਸਟੋਰੀ ਆ ਜਿਹੜੀ ਉਹ ਭਾਵੇਂ ਆਲੇ ਦੁਆਲੇ ਤੋਂ ਚੱਕੀ ਗਈ ਆ ਪਰ ਉਹਨੂੰ ਨਾ ਐਜ ਏ ਮੈਂ ਖੁਦ ਇੱਕ ਲੇਖਕ ਹੋਣ ਕਰਕੇ ਮੈਨੂੰ ਪਤਾ ਵੀ ਉਹਦੀ ਕੀ ਵੇਦਨਾ ਹੁੰਦੀ ਹੈ ਕੀ ਪੀੜ ਹੁੰਦੀ ਆ ਉਹਨੂੰ ਕਿਹਨੇ ਪਰੋਇਆ ਸ਼ਬਦਾਂ ਦੇ ਵਿੱਚ ਕਿਵੇਂ
ਹਾਂਜੀ ਹਾਂਜੀ ਮੈਂ ਇਹਦੀ ਸਟੋਰੀ ਸਕਰੀਨ ਪਲੇ ਤੇ ਡਾਇਲੋਗ ਚ ਜੇ ਮੈਂ ਲਿਖੀ ਤੇ ਮੇਰੇ ਨਾਲ ਇੱਕ ਮੇਰੇ ਨਾਲ ਕੋ ਰਾਈਟਰ ਨੇ ਉਹ ਹੈਗੇ ਨੇ ਵਕਾਸ ਕੁਰੈਸ਼ੀ ਪਾਕਿਸਤਾਨ ਨੂੰ ਪਾਕਿਸਤਾਨ ਤੋਂ ਨੇ ਜੀ
ਹਾਂਜੀ
ਅਸੀਂ ਦੋਵਾਂ ਨੇ ਜੀ ਇਹ ਮਿਲ ਕੇ ਕੀਤਾ ਜੀ
ਚਲੋ ਬਹੁਤ ਤੇ ਤੁਹਾਡੀਆਂ ਫਿਲਮਾਂ ਦੇ ਵਿੱਚ ਜਿਹੜਾ ਗੀਤ ਸੰਗੀਤ ਨੂੰ ਕਾਫੀ ਪਹਿਲ ਦਿੱਤੀ ਜਾਂਦੀ ਆ ਤੇ ਗੀਤ ਸੰਗੀਤ ਨੂੰ ਵੀ ਇੱਕ ਵਧੀਆ ਜ਼ਰੀਆ ਫਿਲਮ ਨੂੰ ਕਾਮਯਾਬ ਕਰਨ ਲਈ ਦਾ ਜੇ ਫਿਲਮ ਦਾ ਪਹਿਲਾ ਜਿਹੜਾ ਕਹਿੰਦੇ ਨੇ ਉਹਦੇ ਰਿਜ਼ਲਟ ਆ ਉਹ ਅੱਜ ਕੱਲ ਤਾਂ ਚਲੋ ਟ੍ਰੇਲਰ ਜਾਂ ਪ੍ਰੋਮੋ ਆਉਣ ਲੱਗ ਗਏ ਪਰ ਮਿਊਜ਼ਿਕ ਵੀ ਰਿਜ਼ਲਟ ਦੱਸ ਦਿੰਦਾ ਉਹਦਾ ਵੀ ਫਿਲਮ ਕਿੱਧਰ ਨੂੰ ਜਾਊਗੀ ਸੋ ਉਹਦੇ ਬਾਰੇ ਕੀ
ਕਹਿੰਦੇ ਮਿਊਜ਼ਿਕ ਨੂੰ ਵੀ ਮੈਂ ਥੋੜਾ ਜਿਹਾ ਇਸ ਗੱਲ ਨੂੰ ਅਗਰ ਕਹਾਂ ਹੋਰ ਤੁਹਾਡੇ ਕੋਲ ਤਿੰਨ ਮਹੀਨੇ ਨੇ ਜੀ ਸੂਝਵਾਨ ਬੰਦੇ ਜਦੋਂ ਗੱਲ ਕਰ ਰਹੇ ਹੁੰਦਾ ਮੇਰਾ ਵੀ ਜੀ ਕਰਦਾ ਹੁੰਦਾ ਮੈਂ ਕੁਛ ਉਹ ਗੱਲਾਂ ਜ਼ਰੂਰ ਡਿਸਕਸ ਕਰਾਂ ਜਿਹੜੀਆਂ ਬੜੀਆਂ ਗਹਿਰੀਆਂ ਹੁੰਦੀਆਂ ਨੇ ਮਿਊਜ਼ਿਕ ਨੂੰ ਵੀ ਅਸਲ ਚੀਜ਼ ਰਹਿੰਦੀ ਫਿਲਮ ਚ ਹਰ ਚੀਜ਼ ਨੂੰ ਉਹਦਾ ਬਣਦੇ ਹੱਕ ਤੱਕ ਦੇਣਾ ਚਾਹੀਦਾ ਜਦੋਂ ਅਸੀਂ ਜ਼ਿਆਦਾ ਦੇ ਦਿੰਦੇ ਜਾਂ ਘੱਟ ਦੇ ਦਿੰਦੇ ਹਾਂ ਉਦੋਂ ਜਿਵੇਂ ਸਰੀਰ ਚ ਆਪਾਂ ਕਹਿ ਲੈਂਦੇ ਵੀ ਆਪਾਂ ਬਾਹਾਂ ਦੀ ਐਕਸਰਸਾਈਜ਼ ਕਰਨ ਲੱਗ ਜੇ ਲੱਤਾਂ ਨੂੰ ਘਟਾਤੀ ਤਾਂ ਸਾਡੀ ਬਾਡੀ ਦਾ ਸਟਰਕਚਰ ਵੀ ਬਦਲ ਜਾਂਦਾ
ਜੀ ਜੀ
ਲੱਤਾਂ ਪਤਲੀਆਂ ਹੋ ਜਾਂ ਉਹ ਉਹੀ ਚੱਕਰ ਹੁੰਦਾ ਇੱਕ ਪੂਰੀ ਬਾਡੀ ਹੁੰਦੀ ਹੈ ਸੰਪੂਰਨ ਬਾਡੀ ਹੈ ਇਹ ਫਿਲਮ ਹੈ ਓਨੀ ਕੀ ਹੋਣੀ ਚਾਹੀਦੀ ਹੁੰਦੀ ਜਿਹੋ ਜਿਹੀ ਬਾਡੀ ਤੁਸੀਂ ਸੋਚੀ ਹੁੰਦੀ ਹੈ ਕਦੇ ਕਦੇ ਅਸੀਂ ਮਿਊਜ਼ਿਕ ਨੂੰ ਜ਼ਿਆਦਾ ਵਧਾ ਦਿੰਦੇ ਹਾਂ ਗਾਣੇ ਪਾਈ ਜਾਂਦੇ ਬਿਨਾਂ ਗੱਲ ਤੋਂ ਕਹਾਣੀ ਡਿਮਾਂਡ ਹੁੰਦੀ ਨੀ ਕਹਾਣੀ ਨੂੰ ਰੋਕ ਲੈਂਦੇ ਔਰ ਗਾਣਾ ਪਾ ਦਿੰਦੇ ਸਾਨੂੰ ਲੱਗਦਾ ਉਹਦਾ ਗਾਣਾ ਤਾਂ ਜ਼ਰੂਰੀ ਹੈ ਆਡੀਅੰਸ ਨੂੰ ਮਤਲਬ ਫਾਲਤੂ ਚ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਜੀ ਫਿਲਮ ਚ ਗਾਣਾ ਉੱਥੇ ਹੀ ਆਵੇ ਜਿੱਥੇ ਰਿਕਾਰਡ ਹੋਵੇ ਔਰ ਕਹਾਣੀ ਇੱਕ ਕਦਮ ਅੱਗੇ ਵਧੇ ਕਹਾਣੀ ਇੱਕ ਕਦਮ ਅੱਗੇ ਵਧੇ ਇਹ ਪਿਛਲੀਆਂ ਫਿਲਮਾਂ ਚ ਵੀ ਆਈ ਸੀ ਇਹਦੇ ਚ ਵੀ ਆਈ ਹੈ ਇਹ ਚ ਗਾਣੇ ਆ ਜਿਹੜੇ ਉਸੇ ਤਰ੍ਹਾਂ ਨਾਲ ਹੀ ਹੈ ਜਦੋਂ ਆਉਣਗੇ ਤਾਂ ਕਹਾਣੀ ਰੁਕ ਨਹੀਂ ਜਾਊਗੀ ਦੋ ਕਦਮ ਅੱਗੇ ਵਧੂਗੀ ਔਰ ਉਹ ਕਿਹੜਾ ਮਿਊਜ਼ਿਕ ਹੈ ਉਹ ਤਿਆਰ ਕੀਤਾ ਜੀ ਜੈਦੇਵ ਕੁਮਾਰ ਹੋਰਾਂ ਨੇ
ਅੱਛਾ ਜੀ
ਤੇ ਲਿਖੇ ਨੇ ਗਾਣੇ ਡੈਡੀ ਜੀ ਸਰਦਾਰ ਬਾਬੂ ਸਿੰਘ ਮਾਨ ਹੋਰਾਂ ਨੇ ਤੇ ਸ਼ਬਦ ਵੀ ਨੇ ਜਿਹੜੇ ਚਾਹੇ ਉਹ ਮੋਟਰ ਮਿੱਤਰਾਂ ਦੀ ਤੁਸੀਂ ਸੁਣੀ ਰਹੇ ਸੀ ਉਦੋਂ ਸੱਚਿਆ ਗੁਰੂ ਮਿਹਰਬਾਨਾ ਇਹ ਸਾਰੇ ਕਹਾਣੀ ਨਾਲ ਜੁੜੇ ਹੋਏ ਨੇ ਜਿਵੇਂ ਜਿਵੇਂ ਗਾਣਾ ਆਊਗਾ ਦੋ ਸਟੈਪ ਕਹਾਣੀ ਚ ਅੱਗੇ ਵਧਾਂਗੇ ਇਹ ਵੀ ਰੁਕ ਜਾਂਗੇ ਤੇ ਕਹਾਣੀ ਨੂੰ ਰੋਕ ਲੋ ਔਰ ਗਾਣਾ ਵਿਖਾ ਦੇ ਔਰ ਇਹ ਬਣਦਾ ਹੱਕ ਜਦੋਂ ਤੁਸੀਂ ਦੇ ਦਿੰਦੇ ਹੋ ਨਾ ਜੀ ਮਿਊਜ਼ਿਕ ਨੂੰ ਵੀ ਬਣਦਾ ਹੱਕ ਨਾ ਜ਼ਿਆਦਾ ਨਾ ਘੱਟ ਤਾਂ ਫਿਰ ਉਹ ਮਿਊਜ਼ਿਕ ਫਿਲਮ ਦੇ ਵਿੱਚ ਵੀ ਸੀ ਬੜਾ ਅੱਛਾ ਲੱਗਦਾ ਸਮ ਟਾਈਮ ਕੀ ਹੁੰਦਾ ਸਾਨੂੰ ਮਿਊਜ਼ਿਕ ਬੜਾ ਚੰਗਾ ਲੱਗਿਆ ਹੁੰਦਾ ਪਰ ਫਿਲਮ ਚ ਉਹਦਾ ਸੱਤਿਆਨਾਸ਼ ਹੁੰਦਾ ਬੜਾ ਮਾੜਾ ਹੁੰਦਾ ਪਹਿਲੇ ਦਿਨਾਂ ਚ ਰਾਜ ਕਪੂਰ ਸਾਹਿਬ ਦੀ ਫਿਲਮਾਂ ਦਾ ਹੁੰਦਾ ਸੀ ਕਿ ਪਹਿਲਾਂ ਮਿਊਜ਼ਿਕ ਅੱਛਾ ਨੀ ਲੱਗਦਾ ਸੀ ਲੋਕਾਂ ਨੂੰ ਪਰ ਜਦੋਂ ਫਿਲਮ ਚ ਵੇਖਦੇ ਸੀ ਐ ਪਰੋਇਆ ਲੱਗਦਾ ਸੀ ਅੱਛਾ ਲੱਗ ਜਾਂਦਾ ਸੀ ਔਰ ਗਾਣੇ ਫਿਰ ਚੱਲ ਜਾਂਦੇ ਹੁੰਦੇ ਸੀ ਮੈਂ ਕਹੂੰਗਾ ਕਿ ਇਹ ਦੂਜਾ ਤਰੀਕਾ ਜਿਹੜਾ ਹੈਗਾ ਕਿ ਮਿਊਜ਼ਿਕ ਬਜ਼ਾਤੇ ਖੁਦ ਨੀ ਹੁੰਦਾ ਫਿਲਮ ਦਾ ਹਿੱਸਾ ਹੁੰਦਾ ਫਿਲਮ ਤੋਂ ਬਾਅਦ ਹੋਰ ਜ਼ਿਆਦਾ ਚੰਗਾ ਲੱਗਣਾ ਚਾਹੀਦਾ ਤਾਂ ਮੈਂ ਕਹਿ ਸਕਦਾ ਆਪਦੀ ਫਿਲਮ ਦੇ ਨਾਲ ਦਾਅਵੇ ਨਾਲ ਜਿਵੇਂ ਤੁਸੀਂ ਫਿਲਮ ਵੇਖਦੇ ਹੋਵੋਗੇ ਤੇ ਮਿਊਜ਼ਿਕ ਤੁਹਾਨੂੰ ਹੋਰ ਵੀ ਜ਼ਿਆਦਾ
ਚੰਗਾ ਲੱਗੇ ਜੀ ਜੀ ਫਿਲਮ ਦਾ ਹਿੱਸਾ ਹੈ ਇਹ ਮੇਰੇ ਵੀ ਇੱਕ ਸਵਾਲ ਸੀ ਵੀ ਕਈ ਵਾਰ ਨਾ ਇੱਕ ਗਾਣਾ ਬੜਾ ਚੱਲ ਜਾਂਦਾ ਫਿਲਮ ਤੋਂ ਪਹਿਲਾਂ ਹੀ ਤੇ ਮੈਂ ਫਿਲਮ ਦੇਖਣ ਗਿਆ ਤੇ ਮੈਂ ਉਹ ਗਾਣਾ ਲੱਭੀ ਤੇ ਉਹ ਗਾਣਾ ਕਿਤੇ ਨੀ ਆਇਆ ਫਿਲਮ ਚ ਤੇ ਐਂਡ ਚ ਜਦੋਂ ਅਸੀਂ ਸਾਰੇ ਸੀਟਾਂ ਤੋਂ ਉੱਠ ਖੜੇ ਤੇ ਉਹ ਗਾਣਾ ਵੱਜਣ ਲੱਗ ਗਿਆ ਤੇ ਉੱਤੇ ਨੰਬਰਿੰਗ ਚੱਲਣ ਲੱਗ ਗਈ ਸੋ ਇਹ ਵੀ ਤੁਹਾਡਾ ਮੈਨੂੰ ਉਹ ਸਵਾਲ ਦਾ ਜਵਾਬ ਮਿਲ ਗਿਆ ਵੀ ਰਿਲੇਸ਼ਨ ਨਹੀਂ ਹੈ ਇਕੱਲੇ ਫਿਲਮ ਨੂੰ ਤੜਕਾ ਲਾਉਣਾ ਜਾਂ ਮਸ਼ਹੂਰ ਕਰਨ ਲਈ ਇਹ ਜਿਹੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਸੋ ਮਾਨ ਸਾਹਿਬ ਗੱਲਾਂ ਬਾਤਾਂ ਤਾਂ ਆਪਾਂ ਹੋਰ ਬਹੁਤ ਸਾਰੀਆਂ ਕਰਨੀਆਂ ਤੇ ਕਰਾਂਗੇ ਵੀ ਕਿਸੇ ਦਿਨ ਖੁੱਲ ਕੇ ਕਿਉਂਕਿ ਜਿਹੜਾ ਇਹ ਤਾਂ ਇੱਕ ਫਿਲਮ ਕਰਕੇ ਅੱਜ ਸਾਡਾ ਸੁਭਾਵ ਬਣਿਆ ਪਰ ਮੈਨੂੰ ਪਤਾ ਵੀ ਸਾਨੂੰ ਚਾਹੀਦਾ ਇੱਕ ਸੰਤੋਸ਼ ਮਾਨ ਦਾ ਜਿਹੜਾ ਓਵਰਆਲ ਕਰੈਕਟਰ ਆ ਉਹ ਇੱਕ ਬੜਾ ਹੀ ਸਾਡੇ ਨੌਜਵਾਨਾਂ ਲਈ ਸੇਧ ਦੇਣ ਵਾਲਾ ਤੇ ਨੌਜਵਾਨਾਂ ਨੂੰ ਰਾਹ ਦਸੇਰਾ ਇੱਕ ਕਰੈਕਟਰ ਆ ਜੀ ਤੇ ਅਸੀਂ ਕਿਸੇ ਦਿਨ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਲੰਮੀ ਚੌੜੀ ਗੱਲਬਾਤ ਕਰਨ ਦੀ ਪਰ ਜਾਂਦੇ ਜਾਂਦੇ ਅਸੀਂ ਪ੍ਰੋਗਰਾਮ ਦੇ ਵਿੱਚ ਕਿਉਂਕਿ ਅਮਨਦੀਪ ਸਿੱਧੂ ਹੋਰਾਂ ਨੇ ਹੋਰ ਵੀ ਇੱਕ ਇੰਟਰਵਿਊ ਲਾਈਨ ਅਪ ਕੀਤੀ ਹੋਈ ਆ ਤੇ ਤਾਂ ਮੈਂ ਅੱਜ ਧੱਕੇ ਨਾਲ ਐਂਟਰੀ ਕੀਤੀ ਹੈ ਜਿਹਨਾਂ ਦੇ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਜੀ ਮਾਨ ਸਾਹਿਬ ਆਇਆ ਉਹਨਾਂ ਦਾ ਫਾਇਦਾ ਉਠਾਉਣਾ ਆਪਾਂ
ਇਹ ਪੰਜਾਬੀਆਂ ਦਾ ਸੁਭਾਅ ਹੈ ਜੀ ਸਾਡਾ ਇਹ ਕੰਮ ਤਾਂ ਅਸੀਂ ਨਹੀਂ ਵੜ ਗਿਆ ਜੀ
ਇੰਨੀ ਕੁ ਗੁਜਾਇਸ਼ ਰੱਖੀ ਦੀ ਹੈ ਜੀ ਪੰਜਾਬੀ ਹੋਣ ਦੇ ਨਾਤੇ ਤੇ ਬਸ ਤੁਸੀਂ ਤੁਸੀਂ ਆਓ ਤਾਂ ਫਿਰ ਉਹ ਤਾਂ ਚਾਰ ਚੰਨ ਲੱਗੇ ਹੋਏ ਪ੍ਰੋਗਰਾਮ ਨੂੰ
ਹਾਂਜੀ
ਮਾਨ ਸਾਹਿਬ ਅਸੀਂ ਸਾਡੇ ਸਰੋਤੇ ਇੱਕ ਥੋੜੀ ਜਿਹੀ ਕਈ ਵਾਰੀ ਨਾ ਨੌਜਵਾਨ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਤੇ ਉਹ ਜਾਣਦਾ ਸਭ ਕੁਛ ਹੀ ਹੁੰਦਾ ਉਹਨੂੰ ਪਤਾ ਪਰ ਉਹ ਥੋੜੀ ਜਿਹੀ ਕਿਸੇ ਜਿਹੜੀ ਬੁੱਧੀਜੀਵੀ ਦੀ ਜਾਂ ਕਿਸੇ ਸੁਲਝੇ ਬੰਦੇ ਦੀ ਉੱਤੇ ਮੋਹਰ ਮੰਗਦਾ ਹੁੰਦਾ ਵੀ ਉਹ ਮੋਹਰ ਲਾ ਦੇ ਤਾਂ ਬਸ ਫਿਰ ਮੈਂ ਪਰਫੈਕਟ ਹੀ ਹਾਂ ਉਸ ਗੱਲ ਦੇ ਵਿੱਚ ਸੋ ਸਾਡੇ ਸਰੋਤੇ ਦੇਖਣਾ ਚਾਹੁੰਗੇ ਫਿਲਮ ਡੇਰਾਬਾਦ ਨੂੰ ਠੱਲ ਪਾਉਣ ਲਈ ਜਾਂ ਡੇਰਾਬਾਦ ਦੇ ਦੀਆਂ ਅੰਦਰਲੀਆਂ ਗੱਲਾਂ ਜਾਣਨ ਲਈ ਤੇ ਕਈ ਚੀਜ਼ਾਂ ਨੂੰ ਜਗਾਉਣ ਲਈ ਦੇਖਣੇ ਪਰ ਤੁਹਾਨੂੰ ਫਿਲਮ ਤੁਸੀਂ ਨੇੜੇ ਤੋਂ ਬਣਾਈ ਆ ਤੁਸੀਂ ਪਹਿਲੇ ਦਿਨ ਤੋਂ ਉਹਦੇ ਜਨਮਦਾਤਾ ਤੁਸੀਂ ਉਸਦੇ ਤਾਂ ਤੁਹਾਨੂੰ ਜ਼ਿਆਦਾ ਪਤਾ ਇਸ ਚੀਜ਼ ਦਾ ਸੋ ਸਾਡੇ ਸਰੋਤਿਆਂ ਨੂੰ ਇੱਕ ਤਾਂ ਇਹ ਜ਼ਰੂਰ ਦੱਸੋ ਵੀ ਉਹ ਫਿਲਮ ਕਿਉਂ ਦੇਖਣ ਕਿਉਂਕਿ ਇੱਕ ਸਵਾਲ ਆਉਂਦਾ ਵੀ ਕਿਤੇ ਉਹੀ ਗੱਲਾਂ ਤਾਂ ਨਹੀਂ ਹੋਣੀਆਂ ਦੂਜਾ ਇਹ ਆਉਂਦਾ ਵੀ ਜਿਹੜੀ ਮੇਨ ਕਈ ਵਾਰੀ ਹੁੰਦਾ ਨਾ ਅਸੀਂ ਦਿਮਾਗ ਚ ਕੁਛ ਹੋਰ ਹੀ ਲੈ ਕੇ ਚਲੇ ਜਾਂਦੇ ਹਾਂ ਆਪਦੇ ਦਿਮਾਗ ਤੇ ਉਹ ਅਸੀਂ ਉਸੇ ਐਂਗਲ ਤੋਂ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਸਾਨੂੰ ਇਹੀ ਲੱਗਦਾ ਵੀ ਇਹ ਫਲਾਣੇ ਬਾਬੇ ਨੂੰ ਭੰਡਣ ਲਈ ਬਣਾਈ ਗਈ ਆ ਪਰ ਕਈ ਵਾਰੀ ਉਹ ਬਹੁਤ ਉੱਚੀ ਹੁੰਦੀ ਆ ਕਈ ਵਾਰ ਉਹ ਬਹੁਤ ਉੱਚੀ ਗੱਲ ਕਹੀ ਹੁੰਦੀ ਆ ਡਾਇਰੈਕਟਰ ਨੇ ਸੋ ਪਲੀਜ਼ ਸਾਨੂੰ ਥੋੜਾ ਜਿਹਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਪਰਦੇ ਪੱਤੇ ਖੋਲੋ ਸਾਰੇ ਪਰ ਸਾਨੂੰ ਇੱਕ ਸੇਧ ਦੇ ਦਿਓ ਵੀ ਰਾਹ ਉੱਧਰ ਨੂੰ ਜਾਂਦਾ ਗਾਹ ਅਸੀਂ ਆਪੇ ਤੁਰ ਕੇ ਟੱਪ ਜਾਂਗੇ।
ਥੈਂਕ ਯੂ ਵੈਰੀ ਮਚ, ਤੁਸੀਂ ਬਹੁਤ ਖੂਬਸੂਰਤ ਸਵਾਲ ਪੁੱਛਿਆ, ਬਲਕਿ ਮੈਂ ਕਹੂੰਗਾ ਇਹ ਗੱਲ ਬਹੁਤ ਜ਼ਰੂਰੀ ਹੁੰਦੀ। ਨਜ਼ਰੀਆ ਦਰਸ਼ਕ ਜਦੋਂ ਕਿਤੇ ਵੀ ਜਾਂਦਾ ਨਾ, ਇਨਸਾਨੀ ਫਿਤਰਤ ਹੈ ਜੀ,
ਕਿਤੇ
ਵੀ ਜਾਂਦਾ ਤੋਂ ਆਪਦਾ ਮਾਇੰਡ ਪ੍ਰਪੇਅਰ ਕਰਕੇ ਜਾਂਦਾ ਕਿ ਮੈਂ ਕੀ ਸੋਚ ਕੇ ਜਾਂਦਾ। ਫਿਲਮ ਦੇ ਵਿੱਚ ਜੀ ਕੋਈ ਸਬਕ ਨੀ ਗਾ, ਕੋਈ ਟੀਚਿੰਗ ਨੀ ਗੀ, ਕਿਸੇ ਇੱਕ ਬਾਬੇ ਨੂੰ ਟਾਰਗੇਟ ਨੀ ਕੀਤਾ ਗਿਆ। ਔਰ ਦਿਸ ਫਿਲਮ ਇਜ਼ ਨਾਟ ਹੋਲ ਸੋਲ ਬੇਸਡ ਔਨ ਏ ਤੇਰਾ ਆਲਸੋ। ਇਸ ਫਿਲਮ ਤਿੰਨ ਭਰਾਵਾਂ ਦੀ ਕਹਾਣੀ ਤੋਂ ਸ਼ੁਰੂ ਹੁੰਦੀ ਆ। ਉਹ ਵਿਚਾਰੇ ਕਿਵੇਂ ਮਕੈਨਿਕ ਮਕੂਨਕ ਹੁੰਦੇ ਆ, ਇੱਕ ਬੰਦਾ ਬਾਹਰੋਂ ਭਰਾ ਆਉਂਦਾ, ਕਿਵੇਂ ਉਹ ਬੱਸ ਬੁਸ ਚਲਾ ਲੈਂਦੇ ਨੇ, ਟਰਾਂਸਪੋਰਟ ਬਣਾ ਲੈਂਦੇ ਨੇ, ਜਾਂ ਕਿਉਂ ਆਉਂਦੇ ਨੇ ਕਿ ਇਹ ਕੰਮ ਤਾਂ ਲੀਡਰਾਂ ਦਾ, ਪੰਜਾਬ ਚਲਾਉਣੀਆਂ ਆਪਣਾ ਨੀ ਗਾ, ਬਟ ਉਹਦੇ ਟਰੱਕ ਚਲਾਉਣੇ, ਕੋਈ ਉਹ ਨਵੀਂ ਜੀ ਸਕੀਮ ਲੈ ਕੇ ਆਉਂਦੇ ਕਿ ਨਹੀਂ ਕੁੜੀਆਂ ਨੂੰ ਭਾਵਾਂਗੇ ਮੁਫ਼ਤੀ, 50% ਸੀਟਾਂ ਟਿਕਟਾਂ ਰਿਜ਼ਰਵ ਕਰਾਂਗੇ ਅਸੀਂ, ਰੇਟ ਘੱਟ ਕਰਾਂਗੇ, ਟਿਕਟਾਂ ਸੀਟਾਂ ਦੇਵਾਂਗੇ, ਇੱਜ਼ਤ ਨਾਲ ਲਿਜਾਵਾਂਗੇ ਵਗੈਰਾ ਵਗੈਰਾ। ਪਰ ਫਿਰ ਇਹ ਕਰਦਿਆਂ ਕਰਦਿਆਂ ਕਿਵੇਂ ਬੱਸ ਆਸ਼ਰਮ ਪਹੁੰਚ ਗਈ, ਡੇਰੇ ਪਹੁੰਚ ਗਈ, ਫਿਰ ਕੀ ਜਲਵੇ ਹੋਏ। ਫਿਲਮ ਦੇ ਵਿੱਚ ਇਜ਼ ਓਨਲੀ ਨਾਟ ਬੇਸਡ ਔਨ ਡੇਰਾ, ਦੂਜੀ ਗੱਲ ਇਜ਼ ਨਾਟ ਇਟ ਪ੍ਰੀਚਿੰਗ ਫਿਲਮ, ਤੁਸੀਂ ਜਾਓਗੇ ਇੰਟਰਟੇਨ ਹੋਵੋਗੇ ਫੁੱਲ 2 ਘੰਟੇ। ਔਰ ਮੈਂ ਇਹਨੂੰ ਮੰਨਦਾ ਸਾਰੇ ਬਹੁਤ ਜ਼ਰੂਰੀ ਹੈ, ਫਿਲਮ ਦਾ ਪਹਿਲਾ ਕੰਮ ਹੁੰਦਾ ਇੰਟਰਟੇਨ ਕਰਨਾ। ਹਾਂ, ਲੇਕਿਨ ਹੁਣ ਆਹ ਬਹੁਤ ਕਹਿੰਦੇ ਹੁੰਦੇ ਆ ਕਿ ਸ਼ਬਦਾਂ ਚ ਬੜਾ ਬਿਖਰਾਵ ਹੈ, ਇੰਟਰਟੇਨ ਇੰਟਰਟੇਨ ਦਾ ਮਤਲਬ ਇਹ ਨੀ ਹੁੰਦਾ ਕਿ ਉਂਗਲਾਂ ਚੱਕ ਲੋ ਤੇ ਬੱਲੇ ਬੱਲੇ ਤੇ ਜੋ ਵੀ ਨੌਨ ਸੈਂਸ ਪ੍ਰੋਸੀ ਜਾਓ। ਮੈਂ ਮੰਨਦਾ ਕਿ ਇੰਟਰਟੇਨ ਕਰੋ, ਜੋ ਕੋਈ ਵੀ ਰਸ ਹੋਵੇ, ਉਹਦੇ ਨਾਲ ਨਾਲ ਅਗਰ ਦਰਸ਼ਕ ਜਦੋਂ ਫਿਲਮ ਖਤਮ ਹੋਵੇ ਇੰਟਰਟੇਨ ਹੋਵੇ, ਫੁੱਲ ਹੱਸ ਆਈਏ, ਕੌਮਦੀ ਤਾਂ ਕੌਮਦੀ ਹੱਸੇ, ਪਰ ਜਦੋਂ ਵਾਪਸ ਆਵੇ ਤਾਂ ਕੁਛ ਨਾਲ ਲੈ ਕੇ ਆਵੇ, ਨਾਲ ਲੈ ਕੇ ਆਵੇ, ਹਲਕਾ ਜਿਹਾ ਅਸਰ ਹੋਣਾ ਚਾਹੀਦਾ। ਜਿਵੇਂ ਤੁਸੀਂ ਕਹਿ ਲੋ 3 Idiots ਚ ਸੀ, PK ਚ ਸੀ, ਜੋ ਵੀ ਬਿਹਤਰੀਨ ਬਰੇਵਾਰਡ ਚ ਸੀ, ਕਿਸੇ ਵੀ ਫਿਲਮ ਨੂੰ ਲੈ ਲਓ, ਕਿ ਇੱਕ ਹਲਕਾ ਜਿਹਾ ਅਸਰ ਹੁੰਦਾ ਤੁਹਾਡੇ ਨਾਲ ਤੁਰ ਕੇ ਆਉਂਦਾ। ਹਾਂ, ਸਬਕ ਦੇਣ ਨਾ ਬਹਿ ਜਾਓ, ਬਹੁਤ ਲੋਕ ਸਬਕ ਦੇਈ ਜਾਂਦੇ ਨੇ, ਔਰ ਕੋਈ ਵੀ ਬੰਦਾ $10-15-20 ਟਿਕਟ ਲੈ ਕੇ ਉਹ ਸਬਕ ਲੈਣ ਨੀ ਜਾ ਰਿਹਾ, ਉਹ ਸਬਕ ਲੈਣਾ ਹੋਊਗਾ, ਉਹ ਬੁਕਸ ਦੇਈ ਜਾ ਰਹੀਆਂ ਨੇ। ਬਟ ਅਗਰ ਤੁਸੀਂ ਇੰਟਰਟੇਨ ਕਰਦਿਆਂ ਕਰਦਿਆਂ ਕੁਛ ਕਹਿ ਜਾਓ, ਤਾਂ ਉਹ ਸੁਹਾਗੇ ਵਾਲੀ ਗੱਲ ਹੁੰਦੀ ਹੈ। ਆਈ ਟ੍ਰਾਈ ਮਾਈ ਬੈਸਟ ਇਨ ਐਵਰੀ ਮਾਈ ਫਿਲਮ ਕਿ ਮੈਂ ਬਿਲਕੁਲ ਉਹਨਾਂ ਨੂੰ ਬੋਰ ਨਾ ਕਰਾਂ, ਕਿਉਂਕਿ ਫਿਲਮ ਦਾ ਮਤਲਬ ਇੰਟਰਟੇਨ ਜ਼ਰੂਰੀ ਹੈ। ਉਹ ਇੰਟਰਟੇਨ ਹੋਣਗੇ, ਖੂਬ ਹੋਣਗੇ, ਪਰ ਜਦੋਂ ਵਾਪਸ ਆਉਣਗੇ ਤਾਂ ਕੁਛ ਨਾਲ ਲੈ ਕੇ ਆਉਣਗੇ। ਉਹ ਟੋਟਲ ਬੇਸਡ ਵੀ ਨਹੀਂ ਉਹਦੇ ਤੇ, ਬਟ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਕਹੀਆਂ ਗਈਆਂ ਨੇ, ਜਿਹਦੇ ਤੋਂ ਬੰਦਾ ਹੱਸੂਗਾ ਵੀ। ਉਹ ਵੈਸੇ ਵੀ ਜ਼ਿੰਦਗੀ ਤੋਂ ਵੱਡਾ ਕੋਈ ਕਾਮੇਡੀ ਨਹੀਂ ਹੁੰਦੀ ਜੀ, ਜ਼ਿੰਦਗੀ ਦੀ ਟ੍ਰੈਜਡੀ ਤੋਂ ਵੱਡੀ ਕੋਈ ਕਾਮੇਡੀ ਨਹੀਂ ਹੁੰਦੀ ਗੀ। ਅਸੀਂ ਅੱਜ ਜਿਨ੍ਹਾਂ ਦੀ ਗੱਲ ਕਰੀ ਜਾਂਦੇ ਕਿ ਜੋਕਰ ਨੁਮਾ ਲੋਕ ਨੇ ਉੱਥੇ, ਜੋਕਰ ਨੁਮਾ ਲੋਕ ਨੇ, ਔਰ ਉਹ ਏਡੇ ਵੱਡੇ ਨਾਂ ਬਣ ਗਏ ਨੇ ਕਿ ਉਹਨਾਂ ਦੇ ਲੱਖਾਂ ਲੋਕ ਪੈਰੀ ਹੱਥ ਲਾਈ ਜਾਂਦੇ ਨੇ, ਤਾਂ ਮੈਨੂੰ ਹਮੇਸ਼ਾ ਹਾਸਾ ਆਉਂਦਾ। ਮੈਂ ਕਿਹਾ ਯਾਰ, ਉਹ ਬਾਬਾ ਤਾਂ ਚਲੋ ਜਿਹੋ ਜਿਹੀਆਂ ਹਰਕਤਾਂ ਕਰ ਰਿਹਾ, ਕਰ ਹੀ ਰਿਹਾ, ਇਹਨਾਂ ਲੱਖਾਂ ਲੋਕਾਂ ਨੂੰ ਕੀ ਹੋ ਗਿਆ, ਇਹਨਾਂ ਨੂੰ ਪੀੜਾ ਨਹੀਂ ਗਿਆ ਸਾਰਾ ਕੁਛ।
ਦੇਖੋ, ਜੋਕਰ ਤੋਂ ਵੀ ਅਗਲਾ ਸਟੈਪ ਹੋ ਗਏ,
ਮੈਂ
ਜੋਕਰ ਤੋਂ ਵੀ ਅਗਲਾ ਸਟੈਪ ਹੋ ਗਏ।
ਮੈਂ ਕਿਹਾ ਸੋਚਿਆ ਨੀ ਮੈਂ ਇਹਨਾਂ ਤੇ ਫਿਲਮ ਤਾਂ ਬਣਾਵਾਂ, ਮੈਂ ਕਿਹਾ ਜਨਰਲ ਕਿਹੜਾ ਰੱਖਾਂ, ਮੈਂ ਸੋਚਿਆ ਸੀਰੀਅਸ, ਫਿਰ ਮੈਨੂੰ ਉਹਨਾਂ ਦੀਆਂ ਮੈਂ ਹਰਕਤਾਂ ਵੇਖ ਰਿਹਾ ਟੀਵੀ ਤੇ, ਯਾਰ ਇਹਨਾਂ ਤੇ ਤਾਂ ਕਾਮੇਡੀ ਫਿਲਮ ਹੀ ਬਣਾਈ ਜਾ ਸਕਦੀ।
ਬਿਲਕੁਲ,
ਮੈਂ ਫਿਰ ਕਾਮੇਡੀ ਚੋਣ ਲਈ, ਮੈਂ ਕਿਹਾ ਹੱਸ, ਉਹ ਕਹਿੰਦੇ ਹੁੰਦੇ ਨਾ ਕਿ ਕਦੇ ਕਦੇ ਬੇਵਕੂਫੀ ਦੀ ਗੱਲ, ਨਾਨ ਐਕਟਰ ਦਾ ਰੋਲ ਵੀ ਐਕਟਰ ਹੀ ਪਲੇ ਕਰ ਸਕਦਾ ਹੁੰਦਾ, ਸੈਂਸੀਬਲ ਵੇ ਨਾਲ ਹੀ ਇਹਨਾਂ ਦੀ ਗੱਲ ਕੀਤੀ ਜਾ ਸਕਦੀ, ਤੇ ਹੱਸਦਿਆਂ ਹੱਸਦਿਆਂ ਕੁਛ ਕਵਾਂਗੇ, ਤੁਸੀਂ ਇੰਜੋਏ ਕਰੋਗੇ, ਖੂਬ ਇੰਜੋਏ ਕਰੋਗੇ, ਪਰ ਜਦੋਂ ਵਾਪਸ ਘਰ ਆਉਂਗੇ ਤਾਂ ਕੁਛ ਨਾਲ ਲੈ ਕੇ ਆਉਂਗੇ, ਇਹ ਮੇਰਾ ਦਾਅਵਾ ਹੈ।
ਬਿਲਕੁਲ ਜੀ, ਇੰਜੋਏ ਕਰਾਂਗੇ, ਤੇ ਆਉਣ ਵਾਲੀ 30 ਤਰੀਕ ਨੂੰ ਸਿੱਧੂ ਸਾਹਿਬ ਆਪਣੀ ਇਹ ਫਿਲਮ ਰਿਲੀਜ਼ ਹੋ ਰਹੀ ਆ, ਸਮਝ ਲਓ ਦਿਨ ਰਹਿ ਗਏ 2-3, ਤੇ ਆਸਟ੍ਰੇਲੀਆ ਭਾਰਤੀ, ਆਸਟ੍ਰੇਲੀਆ ਵਾਲੇ ਅਸੀਂ ਲੱਕੀ ਆ ਵੀ ਇੱਕ ਦਿਨ ਪਹਿਲਾਂ ਹੀ ਫਿਲਮ ਦੇਖ ਲੈਂਦੇ ਹਾਂ, ਸੋ ਮੈਂ ਆਸਟ੍ਰੇਲੀਆ ਬਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਫਿਲਮ ਦੇ ਮਾਮਲੇ ਦੇ ਵਿੱਚ ਅਸੀਂ ਗੱਲਾਂ ਕਈ ਵਾਰੀ ਵੱਡੀਆਂ ਕਰ ਲੈਂਦੇ ਹਾਂ, ਹੋਰ ਕਰ ਲੈਂਦੇ ਹਾਂ, ਪਰ ਅਖੀਰ ਦੇਖ ਲੈਂਦੇ ਹਾਂ ਅਸੀਂ ਬਕਸੇ ਦੇ ਉੱਤੇ ਜਾਂ CD ਦੇ ਉੱਤੇ ਥੋੜੀ ਜਿਹੀ ਇੰਨੀ ਕੁ ਜ਼ਰੂਰ ਖੇਚਲ ਕਰਿਓ ਵੀ ਫਿਲਮ ਜਿਹੜੀ ਜੇ ਥੀਏਟਰ 'ਚ ਦੇਖੋਗੇ ਤਾਂ ਮਾਨ ਸਾਹਿਬ ਅੱਗੇ ਅੱਗੇ ਹੋਰ ਵੱਡੇ ਵੱਡੇ ਵਿਸ਼ੇ ਲੈ ਕੇ ਸਾਡੇ ਲਈ ਆਉਣਗੇ, ਤੇ ਜੇ ਅੱਜ ਅਮੀਰ ਖਾਨ ਨੂੰ ਅਸੀਂ ਫਿਲਮ ਨੂੰ ਉਡੀਕਦੇ ਹਾਂ, ਹਰ ਸਾਲ ਉਡੀਕਦੇ ਹਾਂ ਵੀ ਉਹਦੀ ਇੱਕ ਫਿਲਮ ਆਊਗੀ, ਤਾਂ ਮੈਂ ਜਿਹੜੀ ਚੀਜ਼ ਝਲਕਾਰਾ ਦੇਖਦਾ ਉਹ ਸਾਡੇ ਕੋਲ ਜੇ ਪੰਜਾਬੀ ਇੰਡਸਟਰੀ 'ਚ ਜੇ ਉਹ ਜਿਹਾ ਕੋਈ ਇਨਸਾਨ ਹੈ ਵੀ ਸਾਲ ਤੋਂ ਇੱਕ ਅੱਧੀ ਫਿਲਮ ਹੀ ਦਿੰਦੇ ਆ ਪਰ ਦਿੰਦੇ ਆ ਸਿਰਾ ਲਾਉਂਦੇ ਆ, ਤਾਂ ਉਹ ਮੁਮਤਾਜ ਮਾਨ ਨੇ, ਇੱਕੋ ਕੋਈ ਇਹਨਾਂ ਦਾ ਮੈਨੂੰ ਲੱਗਦਾ ਨੀ ਕੋਈ ਕੰਪੀਟੀਸ਼ਨ ਪੰਜਾਬੀ ਇੰਡਸਟਰੀ ਕੰਮ ਕਰਨ, ਹੋਰ ਇਹਨਾਂ ਨੂੰ ਰੂਮ ਦੇਈਏ ਤਾਂ ਇੱਕੋ ਤਰੀਕਾ ਜੀ ਅਸੀਂ ਵੀ ਬਣਦੀ ਸਪੋਰਟ ਦੇਈਏ। ਜਾਂਦੇ ਜਾਂਦੇ ਸਿੱਧੂ ਸਾਹਿਬ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ ਮੁਮਤਾਜ ਮਾਨ ਜੀ ਤੋਂ? ਹੁਣ ਅਸੀਂ ਘੇਰੇ ਹੋਏ
ਜੀ, ਵੈਸੇ ਤਾਂ ਮਾਨ ਸਾਹਿਬ ਪੁੱਛਣਾ ਤਾਂ ਦੇਖੋ ਬਹੁਤ
ਇੰਨੇ ਸਵਾਲ ਨੇ ਓਹਦਾ ਕੋਈ ਥਾਂ।
ਮੈਂ ਨਾ ਇੱਕ ਗੱਲ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਕਹੂੰਗਾ ਸਿੱਧੂ ਸਾਹਿਬ, ਮੈਂ ਨਾ ਮੈਂ ਇੱਥੇ ਆਇਆ ਮੇਰੇ ਦੋਸਤ ਨੇ ਵਰਿੰਦਰ ਹੋਰੀ ਮੇਰੇ ਨਾਲ ਨੇ
ਜੀ,
ਮੈਂ ਹੁਣ ਆਪਣੇ ਪੰਜਾਬੀ ਕਿੱਥੇ ਕਿੱਥੇ ਪਹੁੰਚ ਗਏ, ਮੈਂ ਇੰਗਲੈਂਡ ਕੈਨੇਡਾ ਅਮਰੀਕਾ ਹੁੰਦਾ ਆਇਆ, ਤਾਂ ਮੈਂ ਕਿਹਾ ਯਾਰ ਮੈਂ ਕਿਵੇਂ ਜ਼ਿੰਦਗੀ ਚ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਸੀ ਨਾ, ਕਾਮੇਡੀ ਤੇ ਆ ਕੇ ਮੈਂ ਵੀ ਬੜਾ ਇੰਜੋਏ ਕੀਤਾ ਇਸ ਫਿਲਮ ਤੇ। ਮੈਂ ਕਿਹਾ ਮੈਂ ਤੁਹਾਡੇ ਆਸਟ੍ਰੇਲੀਆ ਦਾ ਵੈਦਰ ਵੀ ਬੜਾ ਇੰਜੋਏ ਕੀਤਾ, ਮੈਂ ਤਾਂ ਫਰਸ ਗਿਆ, ਮੈਂ ਕਿਹਾ ਬਰਫਾਂ ਆਣ ਲਓ, ਉੱਥੇ ਤਾਂ ਡਿੱਗਣ ਡਿਗਾਉਣ ਤੋਂ ਸਿਵਾ ਕੈਨੇਡਾ ਚ ਫਸ ਗਏ, ਚਿੱਟਾ ਹੀ ਚਿੱਟਾ ਚਾਰੇ
ਪਾਸੇ।
ਪਰ ਮੈਂ ਇੱਕ ਗੱਲ ਨੂੰ ਮੰਨ ਗਿਆ, ਮੈਂ ਕਿਹਾ ਵੀ ਇਹ ਪੰਜਾਬੀਆਂ ਦਾ ਸੁਭਾਅ ਵੇਖੋ ਤੇ ਤੁਸੀਂ ਇਹਨਾਂ ਦੀ ਹਿੰਮਤ ਦੇਖੋ, ਕਿਹੋ ਜਿਹੇ ਦੇਸ਼ਾਂ ਜਿਹਦਾ ਨੇੜਾ ਤੇੜਾ ਹੀ ਨੀ ਇੱਕ ਦੂਜੇ ਨਾਲ ਵੈਦਰ ਵਾਈਜ਼, ਲੋਕਾਂ ਦੇ ਸੁਭਾਅ ਵਾਈਜ਼, ਬਟ ਪਤੰਦਰਾਂ ਨੇ ਹਰ ਜਾ ਕੇ ਝੰਡੇ ਗੱਡੇ ਹਰ ਜਗ੍ਹਾ
ਤੇ।
ਕਦੇ ਕਦੇ ਅਫਸੋਸ ਹੋ ਜਾਂਦਾ ਕਿ ਅਸੀਂ ਫਿਲਮਾਂ ਨੂੰ ਨਾ ਬਹੁਤ ਹਲਕਾ ਲੈ ਲੈ, ਜਦਕਿ ਫਿਲਮਾਂ ਸਾਨੂੰ ਰੀਪ੍ਰਜੈਂਟ ਕਰਦੀਆਂ ਨੇ ਵਰਲਡ ਦੇ ਵਿੱਚ ਕਿ ਅਸੀਂ ਕਿਹੋ ਜਿਹੇ ਲੋਕ ਹੈ, ਸਾਡੇ ਸੁਭਾਅ ਕਿਹੋ ਜਿਹੇ ਨੇ, ਹੈ ਨਾ ਜੀ। ਉਹ ਉਸ ਚੀਜ਼ ਨੂੰ ਜ਼ਰੂਰ ਅੱਛਾ ਕਰੋ ਤਾਂ ਜੋ ਲੋਕਾਂ ਦੇ ਸਾਹਮਣੇ, ਵਰਲਡ ਦੇ ਸਾਹਮਣੇ ਤੁਹਾਡਾ ਸੁਭਾਅ ਸਹੀ ਰੀਪ੍ਰਜੈਂਟ ਹੋਵੇ। ਸੋ ਚੰਗੇ ਨੂੰ ਚੰਗਾ ਤੇ ਮਾੜੀ ਨੂੰ ਮਾੜਾ ਜ਼ਰੂਰ ਕਹੋ, ਖੁੱਲ ਕੇ ਕਹੋ, ਤਾਂ ਜੋ ਫਿਰ ਤੁਹਾਨੂੰ ਰੀਪ੍ਰਜੈਂਟ ਜੋ ਕਰੇ ਫਿਲਮ ਦੁਨੀਆਂ ਦੇ ਸਾਹਮਣੇ, ਉਹ ਸਹੀ ਕਰ ਸਕੇ।
ਬਿਲਕੁਲ ਜੀ। ਸੋ ਮਾਨ ਸਾਹਿਬ, ਬਹੁਤ ਬਹੁਤ ਸਾਰੇ ਸਰੋਤੇ ਪੁੱਛ ਰਹੇ ਨੇ ਫਿਲਮ ਦੇ ਬਾਰੇ, ਮੈਂ ਉਹਨਾਂ ਨੂੰ ਬਾਅਦ ਦੇ ਵਿੱਚ ਜਵਾਬ ਦੇਵਾਂ ਕੱਲਾ ਕੱਲਾ ਕਰਕੇ, ਪਰ ਸਾਰੇ ਤੁਹਾਨੂੰ ਫਤਿਹ ਬੁਲਾ ਰਹੇ ਨੇ, ਬੈਸਟ ਆਫ ਵਿਸ਼ਿਸ ਦੇ ਰਹੇ ਨੇ, ਤਾਂ ਤੁਹਾਡਾ ਨੰਬਰ ਵੀ ਮੰਗ ਰਹੇ ਨੇ। ਖੈਰ ਉਹ ਤਾਂ ਮੈਂ ਤੁਹਾਡੀ ਇਜਾਜ਼ਤ ਤੋਂ ਬਿਨਾਂ ਨਹੀਂ ਦੇਵਾਂਗਾ, ਪਰ ਬਹੁਤ ਚੰਗਾ ਲੱਗਾ ਜੀ, ਲੰਬੀ ਚੌੜੀ ਗੱਲਬਾਤ ਕਰਨੀ ਹੈ ਤੁਹਾਡੇ ਤੇ, ਫਿਲਾਸਫੀ ਤੁਹਾਡੇ ਨਾਲ, ਫਿਲਾਸਫੀ ਦੀਆਂ ਵੀ ਗੱਲਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸੋ ਮਾਨ ਸਾਹਿਬ, ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ, ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ ਆਇਆਂ, ਸਵਾਗਤ, ਧੰਨਵਾਦ।
ਥੈਂਕ ਯੂ ਵੈਰੀ ਮਚ ਬਰਾੜ ਸਾਹਿਬ, ਸਿੱਧੂ ਸਾਹਿਬ, ਤੁਸੀਂ ਲੋਕਾਂ ਤੱਕ ਜੋੜਿਆ ਮੈਨੂੰ, ਸੋ ਨਾਈਸ ਆਫ ਯੂ,
ਬਹੁਤ ਮਿਹਰਬਾਨੀ।
ਹਾਂਜੀ, ਸੋ ਦੋਸਤੋ, ਇਹ ਸਨ ਮਾਨ ਸਾਹਿਬ ਅਮਤੋਜ ਮਾਨ, ਜੋ ਕਿ ਫਿਲਮ ਮੋਟਰ ਮਿੱਤਰਾਂ ਦੀ ਬਣ ਰਹੀ ਹੈ, ਬਣ ਕੇ 30 ਤਰੀਕ ਨੂੰ ਆ ਰਹੀ, ਉਸ ਦੇ ਬਾਰੇ ਗੱਲ ਕਰ ਰਹੇ, ਤੇ ਗੀਤ ਇਸੇ ਫਿਲਮ ਦੇ ਵਿੱਚ ਦੁਬਾਰਾ ਫੇਰ ਸੁਣਦੇ ਹਾਂ, ਗੀਤ ਜਿੰਨੀ ਵਾਰੀ ਮਰਜ਼ੀ ਸੁਣੀ ਜਾਓ ਵਧੀਆ ਲੱਗਦਾ, ਤੇ ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਸੱਚਿਆ ਗੁਰੂ ਮਿਹਰਬਾਨਾ, ਸਾਡੀ ਜਿੰਦ ਨੂੰ ਆਸਰਾ ਤੇਰਾ,
ਸੱਚਿਆ ਗੁਰੂ ਜੀ ਮਿਹਰਬਾਨਾ, ਸਾਡੀ ਜਿੰਦ ਨੂੰ ਆਸਰਾ ਤੇਰਾ,
ਉੱਚੀਆਂ ਤੇਰੀਆਂ ਸ਼ਾਨਾ, ਉੱਚੀਆਂ ਤੇਰੀਆਂ ਸ਼ਾਨਾ,
ਸਾਡੀ ਜਿੰਦ ਨੂੰ ਆਸਰਾ ਤੇਰਾ,
ਸੱਚਿਆ ਗੁਰੂ ਮਿਹਰਬਾਨਾ, ਸਾਡੀ ਜਿੰਦ ਨੂੰ ਆਸਰਾ ਤੇਰਾ,
ਸੱਚਿਆ ਗੁਰੂ ਜੀ ਮਿਹਰਬਾਨਾ, ਸਾਡੀ ਜਿੰਦ ਨੂੰ ਆਸਰਾ ਤੇਰਾ।
ਵੇੜੇ ਤਾਰ ਦੇਣਗੇ,
ਕਸ਼ਟ ਕਲੇਸ਼ ਨਿਵਾਰ ਦੇਣਗੇ, ਹਾਂ ਬਾਬੇ ਵੇੜੇ ਤਾਰ ਦੇਣਗੇ,
ਕਸ਼ਟ ਕਲੇਸ਼
ਨਿਵਾਰ ਦੇਣਗੇ,
ਕੀ ਅਗਲਾ ਜਨਮ
ਤਾਰ ਦੇਣਗੇ,
ਸਮਝ ਪੈਂਦੀ ਬਾਬਿਆਂ ਦਾ, ਸਮਝ ਪੈਂਦੀ ਬਾਬਿਆਂ ਦਾ, ਜਿੰਦ ਕਿਵੇਂ ਕਰੇ ਸ਼ੁਕਰਾਨਾ,
ਸਾਡੀ ਜਿੰਦ ਨੂੰ ਆਸਰਾ ਤੇਰਾ,
ਸੱਚਿਆ ਗੁਰੂ ਮਿਹਰਬਾਨਾ, ਉੱਚੀਆਂ ਰਮਜ਼ਾਂ ਵਾਲੇ ਬਾਬੇ,
ਉੱਚੀਆਂ ਸਮਝਾਂ ਵਾਲੇ ਬਾਬੇ,
ਪੁੱਠੀਆਂ ਸਮਝਾਂ ਵਾਲੇ ਬਾਬੇ,
ਉਹ ਨਹੀਂ ਨਹੀਂ ਨਹੀਂ,
ਉੱਚੀਆਂ ਸਮਝਾਂ
ਵਾਲੇ ਬਾਬੇ,
ਉੱਚੀਆਂ ਰਮਜ਼ਾਂ
ਵਾਲੇ ਬਾਬੇ,
ਅੱਜ ਕੱਲ ਨੇ
ਨਾਲੇ ਬਾਬੇ,
ਓਏ ਬੇ ਸਮਝਾਂ ਗੱਲ ਸਮਝ ਜ਼ਰਾ, ਬੇ ਸਮਝਾਂ ਗੱਲ ਸਮਝ ਜ਼ਰਾ, ਏ ਬਾਬੇ ਬੜਾ
ਸਾਡੀ ਜਿੰਦ ਨੂੰ ਆਸਰਾ ਤੇ,
ਸੱਚਿਆ ਗੁਰੂ ਜੀ ਮਿਹਰਬਾਨਾ, ਸਾਡੀ ਜਿੰਦ ਨੂੰ ਆਸਰਾ ਤੇਰਾ,
ਸੱਚਿਆ ਗੁਰੂ ਜੀ ਮਿਹਰਬਾਨਾ, ਅੱਜ ਸਾਡੀ ਜਿੰਦ ਨੂੰ ਆਸਰਾ ਤੇਰਾ,
ਸੱਚਿਆ ਗੁਰੂ ਜੀ ਮਿਹਰਬਾਨਾ, ਅੱਜ ਸਾਡੀ ਜਿੰਦ ਨੂੰ ਆਸਰਾ ਤੇਰਾ,
ਸੱਚਿਆ ਗੁਰੂ ਜੀ ਮਿਹਰਬਾਨਾ, ਅੱਜ ਸਾਡੀ ਜਿੰਦ ਨੂੰ ਆਸਰਾ ਤੇਰਾ।
ਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਸੀਡੀ ਬੈਟਰੀਸ, ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੌਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਦਾ ਲੈ ਕੇ ਆਂਦਾ, ਤੇਰਾ ਪੀੜੀ
ਮੁੱਕਦਾ, ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 04156834 82।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ। ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923082 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923082।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 04241155551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਲਓ ਜੀ, ਸਾਰੇ ਹੀ ਸਰੋਤਿਆਂ ਦਾ ਧੰਨਵਾਦੀ, ਸਾਰੇ ਹੀ ਸਪਾਂਸਰ ਦਾ ਧੰਨਵਾਦੀ ਜਿਹੜੇ ਸਾਨੂੰ ਪ੍ਰੋਗਰਾਮ ਦੇ ਵਿਚ ਸਪੋਰਟ ਕਰਦੇ ਨੇ, ਤੇ ਜਲੇਬੀ ਜੰਕਸ਼ਨ ਵਾਲੇ, ਸੰਧੂ ਬੱਸ ਲਾਈਨਜ਼ ਵਾਲੇ, ਮਰਿੰਡਾ ਮੋਟਰ, ਸੀ ਡੀ ਬੈਟਰੀ, ਜਸਪਾਲ ਸੰਧੂ ਹੋਣੀ, ਗਰੇਵਾਲ ਬ੍ਰਦਰਜ਼ ਤੇ ਆਪਣੇ ਨਵੀਂ ਪੱਡਾ ਹੋਣੀ, ਜਿੰਨੇ ਵੀ ਸਰੋਤੇ ਸਾਨੂੰ ਸਪੋਰਟ ਕਰਦੇ ਨੇ, ਸਪਾਂਸਰ ਕਰਦੇ ਨੇ ਮੰਥਲੀ ਪ੍ਰੋਗਰਾਮ ਦੇ ਵਿਚ, ਉਨ੍ਹਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਸੋ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੇ ਸੁਨੇਹੇ ਭੇਜਿਆ, ਉਨ੍ਹਾਂ ਨੂੰ ਆਪਾਂ ਜ਼ਰੂਰ ਪ੍ਰੋਗਰਾਮ ਚ ਲੈਣਾ ਹੈ। ਤੇ ਰਾਜਨਦੀਪ ਸਿੰਘ ਕੈਨਬਰਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ, ਕਹਿੰਦੇ ਬਿਸਕੁਟਾਂ ਦੀ ਗੱਲ ਚੱਲੀ ਸੀ ਡਿੱਗ ਕੇ ਦੁੱਖ ਲੱਗਣ ਦੀ, ਇਸੇ ਕਰਕੇ ਹੁਣ ਮੈਂ ਕੇਕ ਖਾਣਾ ਸ਼ੁਰੂ ਕਰ ਦਿੱਤਾ ਤਾਂ ਕਿ ਦੁੱਖ ਨਾ ਲੱਗੇ। ਹਰਪ੍ਰੀਤ ਸਿੰਘ ਕੋਹਲੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਕਹਿੰਦੇ ਕਿ ਤੀਜਾ ਬਿਸਕੁਟ ਵੀ ਚਾਹ ਦੇ ਵਿਚ ਡਿੱਗ ਪਿਆ, ਫਿਰ ਕੀ ਬਣੂਗਾ। ਫਿਰ ਉਹ ਰਾਜਨਦੀਪ ਵਾਲਾ ਫਾਰਮੁਲਾ ਵਰਤੋਂ ਜੀ, ਕੇਕ ਖਾਣਾ ਸ਼ੁਰੂ ਕਰ ਦਿਓ। ਤਾਂ ਚੰਨਾ ਸਾਹਿਬ ਨੇ ਫੋਟੋਆਂ ਭੇਜੀਆਂ ਨੇ ਕੱਲ ਦੀਆਂ, ਬਹੁਤ ਬਹੁਤ ਧੰਨਵਾਦ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਕਿਹਾ ਕਿ ਮੈਂ ਫੈਨ ਤਾਂ ਪਹਿਲਾਂ ਹੀ ਸੀ ਮਾਨ ਸਾਹਿਬ ਦਾ, ਪਰ ਅੱਜ ਇੰਟਰਵਿਊ ਸੁਣ ਕੇ ਉਨ੍ਹਾਂ ਦੇ ਪ੍ਰਤੀ ਹੋਰ ਵੀ ਇੱਜ਼ਤ ਵੱਧ ਗਈ ਹੈ ਜੀ। ਹਾਂਜੀ, ਬਹੁਤ ਵਧੀਆ ਪਰਸਨੈਲਿਟੀ ਨੇ। ਹਰਨੇਕ ਸਿੰਘ ਹੈਰੀ ਪੁੱਛ ਰਹੇ ਨੇ ਕਿ ਇਹ ਫਿਲਮ ਕਿੱਥੋਂ ਦੇਖ ਸਕਦੇ ਹਾਂ ਜੀ? ਇਹ ਸਿਡਨੀ ਦੇ ਵਿਚ 30 ਤਰੀਕ ਨੂੰ ਲੱਗ ਜਾਏਗੀ, ਤੇ ਗੂਗਲ ਸਾਰਿਆਂ ਨੂੰ ਬੈਸਟ ਆਨਸਰ ਹੈ, ਉਥੋਂ ਤੁਸੀਂ ਟਾਈਪ ਮਾਰੋ ਤੇ ਸਿਡਨੀ ਦੇ ਵਿਚ ਨੀਅਰੈਸਟ ਸਿਨੇਮੇ ਚ ਤੁਹਾਨੂੰ ਮਿਲੇਗੀ। ਤੇ ਸੁਖਦੀਪ ਰਿਆੜ ਕੋਬਰਮ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਬਹੁਤ ਵਧੀਆ ਇੰਟਰਵਿਊ ਜੀ, ਤੇ ਬੜਾ ਮਾਣ ਸਤਿਕਾਰ ਦਿੱਤਾ ਮਿੰਟੂ ਹੁਣਾਂ ਨੇ, ਮਿੰਟੂ ਭਾਜੀ ਹੁਣਾਂ ਨੇ। ਤੇ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਹਾਂਗਕਾਂਗ ਵਾਲੇ ਜਗਤਾਰ ਭਾਜੀ, ਤੇ ਫੋਟੋ ਵੀ ਉਨ੍ਹਾਂ ਨੇ ਭੇਜੀ, ਕਹਿੰਦਾ ਚੜ੍ਹਦਾ ਰਹੀ ਵੀ ਸੂਰਜਾ ਕਮੀਆਂ ਦੇ ਵੇਲੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ। ਤੇ ਕਹਿੰਦੇ ਕਿਸੇ ਅਣਜਾਣੇ ਵਿਆਹ ਪੰਜਾਬੀ ਭੰਗੜਾ ਪਾ ਜਾਂਦੇ ਨੇ, ਮਿੰਟੂ ਜੀ ਨੇ ਇਹੀ ਕੀਤਾ ਅੱਜ। ਹਾਂਜੀ ਹਾਂਜੀ, ਨਹੀਂ ਕੋਈ ਗੱਲ ਨੀ ਜੀ, ਪ੍ਰੋਗਰਾਮ ਲਹਿਰਾਂ ਅੱਜ ਲੱਗੀਆਂ ਨੇ। ਸੋ ਦੋਸਤੋ, ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਸਮੇਂ ਸਮੇਂ ਸਿਰ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਾਇਆ ਕਰਾਂਗੇ, ਸੱਜਣਾ ਮਿੱਤਰਾਂ ਨਾਲ ਜਿਨ੍ਹਾਂ ਨੇ ਮਿਹਨਤ ਮੁਸ਼ਕਤ ਕਰਕੇ ਆਪਣੇ ਕੰਮ ਕੀਤੇ ਨੇ, ਮਿਹਨਤਾਂ ਦੇ ਨਾਲ ਆਪਣੇ ਬਿਜ਼ਨਸ ਸ਼ੁਰੂ ਕੀਤੇ ਨੇ, ਜਾਂ ਕੋਈ ਨਾ ਕੋਈ ਮੱਲ ਮਾਰੀ ਆ, ਉਨ੍ਹਾਂ ਨਾਲ ਜ਼ਰੂਰ ਗੱਲ ਕਰਾਂਗੇ ਤਾਂ ਕਿ ਉਨ੍ਹਾਂ ਤੋਂ ਸਿੱਖ ਕੇ ਸਾਡੀ ਨੌਜਵਾਨ ਪੀੜ੍ਹੀ ਹੋਰ ਹੰਬਲਾ ਮਾਰ ਸਕੇ, ਦੇਖ ਸਕੇ ਕਿ ਉਸ ਟਰੇਡ ਦੇ ਵਿਚ ਕੀ ਚੱਲ ਰਿਹਾ। ਤੇ ਮੈਂ ਪਹਿਲਾਂ ਪ੍ਰੋਮਿਸ ਕੀਤਾ ਸੀ ਕਿ ਨਵੀਂ ਪੱਡਾ ਨੂੰ ਅਸੀਂ ਪ੍ਰੋਗਰਾਮ ਦੇ ਵਿਚ ਲੈ ਕੇ ਆਵਾਂਗੇ, ਜਿਨ੍ਹਾਂ ਨੇ ਮੈਲਬਨ ਦੇ ਵਿਚ ਪੈਸਟ ਕੰਟਰੋਲ ਦਾ ਆਪਣਾ ਕੰਮ ਸ਼ੁਰੂ ਕੀਤਾ ਪਿਛਲੇ 4-5 ਮਹੀਨੇ ਤੋਂ, ਤੇ ਕਾਫੀ ਮਿਹਨਤ ਕਰਕੇ ਇਸ ਨੂੰ ਸਿਰੇ ਚਾੜਿਆ, ਤੇ ਇਸ ਦੇ ਪਿੱਛੇ ਛੁਪੀ ਹੋਈ ਮਿਹਨਤ ਉਸਦੇ ਬਾਰੇ ਵੀ ਗੱਲ ਕਰਾਂਗੇ, ਤੇ ਨਾਲ ਦੀ ਨਾਲ ਉਨ੍ਹਾਂ ਤੋਂ ਅਸੀਂ ਮੁਫ਼ਤ ਚ ਅੱਜ ਸਲਾਹਾਂ ਵੀ ਲਵਾਂਗੇ ਕਿ ਘਰ ਦੇ ਵਿਚ ਦੇਖੋ, ਘਰ ਬਣਾਉਣਾ ਸਾਰਿਆਂ ਦਾ ਸੁਪਨਾ ਹੁੰਦਾ ਕਿ ਸਾਡਾ ਘਰ ਹੋਵੇ, ਘਰ ਬਣਾਉਣਾ ਬੜਾ ਸੌਖਾ ਹੈ ਪਰ ਉਸ ਨੂੰ ਸੰਭਾਲਣਾ ਉਸ ਤੋਂ ਵੀ ਔਖਾ ਹੈ। ਸੋ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਹੈ, ਆਪਣੀ ਸਿਹਤ ਕਿਸ ਤਰ੍ਹਾਂ ਕਾਇਮ ਰੱਖਣੀ ਆ ਹਮੇਸ਼ਾ ਹੀ, ਉਸ ਦੇ ਬਾਰੇ ਅਸੀਂ ਨਵੀਂ ਪੱਡਾ ਨੂੰ ਪੁੱਛਾਂਗੇ। ਸੋ ਮੈਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਦਾ, ਮੈਲਬਨ ਦਾ ਰਹਿਣ ਵਾਲਾ ਨੌਜਵਾਨ ਹੈ, ਕਬੱਡੀ ਵੀ ਖੇਡਦਾ ਰਿਹਾ, ਪਹਿਲਾਂ ਸਿਡਨੀ ਸੀ। ਸੋ ਨਵੀਂ ਪੱਡਾ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਭਾਜੀ, ਹੈਲੋ ਜੀ, ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀ ਦੇ ਸਰੋਤਿਆਂ ਨੂੰ ਜੀ, ਬਹੁਤ ਥੈਂਕ ਯੂ
ਜੀ
ਜੁਆਇਨ ਇਨ ਕਰਾਉਣ ਲਈ
ਜੀ। ਨਹੀਂ ਬਹੁਤ ਵਧੀਆ ਸੀ ਤੁਹਾਡਾ ਜ਼ਿਕਰ, ਹਮੇਸ਼ਾ ਹੀ ਕਰਦੇ ਰਹਿੰਦੇ ਆ। ਤੇ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਆਸਟ੍ਰੇਲੀਆ ਚ ਆਏ ਕਿਹੜੇ ਸਾਲ ਦੇ ਵਿਚ ਸੀ?
ਅਸੀਂ ਜੀ ਆਸਟ੍ਰੇਲੀਆ ਚ ਮੈਂ ਆਇਆ ਜੀ 2007 ਦੇ ਵਿਚ ਜੀ, ਐਜ਼ ਏ ਸਟੂਡੈਂਟ
ਜੀ,
ਸਿਡਨੀ ਦੇ ਵਿਚ। ਹਾਂਜੀ, ਆਇਆ ਸੀ
ਸਿਡਨੀ। ਵੇਖ, ਪੰਜਾਬ ਤੋਂ ਕਿੱਥੋਂ ਤੁਸੀਂ, ਕਿਹੜੇ ਪਿੰਡ ਤੋਂ?
ਪੰਜਾਬ ਸਾਡਾ ਜੀ ਜ਼ਿਲ੍ਹਾ ਕਪੂਰਥਲਾ ਹੈ, ਪਿੰਡ ਸਾਡਾ ਲੱਖਣ ਕੇ ਪੱਡੇ ਆ ਜੀ, ਜਲੰਧਰ ਤੇ ਕਪੂਰਥਲੇ ਦੇ ਸੈਂਟਰ ਜਿਹਾ ਚੋਂਦਾ।
ਠੀਕ ਹੈ ਜੀ, ਠੀਕ।
ਤੇ ਪਰ ਰਹੇ ਆ ਜੇ ਤਾਂ ਪੜ੍ਹਾਈ ਸਾਰੀ ਮੈਂ ਬੰਗਿਆਂ ਦੇ ਵਿਚ ਕੀਤੀ ਆਪਣੀ।
ਹਾਂਜੀ, ਵੈਸੇ ਸਾਡੇ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਪੱਡੇ ਨੇ, ਸ਼ਾਇਦ ਮੈਨੂੰ ਲੱਗਦਾ ਉਨ੍ਹਾਂ ਨਾਲ ਰਿਸ਼ਤੇਦਾਰੀ ਵੀ ਸੀ ਤੁਹਾਡੇ, ਨਿਕਲੇ ਆਈ ਇੱਕ ਦਿਨ, ਹੈਨਾ?
ਹਾਂਜੀ ਹਾਂਜੀ, ਹੋਈ ਸੀ ਗੱਲ ਉਦਣ। ਹਾਂਜੀ ਹਾਂਜੀ, ਉਹ ਮਾਝੇ ਚ ਪੈਂਦਾ ਪਿੰਡ ਉਨ੍ਹਾਂ ਦਾ। ਹਾਂਜੀ
ਹਾਂਜੀ,
ਤੇ
ਹਾਂਜੀ ਚਲੋ ਬਹੁਤ ਵਧੀਆ ਗੱਲ ਹੈ। ਤੇ ਇੱਥੇ ਜਦੋਂ ਤੁਸੀਂ ਆਸਟ੍ਰੇਲੀਆ ਦੇ ਵਿਚ ਆਏ ਪੜ੍ਹ ਲਿਖ ਕੇ, ਤੁਸੀਂ ਚਲੋ ਆਪਣੀ ਕਾਰਵਾਈ ਪੂਰੀ ਕੀਤੀ, ਤੁਸੀਂ ਇਸ ਪੈਸਟ ਕੰਟਰੋਲ ਚ ਕੋਈ ਸਟੱਡੀ ਕੀਤੀ ਸੀ ਜਾਂ ਕੋਈ ਸਟੱਡੀ ਦਾ ਹੋਰ ਸੀ, ਕੋਈ ਹੋਰ ਕੋਰਸ ਕੀਤਾ ਸੀ?
ਨਹੀਂ, ਸਟੱਡੀ ਤਾਂ ਜੀ ਹੋਰ ਸੀ ਆਪਣੀ, ਤੇ ਇਹ ਤਾਂ ਮੈਂ ਪਿਛਲੇ 4-5 ਸਾਲ ਤੋਂ ਬੱਸ ਚਲਾ ਰਿਹਾ ਸਿਡਨੀ ਦੇ ਵਿਚ, ਉੱਥੇ ਮੇਰਾ ਫਰੈਂਡ ਸੀਗਾ ਆਪਣੇ ਮਨਪ੍ਰੀਤ ਕਲੇਰ।
ਅੱਛਾ ਜੀ।
ਤੇ ਉਹਨਾਂ ਦੀ ਕੰਪਨੀ ਸੀਗੀ ਪ੍ਰੋ ਪੈਸਟ ਸਿਡਨੀ ਦੇ ਵਿਚ।
ਅੱਛਾ ਜੀ।
ਤੇ ਜਦੋਂ ਮੈਨੂੰ ਉਹਨੇ ਕਹਿਣਾ ਵੀ ਨਾਲ ਮੇਰੇ ਨਾਲ ਕਰ ਤੂੰ ਰੋਜ਼ ਮੈਨੂੰ ਲੈ ਜਾਣਾ ਨਾਲ, ਫਿਰ ਮੈਂ ਹੌਲੀ ਹੌਲੀ ਉਹਨਾਂ ਦੇ ਅੰਡਰ ਸੁਪਰਵਿਜ਼ਨ, ਅਸੀਂ 4 ਸਾਲ ਪੈਸਟ ਕੰਟਰੋਲ ਕੇ ਉਸ ਕੰਪਨੀ ਚ ਕੰਮ ਕੀਤਾ।
ਅੱਛਾ ਜੀ।
ਤੇ ਫਿਰ ਮੈਂ ਕਿਹਾ ਵੀ ਮੈਂ ਵੀ ਲਾਇਸੈਂਸ ਲਵਾਂ ਇਹਦਾ, ਵੀ ਮੈਨੂੰ ਲੱਗਾ ਵੀ ਹਾਂ ਇਸ ਕੰਮ ਦੇ ਵਿਚ ਬਹੁਤ ਸਕੋਪ ਆ, ਵੀ ਆਪਣੇ ਬੰਦੇ ਇਸ ਕੰਮਾਂ ਨੂੰ ਹੋ ਨੀ ਰਹੇ, ਵੀ ਵਾਈ ਨਾਟ, ਗੋਰੇ ਇੰਨੇ ਪੈਸੇ ਬਣਾ ਰਹੇ ਆ ਤੇ ਮੇਕਿੰਗ ਐਵਰੀਥਿੰਗ ਕੰਮ। ਸੋ ਮੈਂ ਵੀ ਫਿਰ ਟੇਫ ਦੇ ਵਿਚ ਸਟੱਡੀ ਕੀਤੀ ਜੀ ਉੱਥੇ ਸ਼ੁਰੂ।
ਅੱਛਾ ਨਵੀ, ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਕਿ ਅਕਸਰ ਜਿਹੜੇ ਆਪਾਂ ਪੰਜਾਬੀ ਨੇ ਉਹ ਰਵਾਇਤੀ ਕੰਮ ਹੀ ਕਰਦੇ ਨੇ, ਜਾਂ ਟੈਕਸੀ ਚਲਾਉਣ ਲੱਗ ਜਾਈਦਾ, ਜਾਂ ਕੋਈ ਜਿਹੜਾ ਵੀ ਮਤਲਬ 2-3 ਕੰਮ ਨੇ ਉਹਨਾਂ ਨੂੰ ਫਾਲੋ ਕਰਦੇ। ਮੈਂ ਅਕਸਰ ਕਹਿੰਦਾ ਹੁੰਦਾ ਆਪਣੇ ਪੰਜਾਬੀ ਨੌਜਵਾਨਾਂ ਨੂੰ ਕਿ ਹੋਰ ਬਹੁਤ ਟਰੇਡ ਨੇ ਜਿਸ ਤਰ੍ਹਾਂ ਹੁਣ ਤੁਸੀਂ ਪੈਸਟ ਕੰਟਰੋਲ ਕਰਨ ਲੱਗ ਪਏ ਹੋ ਜਾਂ ਟਾਈਲਾਂ ਲਾਉਣੀਆਂ, ਪਲੰਬਿੰਗ ਦਾ ਕੰਮ, ਕਾਰਪੈਂਟਰੀ ਦਾ ਕੰਮ, ਇਹ ਸਾਰੇ ਖੁੱਲੇ ਪਏ ਨੇ। ਇਹ ਸਾਰੇ ਫੀਲਡ ਜਿਹੜੇ ਟਰੇਡ ਸਕਿੱਲ ਵਾਲੇ ਖੁੱਲੇ ਪਏ ਨੇ, ਇਧਰ ਨੂੰ ਵੀ ਸਾਨੂੰ ਸੋਚਣਾ ਚਾਹੀਦਾ। ਖੈਰ ਤੁਸੀਂ ਮਤਲਬ ਪੱਕੇ ਹੋ ਕੇ ਫਿਰ ਸਿਡਨੀ ਦੇ ਵਿਚ ਬੱਸ ਵੀ ਚਲਾਈ 3-4 ਸਾਲ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਪੈਸਟ ਕੰਟਰੋਲ ਵੀ ਕੀਤਾ, ਤੇ ਹੁਣ ਇਹ ਜਿਹੜਾ ਪੈਸਟ ਕੰਟਰੋਲ ਦਾ ਕੰਮ ਤੁਸੀਂ ਸ਼ੁਰੂ ਕੀਤਾ, ਇਹਨੂੰ ਸ਼ੁਰੂ ਕਰਨ ਦੇ ਲਈ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਟੇਫ ਦੇ ਵਿਚ ਤੁਸੀਂ ਸਰਟੀਫਿਕੇਟ ਸ਼ੁਰੂ ਕੀਤਾ, ਇਹਦੇ ਲਈ ਕੀ ਕੁਆਲੀਫਿਕੇਸ਼ਨ ਚਾਹੀਦੀ ਆ? ਸਰਟੀਫਿਕੇਟ 3-4 ਜਾਂ ਡਿਪਲੋਮਾ?
ਹਾਂਜੀ, ਇਹਦੇ ਵਿੱਚ ਤੁਹਾਨੂੰ ਸਰਟੀਫਿਕੇਟ 3 ਚਾਹੀਦਾ ਜੀ।
ਅੱਛਾ ਜੀ, ਮਿਨੀਮਮ
ਸਰਟੀਫਿਕੇਟ 3 ਚਾਹੀਦਾ ਪੈਸਟ ਮੈਨੇਜਮੈਂਟ ਜੀ। ਤੇ ਤੁਹਾਨੂੰ 3 ਤਰ੍ਹਾਂ ਦੇ ਵਿੱਚ ਤੁਹਾਨੂੰ ਪਹਿਲੇ ਜਿਹੜੇ ਪਹਿਲਾ ਪੜਾਅ ਜਨਰਲ ਪੈਸਟ ਦੇ ਵਿੱਚ ਤੁਹਾਨੂੰ ਹਾਊ ਟੂ ਲਾਈਕ ਹੈਂਡਲ ਪੈਸਟੀਸਾਈਡਸ, ਲਾਈਕ ਆਈਡੈਂਟੀਫਿਕੇਸ਼ਨ ਆਫ ਪੈਸਟ ਤੇ ਪੈਸਟ ਮੈਨੇਜਮੈਂਟ, ਇਹ 3 ਤੁਹਾਨੂੰ ਸਰਟੀਫਿਕੇਟ ਕਰ 3 ਕਰਨੇ ਪੈਂਦੇ ਇਹਦੇ ਵਿੱਚ।
ਅੱਛਾ ਜੀ,
ਤੇ ਫਿਰ ਤੁਸੀਂ ਕੁਆਲੀਫਾਈ ਬਣ ਜਾਂਦੇ ਆ ਵੀ ਜਨਰਲ ਪੈਸਟ ਦੇ ਲਈ।
ਅੱਛਾ ਜੀ,
ਤੇ ਤੁਸੀਂ ਜਨਰਲ ਪੈਸਟ ਜਿਹੜੇ ਹਾਊਸ ਹੋਲਡਿੰਗ ਕਮਰਸ਼ੀਅਲ ਪ੍ਰੋਪਰਟੀਜ਼ ਦੇ ਵਿੱਚ ਆ ਜਾਂ ਘਰਾਂ ਦੇ ਵਿੱਚ ਆ, ਉਹਨਾਂ ਨੂੰ ਤੁਸੀਂ ਟੈਕਲ ਕਰਨ ਦੇ ਲਈ ਬਣ ਜਾਂਦੇ ਆ, ਬਟ ਉਹਦੇ ਬਾਅਦ ਚੋਂ ਬੜਾ ਆਉਂਦਾ ਤੁਸੀਂ ਟਰਮਾਈਟ ਸਪੈਸ਼ਲਿਸਟ ਬਣਨਾ।
ਟਰਮਾਈਟ ਜਿਹੜੀ ਜਿਹਨੂੰ ਕਹਿੰਦੇ ਕੌਣ ਕੌਣ ਜਾਂ ਜਿਹੜੀ
ਜਿਹਨੂੰ ਸੇਂਕ, ਹਾਂਜੀ ਸੇਂਕ ਕਹਿੰਦੇ, ਕੌਣ ਕਹਿ ਦਿੰਦੇ। ਹਾਂਜੀ,
ਠੀਕ ਹੈ ਜੀ।
ਫਿਰ ਤੁਸੀਂ ਦੇਖ ਲਓ ਵੀ ਅਬਾਊਟ $7 billion ਡੈਮੇਜ ਕਰਦਾ ਟਰਮਾਈਟ ਐਵਰੀ ਇਅਰ ਇਨ ਆਸਟ੍ਰੇਲੀਆ।
7 billion,
ਅਬਾਊਟ $7 billion, ਹਾਂਜੀ $1 billion ਦੀ ਡੈਮੇਜ ਟਰਮਾਈਟ ਆਸਟ੍ਰੇਲੀਆ ਦੇ ਵਿੱਚ ਹਰ ਸਾਲ ਕਰਦਾ
ਜੀ।
ਤੇ ਟਰਮਾਈਟ ਇਸ ਲਾਈਕ, ਕਈ ਤਾਂ ਇੱਦਾਂ ਦੇ ਟਰਮਾਈਟ ਆ ਜਿਹੜੇ ਕਿ ਗਵਰਨਮੈਂਟ ਵੀ ਖੁਦ ਆਪਣੇ ਪੱਲਿਓਂ ਪੈਸੇ ਦੇ ਕੇ ਉਹਨਾਂ ਨੂੰ ਟੈਕਲ ਕਰਨਾ ਚਾਹੁੰਦੀ ਹੈ, ਕਿਉਂਕਿ ਉਹਨਾਂ ਨੂੰ ਉਹਨਾਂ ਨੇ ਨਾਰਦਰਨ ਟੈਰੀਟਰੀ ਦਾ ਇੱਕ ਸਮ ਸੋਰਟ ਆਫ ਲਾਈਕ ਟਰਮਾਈਟ ਆ, ਉੱਥੇ ਗਵਰਨਮੈਂਟ ਤੁਹਾਡੇ ਘਰ ਦੇ ਟਰਮਾਈਟ ਆ ਗਿਆ, ਗਵਰਨਮੈਂਟ ਤੁਹਾਡੀ ਅਕੋਮੋਡੇਸ਼ਨ ਲਈ ਵੀ ਪੇ ਕਰਦੀ ਆ
ਤੇ
ਗਵਰਨਮੈਂਟ ਹੀ ਉਹਨੂੰ ਖਤਮ ਕਰਦੀ ਆ ਕਿਉਂਕਿ ਉਹ ਰੈਡ ਅਲਰਟ ਆ।
ਅੱਛਾ ਜੀ, ਇੰਨਾ ਖਤਰਨਾਕ ਹੈ
ਤੇ ਟਰਮਾਈਟ ਦਾ ਵੀ?
ਹਾਂਜੀ, ਇੰਨੀ ਖਤਰਨਾਕ ਉਹ ਸਿਉਂਕ ਹੈ?
ਹਾਂਜੀ ਹਾਂਜੀ, ਇੰਨੀ ਜਾਣੀ ਖਤਰਨਾਕ ਸਪੀਸੀਜ਼ ਆ ਜਾਣੀ ਟਰਮਾਈਟ ਇੱਕ, ਇਹਨਾਂ ਵਿੱਚ ਅਬਾਊਟ 7-8 ਸਪੀਸੀਜ਼ ਆਸਟ੍ਰੇਲੀਆ ਚ ਪਾਈਆਂ ਜਾਂਦੀਆਂ।
ਅੱਛਾ ਜੀ,
ਹੁਣ ਸਾਰੀਆਂ ਡੇਂਜਰਸ ਆ, ਬਟ 1 ਜਿਹੜੀ ਆ ਉਹ ਜ਼ਿਆਦਾ ਡੇਂਜਰਸ ਆ, ਉਹ ਨਾਰਦਰਨ ਟੈਰੀਟਰੀ ਦੇ ਵਿੱਚ ਕਾਬੂ ਕੀਤੀ ਆ ਸਿਰਫ ਉਹਨੀ।
ਅੱਛਾ ਜੀ,
ਤੇ ਉਹਦੇ ਲਈ ਵੀ ਆਪਾਂ ਨੂੰ ਟਰਮਾਈਟ ਲਈ ਵੀ ਫਿਰ ਵੱਖਰਾ ਆਪਾਂ ਨੂੰ ਸਰਟੀਫਿਕੇਟ 3 ਕਰਨਾ ਪੈਂਦਾ ਆ।
ਓਕੇ,
ਉਹ ਵੀ ਟੇਫ ਦੇ ਵਿੱਚੋਂ ਕਰਨਾ ਪੈਂਦਾ। ਹਾਂਜੀ,
ਠੀਕ ਹੈ। ਤੇ
ਹੁਣ ਮੈਂ ਉਹ ਵੀ ਰੀਸੈਂਟਲੀ ਸਿਡਨੀ ਗਿਆ ਸੀ, ਉਹ ਵੀ ਫਿਨਿਸ਼ ਕਰਕੇ ਆਇਆ ਜੀ, ਉਹ ਵੀ ਐਂਡ ਆਫ ਜਨਵਰੀ ਸ਼ੁਰੂ ਕਰ ਦੇਣਾ ਆਪਾਂ ਟਰਮਾਈਟ ਦੀ, ਜਿਹੜੀ ਪ੍ਰੀ ਪਰਚੇਸ ਪ੍ਰੋਪਰਟੀ ਆਪਾਂ ਲੈਣੇ ਆ,
ਠੀਕ ਹੈ ਜੀ,
ਉਹਨਾਂ ਦੀ ਇੰਸਪੈਕਸ਼ਨ ਆ, ਤੇ ਉਹਦੇ ਵਿੱਚ ਜਿੱਦਾਂ ਕਿਸੇ ਟਰਮਾਈਟ ਪ੍ਰੋਬਲਮ ਉਹਦਾ ਟ੍ਰੀਟਮੈਂਟ ਆ, ਉਹ ਵੀ ਐਂਡ ਆਫ ਜਨਵਰੀ ਸ਼ੁਰੂ ਕਰ ਦੇਣਾ ਜੀ ਆਪਾਂ।
ਪਰ ਜੇ ਜ਼ਿਆਦਾਤਰ ਟਰਮਾਈਟ ਜਿੱਦਾਂ ਨਵੇਂ ਘਰ ਬਣਦੇ ਉੱਥੇ ਮੈਸ਼ ਪੈਂਦੀ ਆ ਜਾਂ ਉਹਦੀ ਟ੍ਰੀਟਮੈਂਟ ਕੀਤੀ ਜਾਂਦੀ ਆ, ਉਹ ਤਾਂ ਸੇਫ ਹੁੰਦਾ ਕਿ ਨਵੇਂ ਬੰਦੇ ਨੇ ਕਿਸੇ ਨੇ ਘਰ ਲੈਣਾ। ਹੁਣ ਆਪਣੇ ਬਹੁਤ ਸਾਰੇ ਪੰਜਾਬੀ ਆ ਭਾਰਤੀ, ਉਹ ਘਰ ਲੈ ਰਹੇ ਨੇ, ਪਰ ਜਿਹੜੇ ਬਣੇ ਬਣਾਏ ਘਰ ਲੈਂਦੇ ਨੇ ਜਿੱਦਾਂ ਪੁਰਾਣੇ ਬਣੇ, ਉਹਨਾਂ ਦੇ ਵਿੱਚ ਕੀ ਧਿਆਨ ਰੱਖਣਾ ਚਾਹੀਦਾ ਪੈਸਟ ਦੇ ਸੰਬੰਧੀ ਜਦੋਂ ਨਵਾਂ ਘਰ ਲੈਣਾ ਹੋਵੇ?
ਹੁਣ ਜਦੋਂ ਆਪਾਂ, ਤੁਸੀਂ ਇਹ ਸੋਚ ਲਓ, ਜੇ ਤਾਂ ਆਪਾਂ ਘਰ ਲੈ ਰਹੇ ਹਾਂ ਇਨਵੈਸਟਮੈਂਟ, ਆਪਾਂ ਪੁਰਾਣੇ ਘਰ ਜਿਹੜੇ ਆ ਜਾਂ ਆਪਣੇ ਲਈ ਸਬ ਫਲੋਰ ਜਿਹੜਾ ਘਰ ਆ,
ਹਾਂਜੀ,
ਜਿਹੜਾ ਘਰ ਜਾਣੀ ਸਬ ਫਲੋਰ ਤੇ ਬਣਿਆ ਪੀਰਸ ਤੇ ਬਣਿਆ, ਉਹਦੇ ਵਿੱਚ ਬਹੁਤ ਜ਼ਿਆਦਾ ਚਾਂਸਸ ਆ ਆਪਾਂ ਨੂੰ ਵੀ ਟਰਮਾਈਟ ਐਕਟੀਵਿਟੀ ਦੇ, ਕਿਉਂਕਿ ਉਹਨਾਂ ਦਾ ਐਕਸੈਸ ਬਹੁਤ, ਉਹਨਾਂ ਨੂੰ ਈਜ਼ੀ ਐਕਸੈਸ ਆ, ਕਿਉਂਕਿ ਆਪਾਂ ਜਿਹੜਾ ਸਬ ਫਲੋਰ ਘਰ ਆ ਉਹ ਉੱਤੇ ਥੱਲੇ ਜੇ ਪੀਅਰਸ ਆ ਜਾਂ ਸਟੰਪ ਆ ਉਹਦੇ ਉੱਤੇ ਟਿੰਬਰ ਲੱਗੀ ਆ
ਜੀ,
ਤੇ ਟਰਮਾਈਟ ਨੂੰ ਟਿੰਬਰ ਥੱਲੇ ਹੀ ਮਿਲ ਜਾਂਦੀ ਆ, ਜਾਣੀ ਉਹਨਾਂ ਨੂੰ ਈਜ਼ੀ ਫੂਡ ਮਿਲ ਜਾਂਦਾ ਉਸੇ ਵੇਲੇ।
ਠੀਕ ਹੈ,
ਜਿਹੜੇ ਆਪਣੇ ਸਲੈਬ ਹਾਊਸ ਆ ਉਹ ਸਲੈਬ ਹਾਊਸ ਆ ਜਿਹੜੇ ਉਹਦੇ ਉੱਤੇ ਟਰਮਾਈਟ ਨੂੰ ਪੈਨੀਟ੍ਰੇਟ ਕਰਨਾ ਬਹੁਤ ਔਖਾ ਹੈ, ਕਿਉਂਕਿ ਟਰਮਾਈਟ ਸਲੈਬ ਨੂੰ ਪੈਨੀਟ੍ਰੇਟ ਕਰਨਾ ਤਾਂ ਇਜ਼ ਰੀਅਲੀ ਹਾਰਡ, ਬਟ ਉਹ ਵੀ ਸੌਖਾ ਹੋ ਜਾਂਦਾ ਵੀ ਆਪਣੇ ਪਲੰਬਿੰਗ ਜਿੱਥੇ ਆਪਣੇ ਜਦੋਂ ਆਪਣੇ ਘਰ ਬਣਦੇ ਆ ਪਲੰਬਿੰਗ ਦੇ ਪੈਪ ਜਿੱਥੇ ਪਏ ਹੁੰਦੇ ਆ ਟਰਮਾਈਟ ਉੱਥੋਂ ਪੈਨੀਟ੍ਰੇਟ ਕਰ ਜਾਂਦਾ ਆ
ਉਹਦੇ ਵਿੱਚੋਂ ਨਿਕਲ,
ਮੈਂ ਤਾਂ ਇਹੀ ਸਲਾਹ ਦਿੰਦਾ ਆ। ਹਾਂਜੀ, ਉਹਦੇ ਵਿੱਚੋਂ ਨਿਕਲ ਆਉਂਦਾ। ਜਦੋਂ ਵੀ ਆਪਾਂ ਕੋਈ ਪੁਰਾਣਾ ਘਰ ਲੈਣਾ ਹੈ, ਤੁਸੀਂ ਸੋਚ ਲਓ ਵੀ 15 ਸਾਲ ਪੁਰਾਣਾ ਘਰ ਆ ਨਾ, ਉਹਦੀ ਬਿਫੋਰ ਯੂ ਬਾਏ ਯੂ ਹੈਵ ਟੂ ਡੂ ਇੰਸਪੈਕਸ਼ਨ, ਕਿਉਂਕਿ ਟਰਮਾਈਟ ਇੱਕ ਵਾਰ ਜੇ ਤੁਹਾਡੇ ਘਰ ਨੂੰ ਲੱਗ ਗਿਆ ਇਹ ਤਾਂ ਵੀ ਦਿਨਾਂ ਦੀ ਗੱਲ ਆ ਜੀ, ਵਿਦਇਨ 2-3 ਮੰਥਸ ਵਿੱਚ ਤੁਹਾਡਾ ਘਰ ਸਾਰਾ ਹੀ ਖੋਖਲਾ ਕਰ ਦਿੰਦਾ ਟਰਮਾਈਟ।
ਅੱਛਾ ਜੀ, ਕੀ ਬਾਤ ਹੈ।
ਟਰਮਾਈਟ ਇੰਸਪੈਕਸ਼ਨ ਜ਼ਰੂਰੀ ਆ
ਜੀ। ਅਸੀਂ ਗੱਲਾਂ ਬਾਤਾਂ ਹੋਰ ਬਹੁਤ ਕਰਾਂਗੇ, ਕਿਉਂਕਿ ਆਪਣੇ ਲੋੜ ਹੀ ਆ ਤਕਰੀਬਨ ਹਰ ਪੰਜਾਬੀ ਘਰ ਨੂੰ, ਤੇ ਖਾਸ ਕਰਕੇ ਅਗਰ ਕਿਰਾਏ ਤੇ ਵੀ ਰਹਿੰਦੇ ਆ ਤਾਂ ਵੀ ਮਤਲਬ ਉਥੇ ਜ਼ਿਆਦਾ ਧਿਆਨ ਰੱਖਣਾ ਬਣਦਾ ਆ, ਸਿਹਤ ਪਹਿਲਾਂ ਆ। ਬਾਕੀ ਇਧਰ ਬਰਿੰਦਰ ਨਿੱਜਰ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿਆ ਬਾਤ ਆ ਜੀ, ਨਵੀਂ ਭਾਜੀ ਤਾਂ ਮੇਰੇ ਨਾਨਕਿਆਂ ਤੋਂ ਨਿਕਲੇ, ਗ੍ਰੇਟ ਟੂ ਨੋ। ਸੋ ਦੇਖੋ ਇੱਦਾਂ ਰੇਡੀਓ ਦੇ ਨਾਲ ਗਾਂ ਦੇ ਗਾਂ ਲਿੰਕ ਬਣਦੇ ਰਹਿੰਦੇ ਨੇ। ਤੇ ਕੁਲਦੀਪ ਸਿੰਘ ਬੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਨਵੀ ਵੀਰ ਜੀ, ਕਲਰ ਬੌਂਡ ਫੈਂਸ ਉਪਰ ਜਾਲਿਆਂ ਦਾ ਕੀ ਹੱਲ ਹੈ? ਇਹ ਵੀ ਆਪਾਂ ਗੱਲ ਕਰਾਂਗੇ ਫੈਂਸ ਦੀ। ਸੋ ਚਲੋ ਆਪਾਂ ਗੱਲ ਤੁਰੀ ਆ ਤੇ ਪਹਿਲਾਂ ਫੈਂਸ ਦੀ ਗੱਲ ਕਰਦੇ ਆ। ਅਕਸਰ ਨਵੀ ਆਪਾਂ ਜਦੋਂ ਗੱਲ ਕਰਦੇ ਆ ਪੈਸਟ ਕੰਟਰੋਲ ਦੀ, ਇੱਦਾਂ ਕਹਿੰਦੇ ਕਿ ਅੰਦਰ ਅੰਦਰ ਕਰਾ ਲਓ, ਹਨਾ, ਇਹੀ ਕਹਿੰਦੇ ਨਾ। ਤੇ ਜਿਹੜੀ ਫੈਂਸ ਤੁਸੀਂ ਆਫ ਏਅਰ ਵੀ ਦੱਸ ਰਹੇ ਸੀ ਕਿ ਸਾਰਿਆਂ ਨੂੰ ਵੱਧ ਜਿਹੜਾ ਪੈਸਟ ਦਾ ਜਾਂ ਕੀੜੇ ਮਕੌੜਿਆਂ ਦਾ ਘਰ ਹੁੰਦਾ, ਉਹ ਜਿਹੜੀ ਲੱਕੜ ਦੀ ਫੈਂਸ ਲਾਈ ਹੁੰਦੀ ਹੈ ਬਾਹਰ, ਉਹ ਹੁੰਦੀ ਆ। ਤੇ ਉਥੋਂ ਫਿਰ ਆਪਾਂ ਹੁਣ ਗੱਲ ਸ਼ੁਰੂ ਕਰ ਲੈਂਦੇ ਆ। ਨਾਲੇ ਉਹ ਪੁੱਛ ਵੀ ਰਹੇ ਨੇ ਵੀ ਕਲਰ ਬੌਂਡ ਹੈ ਜੀ ਫੈਂਸ ਤੇ, ਉਹਦੇ ਪਰ ਜਿਹੜੇ ਜਾਲੇ ਆ ਉਹਨਾਂ ਦਾ ਕੀ ਇਲਾਜ ਆ?
ਹਾਂਜੀ ਭਾਜੀ, ਜਿਹੜੀ ਮੇਨ ਜਿਹੜਾ ਜਿੱਥੇ ਜਾਣੀ ਕਿ ਸਪਾਈਡਰ ਜਾਣੀ ਜਿੱਥੇ ਲੱਗ ਉਹਨਾਂ ਲਈ ਹੈਵਨ ਆ ਜਾਣੀ ਕਿ ਸਪਾਈਡਰਸ ਦੇ ਲਈ, ਉਹ ਕਲਰ ਬੌਂਡ ਫੈਂਸ ਆ।
ਅੱਛਾ ਜੀ।
ਕਿਉਂਕਿ ਕਲਰ ਬੌਂਡ ਫੈਂਸ ਆ ਜਿਹੜੀ, ਉਹ ਵੀ ਸਪਾਈਡਰ ਜਿਹੜਾ ਰਹਿੰਦਾ ਆ ਉਹਨੂੰ ਚਾਹੀਦਾ ਆ ਵੀ ਹੌਟ ਵਾਰਮ ਚਾਹੀਦਾ ਉਹਨੂੰ, ਵਾਰਮ ਵੈਦਰ ਦੇ ਲਈ। ਕਿਉਂਕਿ ਕਲਰ ਬੌਂਡ ਜਿਹੜਾ ਫੈਂਸ ਆ ਉਹ ਤਪਦੀ ਆ ਗਰਮੀਆਂ ਨੂੰ ਬਹੁਤ ਜ਼ਿਆਦਾ, ਸਿਆਲਾਂ ਨੂੰ ਵੀ ਈਵਨ ਮਾੜੀ ਜਿਹੀ ਗਰਮੀ ਹੁੰਦੀ ਕਲਰ ਬੌਂਡ ਨੂੰ ਆਪਾਂ ਹੱਥ ਲਾਉਂਦੇ ਆ ਇਸ ਫੀਲ ਲੱਗ ਵਾਲੀ ਵਾਰਮ
ਉਹ ਨਿੱਘਾ ਹੋ ਜਾਂਦਾ
ਤੇ ਉਹ ਨਿੱਘਾ ਹੋ ਜਾਂਦਾ ਤੇ ਸਪਾਈਡਰ ਕੀ ਕਰਦੇ ਆ, ਇੱਕ ਉਹਦੇ ਵਿੱਚ ਸਪੇਸ ਬਹੁਤ ਆ, ਉਹਦੇ ਵਿੱਚ ਜਦੋਂ ਆਪਾਂ ਜਿਹੜੀ ਛਿੱਤਰ ਦੇ ਵਿੱਚ ਨਾ ਫੈਂਸ ਫਸੀ ਹੁੰਦੀ ਉਹਦੇ ਵਿੱਚ ਸਪੇਸ ਬਹੁਤ ਆ, ਉੱਥੇ ਜਾਣੀ ਕਿ ਹੰਸਮੈਨ ਸਪਾਈਡਰ ਵੀ ਆਪਣਾ ਜਾਣੀ ਕਿ ਫਨਲ ਵੈਬਲ ਵਨ ਆਫ ਦ ਬਿਗੇਸਟ ਸਪਾਈਡਰ ਉਹ ਵੀ ਆਪਣਾ ਨੈਟਸ ਬਣਾ ਲੈਂਦੇ ਕਿਉਂਕਿ ਉਹਨਾਂ ਕੋਲ ਸਪੇਸ ਬਹੁਤ ਆ ਤੇ ਉਹਨਾਂ ਕੋਲ ਵਾਰਮ ਵੀ ਵੈਦਰ ਆਉਂਦਾ। ਤੇ ਇਸ ਤੇ ਅੱਜ ਕੱਲ ਜਿਹੜੇ ਹੁਣ ਆਪਾਂ ਘਰ ਬਣ ਰਹੇ ਆ ਮੈਲਬਨ ਦੇ ਵਿੱਚ ਜਾਂ ਸਿਡਨੀ ਦੇ ਵਿੱਚ, ਜਗ੍ਹਾ ਬਹੁਤ ਕੰਜਕਸ਼ਨ ਹੋ ਗਈ ਆ, 400-400 ਸਕੁਆਇਰ ਮੀਟਰ ਦੇ ਬਲਾਕ ਆ, ਆਪਾਂ ਉੱਥੇ ਵੱਡੇ ਵੱਡੇ ਘਰ ਛੱਤੀ ਜਾਂਦੇ ਆ। ਆਪਣਾ ਨਾ ਮੀਟਰ ਇੱਕ ਸਾਈਡ ਤੇ ਰਹਿ ਗਿਆ, ਇੱਕ ਪਾਸੇ 800 ਰਹਿ ਗਿਆ, ਉਹਦੇ ਨਾਲ ਰਿਸਕ ਬਹੁਤ ਜ਼ਿਆਦਾ ਵੱਧ ਜਾਂਦਾ ਵੀ ਹਿਊਮਨ ਕੰਟੈਕਟ ਦਾ ਸਪਾਈਡਰ ਲਈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਉਹ ਸਪਾਈਡਰ ਅਗਰੈਸਿਵ ਬਹੁਤ ਹੋ ਜਾਂਦੇ ਆ।
ਅੱਛਾ ਜੀ।
ਜਿਹੜੇ ਸਿਡਨੀ ਦੇ ਵਿੱਚ ਇੱਥੇ ਮੈਲਬਨ ਦੇ ਵਿੱਚ ਮੇਨ ਰੈੱਡ ਬੈਕ ਤੇ ਬਲੈਕ ਹਾਊਸ ਸਪਾਈਡਰ ਇਜ਼ ਵੈਰੀ ਕਾਮਨ ਐਂਡ ਵੈਰੀ ਡੇਂਜਰਸ।
ਜਿਹੜਾ ਰੈੱਡ ਬੈਕ ਦਾ ਬਹੁਤ ਖਤਰਨਾਕ ਹੈ। ਇੱਥੇ ਮਾੜੇ ਦੱਸ ਵੀ ਦਈਏ ਰੈੱਡ ਬੈਕ ਆਪਣੇ ਸਰੋਤਿਆਂ ਨੂੰ ਕਿ ਉਹ ਛੋਟਾ ਜਿਹਾ ਹੁੰਦਾ, ਉਹਦੇ ਜਿਹੜੀ ਪਿੱਠ ਦੇ ਉੱਤੇ ਨਾ ਲਾਲ ਧਾਰੀ ਹੁੰਦੀ ਆ।
ਹਾਂਜੀ ਹਾਂਜੀ ਹਾਂਜੀ, ਉਹ ਜਾਣੀ ਵਨ ਆਫ ਦਾ ਡੈਡਲੀ ਸਪਾਈਡਰ ਇਨ ਆਸਟ੍ਰੇਲੀਆ। ਹਾਂਜੀ, ਤੇ ਫਨਲ ਬੈਬ, ਰੈੱਡ ਬੈਗ, ਬਲੈਕ ਹਾਊਸ, ਇਹ ਜਾਣੀ ਕਿ ਤਿੰਨ ਸਪੀਸੀਸ ਆ ਜਿਹੜੀਆਂ ਕਿ ਡੈਡਲੀ ਆ
ਜੀ,
ਜਿਹੜੀਆਂ ਵੀ ਦੇ ਕੈਨ ਕਿਲ ਪੀਪਲ।
ਅੱਛਾ।
ਤੇ ਇਹ ਜਾਣੀ ਕਿ ਮੈਲਬਨ ਦੇ ਵਿੱਚ ਆਮ ਆ, ਕਿਉਂਕਿ ਆਪਣੇ ਸਾਰੇ ਨਵੇਂ ਘਰ ਮੈਲਬਨ ਦੇ ਵਿੱਚ ਆਪਾਂ ਭਾਜੀ ਹੁਣੀ ਕਹਿ ਰਹੇ ਵੀ ਫੈਂਸ ਬਹੁਤ ਜ਼ਿਆਦਾ ਜਾਲਿਆਂ ਨਾਲ ਭਰੀ ਆ, ਤੁਸੀਂ ਏਦਾਂ ਕਰੋ ਬਿਟ ਫਰਦਰ ਸਿਟੀ ਆ ਨੂੰ ਜਾਣ ਲੱਗੋਗੇ, ਉਧਰ ਨੂੰ ਫੈਂਸਾਂ ਤੇ ਜਾਲੇ ਘੱਟ ਜਾਣੇ ਆ। ਜਿੱਦਾਂ ਹੀ ਆਪਾਂ ਬਾਹਰ ਨੂੰ ਵੈਸਟਾਂ ਨੂੰ, ਨੌਰਥਾਂ ਨੂੰ, ਸਾਊਥ ਈਸਟਾਂ ਨੂੰ ਸਿਟੀ ਤੋਂ ਦੂਰ ਹੁੰਦੇ ਜਾ ਰਹੇ ਆ, ਨਵੇਂ ਏਰੀਏ ਸਾਰੇ ਨਵੇਂ ਸਬਰਬ ਖੱਤਿਆਂ ਦੇ ਵਿੱਚ ਬਣੇ ਆ, ਖੇਤਾਂ ਦੇ ਵਿੱਚ ਨਵੇਂ, ਉੱਥੇ ਸਪਾਈਡਰ ਬਹੁਤ ਜ਼ਿਆਦਾ ਆ।
ਇਹਦਾ ਫਿਰ ਇਹਦਾ ਇਲਾਜ ਆਲਮੋਸਟ ਇਹਦਾ ਨਵੀਂ ਇਲਾਜ ਕੀ ਆ?
ਇਹਦਾ ਇਲਾਜ ਭਾਜੀ ਇਹਦਾ ਆਪਾਂ ਕਹਿ ਦਈਏ ਇਹਦਾ ਕੈਮੀਕਲ ਹੀ ਇਲਾਜ ਆ, ਇਹਦਾ ਹੋਰ ਕੋਈ ਇਲਾਜ ਨੀ ਹੈਗਾ। ਜੇ ਆਪਾਂ ਕਹਿ ਦਈਏ ਆਪਾਂ ਵਾਈਪ ਆਊਟ ਕਰ ਲਈਏ, ਆਪਾਂ ਉਹਨੂੰ ਹੋਸ ਕਰ ਲਈਏ, ਉਹਨੂੰ ਹੋਸ ਕਰਕੇ ਵੀ ਉਹ ਮਰਨੇ ਨੀ ਹੈਗੇ, ਹੋਸ ਕਰਕੇ ਵੀ ਉਹ ਇੱਕ ਥਾਂ ਤੋਂ ਦੂਜੀ ਥਾਂ ਟ੍ਰਾਂਸਫਰ ਹੋ ਜਾਣੇ, ਉਹ ਫੇਰ ਆ ਜਾਣੇ ਆ। ਇਹਦਾ ਇਲਾਜ ਕੈਮੀਕਲ ਹੀ ਤੇ
ਸਾਰਿਆਂ
ਨੂੰ ਉਹਨੂੰ ਕਿਲ ਕਰ ਸਕਦੇ
ਆ। ਸਾਰਿਆਂ ਨੂੰ ਬੈਸਟ ਤਰੀਕਾ ਇਹ ਹੈ ਕਿ ਉਹਨਾਂ ਦਾ ਜਿਹੜਾ ਬਰੀਡਿੰਗ ਸਾਈਕਲ ਨੂੰ ਤੋੜਿਆ ਜਾਵੇ, ਤੇ ਉਹ ਹੁਣ ਤੁਹਾਨੂੰ ਪਤਾ ਹੁੰਦਾ ਵੀ ਕਿਹੜੇ ਸੀਜ਼ਨ ਦੇ ਵਿੱਚ ਉਹ ਬਰੀਡ ਕਰ ਰਹੇ ਆ, ਤੇ ਕਿਹੜੇ ਸੀਜ਼ਨ ਦੇ ਵਿੱਚ, ਮਤਲਬ ਜੇ ਹੁਣ ਪੈਸਟ ਕੰਟਰੋਲ ਕਰਾਇਆ ਜਾਵੇ, ਮੰਨ ਲਓ ਕਿ ਸਾਲ ਦੇ ਵਿੱਚ ਘਰ ਦੇ ਵਿੱਚ ਇੱਕ ਵਾਰੀ ਕਰਾਉਣਾ ਠੀਕ ਆ ਜਿੱਦਾਂ ਆਲੇ ਦੁਆਲੇ ਪ੍ਰੋਪਰਟੀ ਦੇ ਤਸੱਲੀ ਨਾਲ?
ਹਾਂਜੀ 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 ਹਾਂਜੀ, ਇੱਕ ਸਾਲ ਹੁਣ ਤਾਂ ਜੇ ਤੁਸੀਂ ਗਵਰਨਮੈਂਟ ਦੀ ਤੁਸੀਂ ਸਾਈਟ ਖੋਲ ਕੇ ਦੇਖੋ ਨਾ, ਭਰੋ ਪੈਸਟ ਕੰਟਰੋਲ ਗਵਰਨਮੈਂਟ, ਉਹਦੇ ਵਿੱਚ ਗਵਰਨਮੈਂਟ ਹੁਣ ਖੁਦ ਜਾਣੀ ਵਿਕਟੋਰੀਅਨ ਹੈਲਥ ਲੋਕਾਂ ਨੂੰ ਇਨਕਰੇਜ ਕਰ ਰਹੀ ਆ ਵੀ ਡੂ ਆ ਪੈਸਟ ਕੰਟਰੋਲ ਐਵਰੀ ਈਅਰ ਐਂਡ ਸਟੇ ਸੇਫ, ਉਹ ਕਿਉਂਕਿ ਸਪਾਈਡਰਸ ਦੇ ਜਿਹੜੇ ਕੇਸਿਸ ਇੰਨੇ ਆ ਰਹੇ ਬਾਈਟਿੰਗ ਦੇ ਹਰ ਸਾਲ, ਗਵਰਨਮੈਂਟ ਖੁਦ ਵੀ ਪਰੇਸ਼ਾਨ ਹੈ ਉਹਨਾਂ ਦਾ ਲੈਂਡ ਲੱਭਣਾ ਇਜ਼ ਵੈਰੀ ਹਾਰਡ।
ਆਪਣੇ
ਕਹਿੰਦੇ ਵੀ ਤੁਸੀਂ ਪਹਿਲਾਂ ਹੀ ਕਰਕੇ ਰੱਖੋ ਵੀ ਤੁਸੀਂ ਸਟੇ ਸੇਫ ਰਹੋਗੇ।
ਨਵੀ ਮੈਂ ਤੁਹਾਨੂੰ ਦੱਸਣਾ ਚਾਹਨਾ, ਮੈਂ ਜਿਹੜਾ ਪੈਸਟ ਕੰਟਰੋਲ ਦੇ ਬਾਰੇ ਸਪਾਈਡਰਾਂ ਦੇ ਬਾਰੇ ਗੱਲ ਕਿ ਰੈੱਡ ਬੈਕ ਦੀ ਗੱਲ ਚੱਲੀ, ਚਲੋ ਮੈਂ ਥੋੜੀ ਹੋਰ ਪਾਸੇ ਲੈ ਜਾਣਾ। ਇੱਥੇ ਸਾਡੇ ਲਾਗੇ ਇੱਕ ਏਰੀਆ ਜੀ ਬਲਿੰਜਨ, ਹੈਨਾ, ਤੇ ਅਸੀਂ ਸੁਣਦੇ ਹੁੰਦੇ ਪਹਿਲਾਂ ਸਾਨੂੰ ਗੋਰੇ ਦੱਸ ਦਿੰਦੇ, ਕਹਿੰਦੇ ਇੱਕ ਨਾ ਇੱਥੇ ਉਹ ਮੁੰਡਾ ਮਰ ਗਿਆ ਸੀਗਾ, ਉਹਨੇ ਸਿਰ ਦੇ ਵਿੱਚ ਉਹਦੇ ਖਾਜ ਹੋਈ, ਉਹਨੇ ਖਾਜ ਕਰ ਲਈ, ਉਹ ਮਰ ਗਿਆ। ਤੇ ਉਹ ਕਹਿੰਦੇ ਡਾਕਟਰ ਹੈਰਾਨ ਪਰੇਸ਼ਾਨ ਵੀ ਬੜਾ ਸੋਹਣਾ ਬੈਠਾ, ਨਾਲ ਦਿਆਂ ਨੇ ਦੱਸਿਆ ਵੀ ਸਿਰ ਚ ਖਾਜ ਕੀਤੀ, ਮਰ ਗਿਆ। ਤੇ ਉਹ ਜਦੋਂ ਨਾ ਉਹ ਸੀਗੀਆਂ, ਉਹਨੇ ਜਟਾਂ ਰੱਖੀਆਂ, ਤੁਹਾਨੂੰ ਪਤਾ ਕਿ ਜਿਹੜੇ ਹਿੱਪੀ ਆ ਇੱਦਾਂ ਦੇ ਹੁੰਦੇ ਆ, ਕਈ ਵਾਰੀ ਜਟਾਂ ਵੀ ਰੱਖ ਲੈਂਦੇ ਆ ਨਹਾਉਂਦੇ ਨੀ, ਹੈਨਾ। ਤੇ ਉਹ ਕਹਿੰਦੇ ਜਦੋਂ ਉਹਦਾ ਪੋਸਟਮਾਰਟਮ ਹੈ, ਕਹਿੰਦੇ ਯਾਰ ਇੱਦਾਂ ਹੋ ਕਿੱਦਾਂ ਸਕਦਾ, ਜਦ ਦੇਖਿਆ ਉਹਦੇ ਬਲੱਡ ਦੇ ਵਿੱਚ ਵੈਨਮ, ਮਤਲਬ ਜ਼ਹਿਰ, ਸਪਾਈਡਰ ਦੀ ਤੇ ਓਹਨੇ ਜਦ ਓਹਦੇ ਫਿਰ ਉਹ ਦੇਖਿਆ ਨਾ ਛਾਣ ਬੀਣ ਕਰਕੇ ਜੱਟਾਂ ਦੀ ਤਾਂ ਓਹਦੇ ਵਿਚ ਨਾ ਰੈਡ ਬੈਕ ਸਪਾਈਡਰ ਰਹਿੰਦਾ ਸੀਗਾ ਜੱਟਾਂ ਦੇ ਵਿਚ ਤੇ ਉਹ ਕਿਤੇ ਉਹ ਹਿਲਿਆ ਹੁਲਿਆ ਹੋਣਾ ਓਹਦੇ ਖਾਜ ਹੋਈ ਓਹਨੇ ਖਾਜ ਕੀਤੀ ਉਹ ਦੱਬ ਹੋ ਗਿਆ ਓਹਨੇ ਡੰਗ ਮਾਰ ਦਿੱਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਤਾਂ ਬੰਦੇ ਮਤਲਬ ਜੇ ਹਾਈਜੀਨ ਨਾ ਰੱਖੋ ਤਾਂ ਸਿਰ ਦੇ ਵਿਚ ਵੀ ਪੈ ਜਾਂਦੇ ਆ ਮਤਲਬ ਆਪਣੇ ਸਰੀਰ ਦੇ ਉੱਤੇ ਤੇ ਆਪਾਂ ਸਰੀਰ ਦੀ ਵੀ ਗੱਲ ਕਰਾਂਗੇ ਕੱਲੇ ਰੈਡ ਬੈਕ ਨਹੀਂ ਇਹ ਤਾਂ ਚਲੋ ਇੱਕ ਐਕਸਟ੍ਰੀਮ ਐਗਜ਼ਾਮਪਲ ਸੀਗੀ ਹੋਰ ਪਾਸੇ ਪਰ ਜਿਹੜੇ ਘਰ ਦੇ ਵਿਚ ਜਿੰਨੇ ਵੀ ਕੱਲੇ ਸਪਾਈਡਰ ਨਹੀਂ ਹੁੰਦੇ ਕੀੜੇ ਮਕੌੜੇ ਮਾਈਟਸ ਖੱਟਮਲ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਬੱਚਿਆਂ ਦੇ ਲਈ ਜਾਂ ਜਿਹੜੇ ਬਿਮਾਰ ਲੋਕੀ ਘਰਾਂ ਦੇ ਵਿਚ ਰਹਿੰਦੇ ਨੇ ਉਹਨਾਂ ਲਈ ਬੜੇ ਖਤਰਨਾਕ ਹੁੰਦੇ ਨੇ ਤਾਂ ਆਪਾਂ ਸਾਰੀਆਂ ਗੱਲਾਂ ਕਰਾਂਗੇ ਤੇ ਇੱਧਰ ਰੁਪਿੰਦਰ ਸਿੰਘ ਸਾਨੂੰ ਕਹਿ ਰਹੇ ਨੇ ਪੱਡਾ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਤੇ ਬੜਾ ਕਹਿ ਲਓ ਕਿ ਵਧੀਆ ਲੱਗ ਰਿਹਾ ਕਿਉਂਕਿ ਨਵੀਂ ਸਾਰੇ ਹੁਣ ਆਪਣੇ ਘਰਾਂ ਚ ਰਹਿੰਦੇ ਨੇ ਘਰਾਂ ਚ ਹੀ ਰਹਿੰਦੇ ਨੇ ਨਵੇਂ ਆਪ ਵੀ ਲਏ ਹੋਏ ਨੇ ਜਾਂ ਈਵਨ ਕਿ ਕਿਰਾਏ ਵਾਲੇ ਵੀ ਅਸੀਂ ਕਈ ਵਾਰੀ ਨਾ ਕਿਰਾਏ ਤੇ ਜਦੋਂ ਰਹਿੰਦੇ ਹੁੰਦੇ ਹਾਂ ਤਾਂ ਕੋਈ ਆਪਾਂ ਅਣਗਹਿਲੀ ਕਰਦੇ ਵੀ ਛੱਡੋ ਇਹ ਕਿਹੜੇ ਸਾਡਾ ਆ ਉਹ ਸਾਡਾ ਪਰ ਰਹਿਣਾ ਤਾਂ ਅਸੀਂ ਆਪ ਹੀ ਹੁੰਦਾ ਨਾ ਉਹਦੇ ਵਿਚ ਤੇ ਸਿਹਤ ਦਾ ਤਾਂ ਆਪਣਾ ਹੁਣ ਆਪਾਂ ਗੱਲ ਕਰਾਂਗੇ ਵੀ ਜਿਹੜਾ ਅਲੀ ਸਪਾਈਡਰ ਦਾ ਚਲੋ ਕੰਟਰੋਲ ਹੈ ਪੈਸਟ ਕੰਟਰੋਲ ਦੇ ਵਿੱਚ ਹੀ ਆ ਜਾਊਗਾ ਜਦੋਂ ਕੋਈ ਵੀ ਕਿਤੇ ਵੀ ਕਰਾਊਗਾ
ਹਾਂਜੀ ਹਾਂਜੀ
ਤੇ ਹੁਣ ਆਪਾਂ ਅੰਦਰਲੇ ਘਰ ਦੇ ਆ ਜਾਂਦੇ ਆ ਵੀ ਘਰ ਦੇ ਵਿਚ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਅੰਦਰ ਕੀੜਾ ਮਕੌੜਾ ਵੱਧਦਾ ਆ ਜਿੰਨਾ ਵੀ ਤੇ ਉਹਦੇ ਕਾਰਨ ਕੀ ਨੇ
ਕਾਰਨ ਭਾਜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਸਫਾਈ
ਅੱਛਾ ਜੀ
ਜੇ ਆਪਣਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਰਬਿਸ਼ ਬਿਨ ਕਲੀਅਰ ਨਹੀਂ ਕਰਦੇ ਆਪਾਂ ਆਪਾਂ ਘੋਲ ਕਰ ਜਾਂਦੇ ਹਾਂ ਵੀ ਹਾਂ ਪੀਜ਼ਾ ਖਾਦਾ ਡੋਂਟ ਵਰੀ ਵਾਸ਼ ਇਟ ਅਪ ਇਨ ਦ ਮਾਰਨਿੰਗ ਇੱਦਾਂ ਛੱਡ ਜਾਂਦੇ ਹਾਂ ਕੋਈ ਵੀ ਫੂਡ ਗਰੀਸੀ ਫੂਡ ਕੋਈ ਵੀ ਆਪਾਂ ਫੂਡ ਰਾਤ ਨੂੰ ਛੱਡਦੇ ਹਾਂ ਕਿਚਨ ਦੇ ਵਿੱਚ ਇਟ ਮੀਨਸ ਵੀ ਆਪਾਂ ਇਨਕਰੇਜ ਕਰ ਰਹੇ ਹਾਂ ਵੀ ਪੈਸ ਸਾਡੇ ਘਰ ਆਉਣ ਕੀੜੀਆਂ ਆਉਣ ਕਾਕਰੋਚ ਪੈਦਾ ਹੋਣ ਤੇ ਮੇਨ ਤਾਂ ਜਾਣੀ ਕਿ ਆਪਾਂ 50-60% ਆਪਣੇ ਹੱਥ ਦੇ ਵਿੱਚ ਇਹ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਕੋਈ ਪੈਸਟ ਦੀ ਜੇ ਆਪਾਂ ਆਪਾਂ ਆਪਣੇ ਘਰ ਦੇ ਵਿੱਚ ਹਾਈਜੀਨ ਪ੍ਰੋਪਰ ਰੱਖੀਏ
ਜੀ ਜੀ
ਬਟ ਗੱਲ ਉੱਥੇ ਆਉਂਦੀ ਐਂਡ ਆਫ ਦੇ ਬੱਚਿਆਂ ਵਾਲੇ ਘਰਾਂ ਸਾਡੇ ਘਰ ਵੀ ਇਹੀ ਆਪਣੇ ਜੋ ਨਿਆਣਿਆਂ ਦੇ ਨਾਲ ਸਾਰੀ ਜਿਹੜੀ ਏਦਾਂ ਵੀ ਨਹੀਂ ਹੁੰਦਾ ਹਨਾ ਆਪਾਂ ਐਂਡ ਆਫ ਦਾ ਡੇ
ਪਰ ਨਵੀਂ ਜੇ ਮੈਂ ਕਈ ਦੇਖਿਆ ਆ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਆਦਤ ਹੈ ਕਈ ਸਵਾਣੀਆਂ ਲੇਡੀਜ਼ ਜਾਂ ਬੰਦੇ ਬਹੁਤ ਵਧੀਆ ਰੱਖਦੇ ਨੇ ਖਾ ਪੀ ਕੇ ਭਾਂਡੇ ਸਾਫ ਕਰਕੇ ਸੁੱਕਣੇ ਪਾ ਕੇ ਸਪੰਜ ਫੇਰ ਕੇ ਸਟੋਵਾਂ ਦੇ ਉੱਤੇ ਗਰੀਸ ਲਾ ਕੇ ਉਹਨਾਂ ਦੇ ਉਹ ਫੇਰ ਸੌਂਦੇ ਨੇ ਤੇ ਉਹਨਾਂ ਨੂੰ ਪਤਾ ਆ ਕਿਉਂਕਿ ਨਹੀਂ ਤਾਂ ਉਹ ਫੂਡ ਨੂੰ ਚੱਟਣ ਵਾ ਖਾਣ ਨੂੰ ਉਹਨੇ ਆਉਣਾ ਆ ਸੋ ਉੱਥੇ ਇਹ ਸਮੱਸਿਆ ਘੱਟ ਰਹਿੰਦੀ ਆ ਪਰ ਕਈ ਮੈਂ ਦੇਖਿਆ ਕਿ ਅਣਗਹਿਲੀ ਕਰਦੇ ਨੇ ਖਾ ਪੀ ਕੇ ਚਲੋ ਭਾਂਡੇ ਸਵੇਰ ਨੂੰ ਮਾਂਜ ਲਾਂਗੇ ਰਹਿਣ ਦਿਓ ਸਿੰਕ ਭਰੀ ਰਹਿਣ ਦਿਓ ਤੇ ਉੱਥੇ ਤਾਂ ਕੁਛ ਘੰਟੇ ਹੀ ਲੱਗਦੇ ਆ ਮੈਨੂੰ ਲੱਗਦਾ ਵੀ ਇੱਕ ਜਾਂ ਦੋ ਦਿਨ ਹੀ ਲੱਗਦੇ ਹੋਊਗੇ ਮਤਲਬ ਕਾਕਰੋਚ ਤੇ ਹੋਰ ਕੀੜੇ ਮਕੌੜੇ ਆਉਣ ਨੂੰ ਹਨਾ
ਹਾਂਜੀ 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 ਕਿਉਂਕਿ ਹੁਣ ਤੁਸੀਂ ਆਪ ਲਾ ਲਓ ਕੀੜੀਆਂ ਅੰਦਰ ਮੈਨੂੰ ਬਹੁਤ ਖੁੱਲ ਆਉਣੀ ਆਪਣੇ ਪੰਜਾਬੀਆਂ ਦੀਆਂ ਤੇ ਸਾਡੇ ਘਰੋਂ ਕੀੜੀਆਂ ਨੀ ਜਾਂਦੀਆਂ ਜੀ ਮੈਂ ਕਿਹਾ ਜੀ ਹੁਣ ਕੀੜੀਆਂ ਦਾ ਤਾਂ ਇੱਕੋ ਹੀ ਹੱਲ ਆ ਪਹਿਲਾਂ ਤਾਂ ਤੁਸੀਂ ਕੀੜੀਆਂ ਦੇ ਲਈ ਹੁਣ ਫੂਡ ਆ ਜਿਹੜੇ ਆਪਣੇ ਤੁਹਾਡੇ ਜਿਹੜੀ ਸ਼ੂਗਰ ਆ ਜਿੱਥੇ ਤੁਸੀਂ ਰੱਖਦੇ ਆ ਉਹਨੂੰ ਤੁਸੀਂ ਕੰਟੇਨਰ ਨੂੰ ਚੰਗੀ ਤਰ੍ਹਾਂ ਲੌਕ ਕਰਕੇ ਰੱਖੋ ਜਦੋਂ ਤੁਸੀਂ ਖੋਲਦੇ ਆ ਥੱਲੇ ਡੈਪਾਂ ਦੇ ਦਾਣੇ ਆਪਾਂ ਨੂੰ ਰਿਅਲਾਈਜ਼ ਵੀ ਨੀ ਕਰਦੇ ਆਪਾਂ ਵੀ ਆਪਣੇ ਜਿੱਥੇ ਸ਼ੂਗਰ ਹੋਊਗੀ ਥੱਲੇ ਕਹੂਗੀ ਇੰਨੀ ਸਮਾਲ ਆ ਨਾ ਟਾਇਲ ਤੇ ਪਤਨੇ ਦਾ ਉਹ ਉਦੋਂ ਪਤਾ ਲੱਗਦਾ ਜਦੋਂ ਸਵੇਰ ਨੂੰ ਤੇ ਕੀੜੀਆਂ ਹੋਈਆਂ ਹੁੰਦੀਆਂ
ਆਪਣੇ ਨਵੀਂ ਤੁਹਾਡੀ ਆਵਾਜ਼ ਥੋੜੀ ਜਿਹੀ ਪਿੱਛੇ ਚਲੇ ਗਈ ਤੇ ਤੁਸੀਂ ਮਾਈਕ ਦੇ ਲਾਗੇ ਆਓ ਹਾਂਜੀ
ਹਾਂਜੀ ਹਾਂਜੀ ਹਾਂਜੀ ਹੁਣ
ਹਾਂਜੀ ਹੁਣ ਠੀਕ ਆ
ਹਾਂਜੀ ਮੇਨ ਜਿਹੜੇ ਆਪਣੇ ਇੰਡੀਅਨ ਫੂਡ ਆ ਤੁਹਾਨੂੰ ਪਤਾ ਗਰੀਸੀ ਫੂਡ ਆ ਆਪਣਾ ਨਾ ਬਹੁਤ ਜ਼ਿਆਦਾ ਆਪਾਂ ਜਿਹੜੇ ਆਪਣੇ ਸਟੋਵ ਆ ਉਹ ਆਪਾਂ ਉੱਤੋਂ ਸਾਫ ਕਰ ਲਈਏ ਬਟ ਆਪਾਂ ਨਾ ਮਹੀਨੇ ਚ ਜੇ ਆਪਾਂ ਦੋ ਵਾਰੀ ਵੀ ਉਹਦੇ ਥੱਲਿਓਂ ਵੀ ਕਿਤੇ ਸਾਈਡਾਂ ਤੋਂ ਵੀ ਸਾਫ ਕਰ ਲਈਏ ਤਾਂ ਮੇਨ ਪ੍ਰੋਬਲਮ ਆਪਾਂ ਉੱਥੋਂ ਹੀ ਖਤਮ ਕਰ ਲੈਂਦੇ ਆ ਕਿਉਂਕਿ ਉਹ ਫੂਡ ਥੱਲੇ ਡਿੱਗਦਾ ਰਹਿੰਦਾ ਆ ਸਾਈਡਾਂ ਤੇ ਲੱਗਦਾ ਰਹਿੰਦਾ ਆ ਉਹ ਗਰੀਸ ਚਿਕਨਾਹਟ ਕਾਕਰੋਚ ਉਹ ਚੀਜ਼ਾਂ ਨੂੰ ਲਵ ਕਰਦੇ ਆ ਬੈਸਟ ਦੇ ਫੂਡ
ਅੱਛਾ ਕਹਿੰਦੇ ਕਾਕਰੋਚ ਵੀ ਕਈ ਤਰ੍ਹਾਂ ਦੇ ਕਾਕਰੋਚ ਵੀ ਕਈ ਤਰ੍ਹਾਂ ਦੇ ਹੁੰਦੇ ਆ ਤੇ ਇਹ ਸਾਰਿਆਂ ਨੂੰ ਆਸਟ੍ਰੇਲੀਆ ਚ ਵੱਧ ਕਿੱਦਾਂ ਕਿਹੜੀ ਕੈਟਾਗਰੀ ਦੇ ਆ
ਕਾਕਰੋਚ ਜੀ 4000 ਸਪੀਸੀਸ ਆ ਪੂਰੇ ਦੁਨੀਆਂ ਚ ਇਸ ਟਾਈਮ ਜਿਹੜੀਆਂ ਲੱਭੀਆਂ ਸਾਇੰਟਿਸਟਾਂ ਨੇ
ਅੱਛਾ
ਤੇ ਉਹਨਾਂ ਦੇ ਵਿੱਚੋਂ ਜਾਣੀ ਕਿ 3-4 ਆ ਜਿਹੜੀਆਂ ਮੇਨ ਜ਼ਿਆਦਾ ਕਿ ਆਸਟ੍ਰੇਲੀਆ ਦੇ ਵਿੱਚ 4 ਆ ਜਾਣੀ ਇੱਕ ਆਸਟ੍ਰੇਲੀਅਨ ਕਾਕਰੋਚ ਹੈ ਇੱਕ ਅਮੈਰੀਕਨ ਹੈ ਇੱਕ ਓਰੀਐਂਟਲ ਕਾਕਰੋਚ ਤੇ ਇੱਕ ਜਰਮਨ ਕਾਕਰੋਚ
ਅੱਛਾ
ਜਿਹੜੇ ਤਾਂ ਆਸਟ੍ਰੇਲੀਅਨ ਕੋਕਰੋਚ ਜਾਂ ਅਮੇਰੀਕਨ ਆ ਉਹ ਵੱਡੇ ਕੋਕਰੋਚ ਨੇ ਆਪਣੇ ਵੱਡੇ ਵੱਡੇ ਕੋਕਰੋਚ ਜਿਹੜੇ ਵੈਰੀ ਬਿਗ ਇਨ ਸੋਇਲ ਅਬਾਊਟ 50 ਮਿਲ ਤੇ 50 ਮਿਲ ਤੱਕ ਵੀ ਵੱਡੇ ਹੋ ਜਾਂਦੇ ਆ ਉਹ ਜਿਹੜੇ ਬਾਹਰ ਰਾਤ ਨੂੰ ਤੁਰੇ ਫਿਰਦੇ ਹੁੰਦੇ ਆ ਉਹ ਮੇਨਲੀ ਪਾਏ ਜਾਂਦੇ ਆ ਬਾਹਰ ਆਪਣੇ ਗਾਰਡਨ ਦੇ ਵਿੱਚ ਤੇ ਉਹ ਬਾਹਰ ਹੀ ਰਹਿਣਾ ਉਹਨੇ ਤੇ ਬਾਹਰ ਹੀ ਰਹਿਣਾ ਤੇ ਅੰਦਰ ਆ ਕੇ ਅੰਦਰ ਵੀ ਆ ਜਾਂਦੇ ਘਰਾਂ ਦੇ ਵਿੱਚ ਤੇ ਅੰਦਰ ਆ ਗਏ ਤਾਂ ਫਿਰ ਉਹ ਇੱਧਰ ਨੱਠੇ ਭੱਜੇ ਫਿਰਦੇ ਰਹਿੰਦੇ ਆ ਵੀ ਉਹ ਦੇ ਨੋ ਦੈਟ ਹਾਰਮਫੁਲ ਉਹ ਠੀਕ ਹੈ ਉਹ ਬਾਹਰ ਹੀ ਰਹਿਣ ਉਹ ਅੰਦਰ ਆਉਂਦੀ ਨੀ ਪਹਿਲੀ ਗੱਲ ਦੀ ਅੰਦਰ ਆ ਵੀ ਜਾਣ ਤਾਂ ਉਹ ਤੇ ਉਹ ਦੇ ਵਾਂਟ ਟੂ ਗੋ ਆਊਟਸਾਈਡ ਤੇ ਹੜਬੜਾਹਟ ਉਹਨਾਂ ਚ ਮਚੀ ਹੁੰਦੀ ਤੁਸੀਂ ਦੇਖ ਲੈਂਦੇ ਕੋਈ ਵੱਡਾ ਕੋਕਰੋਚ ਆਪਣੇ ਘਰ ਚ ਆ ਜਾਵੇ ਤਾਂ ਨੱਠ ਭੱਜ ਫਿਰਦਾ ਰਹਿੰਦਾ ਸਾਰੇ
ਪਾਸੇ ਉਹ ਫਿਰ ਪੁੱਠਾ ਵੀ ਪੈ ਜਾਂਦਾ ਕਈ ਵਾਰੀ ਹਨਾ
ਹਾਂਜੀ 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 ਤੇ ਬਟ ਜਿਹੜੀ ਮੇਨ ਜਿਹੜਾ ਜਰਮਨ ਕੋਕਰੋਚ ਦੇ ਆਰ ਦਾ ਵਰਸਟ ਕ੍ਰੀਚਰ ਉਹ ਤੁਹਾਨੂੰ ਤੁਸੀਂ ਯਕੀਨ ਨੀ ਕਰਨਾ ਆ ਉਹਦੇ ਨਾਲ ਬੰਦਿਆਂ ਨੂੰ ਪੈਰਾਲਾਈਜ਼ ਵੀ ਹੋ ਸਕਦਾ ਆ ਉਹਨਾਂ ਦੇ ਉਹ ਏਡਾ ਖਤਰਨਾਕ ਬੈਕਟੀਰੀਆ ਆਪਣੇ ਅੰਦਰ ਲੈ ਕੇ ਘੁੰਮਦੇ ਹੁੰਦੇ ਆ ਜਿਹੜੇ ਸਭ ਤੋਂ ਛੋਟੇ ਛੋਟੇ ਹੁੰਦੇ ਆ ਨਾ ਉਹ ਜਰਮਨ ਕੋਕਰੋਚ
ਅੱਛਾ
ਤੇ ਜਿਹੜੇ ਸਭ ਤੋਂ ਬਰੀਕ ਬਰੀਕ ਜਰਮਨ ਕੋਕਰੋਚ ਆ ਉਹ ਤੁਹਾਨੂੰ ਸਕਿਨ ਦੀ ਪ੍ਰੋਬਲਮ ਕਰਦੇ ਆ ਬੱਚਿਆਂ ਨੂੰ ਆਪਾਂ ਨੋਰਮਲੀ ਆਪਣੇ ਕਹਿੰਦੇ ਨੀ ਜਿੱਥੇ ਵੀ ਸਾਡੇ ਨਿਆਣਿਆਂ ਤੋਂ ਉਲਟੀਆਂ ਲੱਗੀਆਂ ਨੇ ਜੀ ਗੈਸਟ੍ਰੋਲ ਵਾਇਰ ਉਹ ਵੀ ਜਰਮਨ ਕੋਕਰੋਚ ਕਰਦੇ ਆ ਜੀ ਐਸਥਮਾ ਜਰਮਨ ਕੋਕਰੋਚ ਕਰਦੇ ਆ ਜੀ ਸਕਿਨ ਪ੍ਰੋਬਲਮ ਜਰਮਨ ਕੋਕਰੋਚ ਕਰਦੇ ਆ ਜੀ ਤੇ ਮੇਨ ਜਿੱਥੇ ਜੇ ਜਰਮਨ ਕੋਕਰੋਚ ਇੱਕ ਵਾਰ ਕਿਸੇ ਘਰ ਦੇ ਵਿੱਚ ਆ ਜਾਵੇ ਤਾਂ ਉਹ ਤਾਂ ਫਿਰ ਸਾਡੇ ਵੀ ਹੱਥ ਖੜੇ ਕਰਾਉਂਦਾ ਜੀ ਉਹਨਾਂ ਨੂੰ ਆਪਾਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਮਾਰਨਾ ਇਸ ਵੇਲੀ ਹਾਰਡ ਉਹ ਤਾਂ ਕਈ ਵਾਰ ਤਿੰਨ ਟ੍ਰੀਟਮੈਂਟ ਉੱਥੇ ਕਰਨੀਆਂ ਪੈਂਦੀਆਂ ਉਹਨਾਂ ਨੂੰ ਜਰਮਨ ਕੋਕਰੋਚ ਸੀਗੇ ਤੇ ਜਦੋਂ ਸਾਰਾ ਸਮਾਨ ਟ੍ਰਾਂਸਪੋਰਟ ਕੀਤਾ ਉਹ ਇੱਥੇ ਵੀ ਆ ਗਏ ਸਾਰੇ ਓਬੀਅਸਲੀ ਆਉਣੇ ਸੀ ਉਹ ਬ੍ਰਾਂਡ ਨਿਊ ਹਾਊਸ ਆ ਭਾਜੀ ਤੁਸੀਂ ਯਕੀਨ ਨੀ ਕਰਨਾ ਵੀ ਮੈਂ ਉੱਥੇ ਦੋ ਟ੍ਰੀਟਮੈਂਟਾਂ ਕਰ ਚੁੱਕਾ ਹੁਣ ਮੈਨੂੰ ਇੱਕ ਵਾਰ ਫੇਰ ਜਾਣਾ ਪੈਣਾ ਵੀ ਉਹ ਖਤਮ ਹੀ ਨੀ ਹੋ ਰਿਹਾ ਰੂਫ ਦੇ ਵਿੱਚ ਵੜ ਗਿਆ ਰੂਫ ਸਾਰੀ ਮੈਂ ਉੱਥੇ ਫੋਗਿੰਗ ਕੀਤੀ ਸਾਰੀ ਰੂਫ ਦੀ ਤੇ ਸਲੈਬ ਹਾਊਸ ਆ ਜਰਮਨ ਕੋਕਰੋਚ ਦਾ ਵਰਸਟ ਕੋਕਰੋਚ ਤੇ ਉਹਨਾਂ ਨੂੰ ਟੈਕਲ ਕਰਨਾ ਰੀਅਲੀ ਹਾਰਡ ਬੀ ਅਵੇਅਰ ਜਦੋਂ ਆਪਾਂ ਕੋਈ ਵੀ ਸਮਾਨ ਬਾਹਰੋਂ ਲਿਆਉਣੇ ਘਰੋਂ ਕੋਈ ਪੀਜ਼ਾ ਬਾਕਸਸ ਮੇਸਲੀ ਪੀਜ਼ਾ ਸ਼ੋਪਾਂ ਤੇ ਰੈਸਟੋਰੈਂਟ ਚ ਕੋਈ ਫੂਡ ਆਪਣੇ ਘਰ ਦੇ ਵਿੱਚ ਲਿਆਉਣੇ ਆ ਉਹਨਾਂ ਦੇ ਪਲਾਸਟਿਕ ਬੈਗ ਹੁੰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਝਾੜ ਝੂੜ ਕੇ ਹੀ ਅੰਦਰ ਰੱਖੋ ਕਿਉਂਕਿ ਉਹ ਟ੍ਰਾਂਸਪੋਰਟ ਹੁੰਦੇ ਆ ਜਿਹੜੇ ਜਰਮਨ ਕੋਕਰੋਚ ਆ
ਅੱਛਾ ਇੱਕ ਥਾਂ ਤੋਂ ਦੂਜੇ
ਥਾਂ ਉਹ ਟ੍ਰਾਂਸਪੋਰਟ ਦਾ ਹਾਂਜੀ ਉਹ ਟ੍ਰਾਂਸਪੋਰਟ ਦਾ ਕਾਰਨ ਇਹੀ ਆ ਉਹ ਬਹੁਤ ਛੋਟੇ ਹੁੰਦੇ ਕਈ ਉਹਨਾਂ ਦੇ ਜਿਹੜੇ ਹੁੰਦੇ ਆ ਨਾ ਨੀਮਸ ਜਿਹੜੇ ਹੁੰਦੇ ਉਹਨਾਂ ਦੇ ਉਹ ਆਪਣੇ ਪੀਜ਼ਾ ਬਾਕਸਸ ਦੇ ਵਿੱਚ ਆ ਜਾਂਦੇ ਆ ਆਪਣੇ ਗਰੋਸਰੀ ਬੈਗਸ ਦੇ ਵਿੱਚ ਆ ਜਾਂਦੇ ਆ ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਆਪਾਂ ਨੂੰ ਜੇ ਆਪਾਂ ਉਹਨਾਂ ਦੀ ਉਹਨਾਂ ਨੂੰ ਆਪਣੇ ਘਰ ਚ ਫੇਰ ਨੰਬਰ 2 ਸਫਾਈ
ਜੀ ਸਫਾਈ
ਆ ਵੀ ਜਾਣ ਚੀਜ਼ ਆਪਣੇ ਘਰ
ਸਫਾਈ ਜ਼ਿਆਦਾ ਮੈਨੇ ਰੱਖਦੀ ਹੈ
ਹਾਂਜੀ ਮੇਨ ਸਫਾਈ ਹੈ ਜੀ ਫੂਡ ਨਾ ਛੱਡੋ ਰਾਤ ਨੂੰ ਜਦੋਂ ਤੁਸੀਂ ਵੀ ਸੌਣ ਤੋਂ ਪਹਿਲਾਂ ਆਪਣਾ ਸਾਰੀ ਸਫਾਈ ਕਰਕੇ ਕਿਉਂਕਿ ਰਾਤ ਨੂੰ ਐਕਟੀਵੇਟ ਹੋਣਾ ਹੀ ਨਹੀਂ ਰਾਤ ਨੂੰ ਬਾਹਰ ਆਉਣਾ ਫੂਡ ਜੇ ਉਹਨਾਂ ਲਈ ਈਜ਼ੀ ਆ ਵਿਚ ਮੀਨਸ ਉਹਨਾਂ ਦੀ ਇਕੋਨਮੀ ਸਾਰੀ ਡਿਵੈਲਪ ਹੋ ਜਾਂਦੀ ਆ ਤੇ ਦੈਨ ਇਟਸ ਵੈਰੀ ਹਾਰਡ ਟੂ ਟੈਕਲ ਦੈਮ
ਚਲੋ ਬਹੁਤ ਵਧੀਆ ਗੱਲਾਂ ਸਾਡੀਆਂ ਚੱਲ ਰਹੀਆਂ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਜਿਹੜੀਆਂ ਕਈ ਮੁੱਦੇ ਅਸੀਂ ਡਿਸਕਸ ਕਰਨੇ ਸੀਗੇ ਉਹ ਅਸੀਂ ਹੁਣ ਸ਼ਨਿਚਰਵਾਰ ਐਤਵਾਰ ਨੂੰ ਕਰਾਂਗੇ ਤੇ ਖਾਸ ਕਰਕੇ ਜਿਹੜੀ ਅਰਦਾਸ 2 ਫਿਲਮ ਆਈ ਹੋਈ ਆ ਉਹਦੀ ਬਾਰੇ ਗੱਲ ਕਰਨੀ ਹੈ ਨਵੀਂ ਉਹ ਤੁਹਾਨੂੰ ਪਤਾ ਹੀ ਅਰਦਾਸ ਦੀ ਜਿਹੜੀ ਕੱਲ ਦੀ ਚੱਲਦੀ ਹੈ ਨਾ ਉਹ ਕਹਿੰਦੇ ਅਰਦਾਸ 2 ਆ ਗਈ ਹੈ ਫਿਲਮ ਤੇ
ਹਟਦੇ ਨੀ ਤੁਸੀਂ
ਹਾਂ ਬੜੀ ਹਿੱਟ ਹੋਈ ਉਹ ਕਹਿੰਦੇ ਫਿਲਮ ਤੇ ਹੁਣ ਉਹਦਾ ਰਿਵਿਊ ਕਰਾਂਗੇ ਜੀ ਐਤਵਾਰ ਤੇ ਸ਼ਨਿਚਰਵਾਰ ਨੂੰ ਤਾਂ ਵੈਸੇ ਤਾਂ ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਆਲਰੇਡੀ ਸਾਨੂੰ ਪਤਾ ਹੀ ਆ ਕਿ ਕੀ ਚੱਲ ਰਿਹਾ ਸਾਰਾ ਕੁਛ ਤੇ ਕੱਲ ਵੀ ਜਦੋਂ ਮੈਨੂੰ ਮਿੰਟੂ ਭਾਜੀ ਦਾ ਫੋਨ ਆਇਆ ਕਿ ਬਾਈ ਅਰਦਾਸ ਦਾ ਬੜਾ ਰੌਲਾ ਪਿਆ ਹੋਇਆ ਹਨਾ ਤੇ ਉਹ ਜੀ ਸਾਡੀ ਏਦਾਂ ਕਾਪੀ ਹੋ ਗਈ ਉਹ ਹੋ ਗਈ ਮੈਂ ਕਿਹਾ ਦੋਨੋਂ ਪਾਸੇ ਹੀ ਆ ਇਸ ਚੀਜ਼ ਦੇ ਹੋ ਸਕਦਾ ਅਸੀਂ ਉਹਨਾਂ ਦੀ ਕੀਤੀ ਉਹ
ਹਨਾ
ਤੇ ਆਹੋ ਮਤਲਬ ਹੈਗੀ ਵੀ ਗੱਲ ਹੈ ਮਤਲਬ ਜਿਹੜੀ ਇਹ ਕਾਫੀ ਦੇਰ ਤੋਂ ਰੌਲਾ ਪੈ ਰਿਹਾ ਪਿਛਲੇ  30-40 ਸਾਲ ਤੋਂ ਕਿ ਹੁਣ ਇਹ ਜਿਹੜੀ ਚੀਜ਼ ਹੈ ਉਜਾਗਰ ਹੋਈ ਹੈ ਆਪਾਂ ਇਸ ਅਰਦਾਸ ਦੇ ਦੋਨੋਂ ਹੀ ਪੱਖ ਦੇਖਾਂਗੇ ਐਤਵਾਰ ਨੂੰ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਅਸਲ ਚ ਕਹਾਣੀ ਕੀ ਆ ਤੇ ਪਰ ਉਨੀ ਟਾਈਮ ਦੇ ਲਈ ਆਪਣਾ ਥੋੜੀ ਤਸੱਲੀ ਬਖਸ਼ੋ ਤੇ ਦੇਖੋ ਕਿ ਹੁੰਦਾ ਕੀ ਆ ਖੈਰ ਖਬਰਾਂ ਹੋਰ ਵੀ ਆਪਾਂ ਮਤਲਬ ਡਿਸਕਸ ਕਰਾਂਗੇ ਕੋਈ ਐਡੀ ਖਾਸ ਖਬਰ ਨਹੀਂ ਹੈਗੀ ਤੇ ਨੋਟਾਂ ਦੇ ਮਾਮਲੇ ਦੇ ਵਿੱਚ ਵੀ ਪਤਾ ਲੱਗ ਜਾਊਗਾ ਤਾਂ ਮਿੰਟੂ ਬਰਾੜ ਹੋਣਾ ਨੇ ਡਿਸਕਸ ਕਰਨਾ ਆਪਾਂ ਐਤਵਾਰ ਵਾਲੇ ਦਿਨ ਡਿਟੇਲ ਦੇ ਵਿੱਚ ਤੇ ਨਾਲ ਦੀ ਨਾਲ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਪੈਸਟ ਕੰਟਰੋਲ ਦੇ ਮਾਮਲੇ ਦੇ ਵਿੱਚ ਇਹ ਸਾਰਿਆਂ ਨੂੰ ਵੱਧ ਇੰਪੋਰਟੈਂਟ ਹੈ ਘਰਾਂ ਦੇ ਵਿੱਚ ਸੋ ਆਮ ਤੌਰ ਤੇ ਨਵੀਂ ਘਰਾਂ ਦੇ ਵਿੱਚ ਕਾਰਪੈਟਸ ਹੁੰਦੀਆਂ ਨੇ ਹਨਾ ਤੇ ਮੈਂ ਇਹ ਸਮਝਦਾ ਕਿ ਕਾਰਪੈਟ ਜਿਹੜੀਆਂ ਨੇ ਇੱਕ ਤਰ੍ਹਾਂ ਨਾਲ ਸਾਰਿਆਂ ਨੂੰ ਵੱਧ ਜਿਹੜੇ ਕੀੜੇ ਮਕੌੜੇ ਖਿੱਚਦੀਆਂ ਨੇ ਘਰ ਬਣ ਜਾਂਦੀਆਂ ਨੇ ਮਾਈਕਰੋ ਆਰਗੇਨਿਜ਼ਮ ਦਾ ਜਿਸ ਦੇ ਕਾਰਨ ਬਹੁਤ ਨਿਆਣਿਆਂ ਨੂੰ ਐਲਰਜੀ ਬਿਮਾਰੀਆਂ ਈਵਨ ਕਿ ਸਿਆਣਿਆਂ ਨੂੰ ਦੀ ਸਿਹਤ ਲਈ ਵੀ ਠੀਕ ਨਹੀਂ ਰਹਿੰਦੀਆਂ ਜੇ ਉਹਦੀ ਸਫਾਈ ਨਾ ਕਰੀਏ ਸੋ ਅਗਰ ਕਿਸੇ ਘਰ ਦੇ ਵਿੱਚ ਕਾਰਪੈਟ ਹੈ ਜਾਂ ਕਿਹੜੇ ਕਿਹੜੀਆਂ ਬਿਮਾਰੀਆਂ ਉੱਥੋਂ ਪੈਦਾ ਹੋ ਸਕਦੀਆਂ ਕੱਲੀ ਕਾਰਪੈਟ ਨਹੀਂ ਹੋਰ ਵੀ ਜਨਰਲ ਵੀ
ਹਾਂਜੀ ਜੇ ਤਾਂ ਭਾਜੀ ਆਪਣਾ ਤੁਸੀਂ ਜਦੋਂ ਤੁਸੀਂ ਆਪਣਾ ਬ੍ਰਾਂਡ ਨਿਊ ਘਰ ਲੈ ਕੇ ਮੂਵਮੈਂਟ ਕੀਤਾ ਕਾਰਪੈਟ ਕੀਤਾ ਆ ਤੁਸੀਂ ਠੀਕ ਹੈ ਤੁਸੀਂ ਫਸਟ ਯੂਜ਼ਰ ਆ ਤੁਸੀਂ ਹਨਾ ਕਾਰਪੈਟ ਦੇ ਦੈਨ ਇਜ਼ ਆਲਰਾਈਟ ਵੀ ਆਪਾਂ ਨੂੰ ਉਹਦੀ ਸਫਾਈ ਮੇਨਟੇਨ ਕਰੀ ਜਾਂਦੇ ਆ ਇਟਸ ਨੋਟ ਦੈਟ ਬਿਗ ਡੀਲ ਪਰ ਜਦੋਂ ਆਪਾਂ ਕੋਈ ਰੈਂਟਿੰਗ ਪ੍ਰੋਪਰਟੀ ਚ ਮੂਵ ਹੁੰਦੇ ਆ ਜਾਂ ਯੂਜ਼ਡ ਘਰ ਲੈਂਦੇ ਆ ਪੁਰਾਣਾ ਘਰ ਲੈਂਦੇ ਆ ਉਹਦੇ ਵਿੱਚ ਕਾਰਪੈਟ ਲੱਗਾ ਆ ਤਾਂ ਆਪਾਂ ਨੂੰ ਜੇ ਆਪਣੇ ਨਾਲ ਛੋਟੇ ਨਿਆਣੇ ਆ ਇਟ ਮੀਨਸ ਆਪਾਂ ਨੂੰ ਉਹਦੀ ਪ੍ਰੋਪਰ ਕਿਸੇ ਪ੍ਰੋਫੈਸ਼ਨਲ ਤੋਂ ਕਲੀਨਿੰਗ ਕਰਵਾਉਣੀ ਚਾਹੀਦੀ ਆ ਕਾਰਪੈਟ ਦੀ ਤੇ ਮੈਂ ਤਾਂ ਇਹੀ ਰੈਕਮੈਂਡ ਕਰੂੰਗਾ ਕਿਉਂਕਿ ਨਹੀਂ ਤਾਂ ਕਾਰਪੈਟ ਦੇ ਵਿੱਚ ਮਾਈਕਸ ਬਹੁਤ ਪੈਦਾ ਹੋ ਜਾਂਦੇ ਆ ਜੀ ਮਾਈਕਸ ਇਜ਼ ਲਾਈਕ ਬਹੁਤ ਜ਼ਿਆਦਾ ਛੋਟੇ ਜਾਣੇ ਅਬਾਊਟ ਸਾਈਜ਼ ਦੇ ਵਿੱਚ 1 mm ਤੋਂ ਲੈ ਕੇ 1.5 mm ਤੱਕ ਹੁੰਦੇ ਬਹੁਤ ਛੋਟੇ ਹੁੰਦੇ ਆ ਦੇਖਣ ਨੂੰ ਆਪਾਂ ਦੇਖ ਕੇ ਨਹੀਂ ਸਕਦੇ ਉਹਨਾਂ ਨੂੰ ਤੇ ਉਹ ਜਾਣੀ ਕਿ ਐਸੀ ਸਕਿਨ ਇਰੀਟੇਸ਼ਨ ਕਰਦੇ ਆ ਸਕੇਬੀਸ ਪ੍ਰੋਬਲਮ ਆਪਣੇ ਆ ਨਾ ਇੰਡੀਅਨਸ ਨੂੰ ਬਹੁਤ ਜ਼ਿਆਦਾ ਆਪਣੇ ਚ ਹੁੰਦੀ ਆ ਆਪਣੇ ਨਵੇਂ ਨਵੇਂ ਜਦੋਂ ਅਸੀਂ ਵੀ ਆਏ ਸੀ ਨਾ ਇੱਥੇ ਹਰ ਨਵਾਂ ਬੰਦਾ ਆਉਂਦਾ ਮੈਨੂੰ ਲੱਗਦਾ ਉਹਨੂੰ ਸਕੇਬੀ ਹੋਇਆ ਹੈ ਹੋਣਾ ਹਨਾ ਖਾਜ ਹੋਣ ਲੱਗ ਪੈਂਦੀ ਹੈ ਤੇ ਬੁਰਾ ਹਾਲ ਹੈ ਉਹ ਪ੍ਰੋਬਲਮ ਹੁੰਦੀ ਆ ਕਾਰਪੈਟ ਤੋਂ ਕਾਰਪੈਟ ਦੇ ਵਿੱਚ ਮਾਈਟਸ ਵੜ ਜਾਂਦੇ ਆ ਉਹ ਫਿਰ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਤੰਗ ਕਰਦੇ ਆ ਉਹ ਕਿਉਂਕਿ ਬੱਚਿਆਂ ਨੇ ਕਾਰਪੈਟ ਤੇ ਜਿਹੜੇ ਛੋਟੇ ਨਿਆਣੇ ਉਹਨਾਂ ਦਾ ਪਿਰਸਿੰਗ ਜਾਣੀ ਕਿ ਨਾ ਉਹ ਸੱਕ ਕਰਦੇ ਆ ਖੂਨ ਵੀ ਸੱਕ ਕਰਦੇ ਆ ਉਹ ਤੇ ਉਹਨਾਂ ਦਾ ਤਾਂ ਇਹੀ ਰੋਕਦਾਮ ਆ ਜੀ ਜੇ ਆਪਾਂ ਉਹਨਾਂ ਦੀ ਪ੍ਰੋਪਰ ਕਲੀਨਿੰਗ ਕਰੀਏ ਕਿਸੇ ਪ੍ਰੋਫੈਸ਼ਨਲ ਤੋਂ ਕਲੀਨਿੰਗ ਕਰਵਾਓ ਨਹੀਂ ਤਾਂ ਬੂਲਵਾਰ ਦੇ ਵਿੱਚੋਂ ਸਸਤਾ ਹੀ ਮਿਲ ਜਾਂਦਾ ਉਹ ਆਪਣੇ ਰੈਂਟ ਤੇ ਲੈ ਲਓ ਮਸ਼ੀਨ ਵੀ 3 ਮਹੀਨਿਆਂ ਬਾਅਦ ਤਾਂ ਕਲੀਨਿੰਗ ਜ਼ਰੂਰੀ ਆ ਭਾਜੀ ਕਾਰਪੈਟ ਦੇ ਲਈ ਨਹੀਂ ਤਾਂ ਵੀ ਫੇਰ ਜੇ ਕਿਸੇ ਘਰ ਵਿੱਚ ਪੈਟਸ ਰੱਖਿਆ ਆਪਾਂ ਡੋਗ ਰੱਖਿਆ ਕੋਈ ਜਿਹੜਾ ਕੈਟ ਰੱਖੀ ਹੋਵਾ ਫੇਰ ਤਾਂ ਹਾਈ ਅਲਰਟ ਆ ਕਿਉਂਕਿ ਜਿਹੜਾ ਸਕੇਬੀਸ ਆ ਜਿਹੜੇ ਆਪਣੇ ਮਾਈਟਸ ਆ ਉਹ ਜ਼ਿਆਦਾਤਰ ਕੁੱਤਿਆਂ ਤੋਂ ਜਾਂ ਬਿੱਲੀਆਂ ਦੇ ਜਿਹੜੇ ਉਹਨਾਂ ਦੇ ਵਿੱਚੋਂ ਨਾ ਪਸੀਨੇ ਦੇ ਵਿੱਚੋਂ ਉੱਥੋਂ ਬਣਦੇ ਆ
ਵੈਸੇ ਕੁੱਤਿਆਂ ਨੂੰ ਵੀ ਨਹਲਾਣਾ ਧਲਾਣਾ ਚਾਹੀਦਾ ਜੇ ਪੈਟਸ ਹੈ ਕਿਉਂਕਿ ਬੱਚਿਆਂ ਦੇ ਉਹਨਾਂ ਦੀ ਸਕਿਨ ਤੋਂ ਵੀ ਪਿੱਸੂ ਵਗੈਰਾ ਜਿਹੜੇ ਨੇ ਉਹ ਬੱਚਿਆਂ ਨੂੰ ਖਰਾਬ ਕਰਦੇ ਸੋ ਹਾਂਜੀ ਪ੍ਰੋਬਲਮ ਜਿੱਦਾਂ ਹੁਣ ਕਾਰਪੈਟ ਦੇ ਵਿੱਚ ਕਲੀਨਿੰਗ ਹੁਣ ਪੈਸਟ ਕੰਟਰੋਲ ਦੀ ਗੱਲ ਕਰ ਰਹੇ ਜੇ ਅਗਰ ਮੰਨ ਲਓ ਤੁਹਾਤੋਂ ਪੈਸਟ ਕੰਟਰੋਲ ਕਰਾਉਣਾ ਹੋਵੇ ਤਾਂ ਕਿੰਨਾ ਕੁ ਟਾਈਮ ਲੱਗਦਾ ਇੱਕ ਐਵਰੇਜ ਘਰ ਨੂੰ ਕਰਾਉਣ ਦੇ ਲਈ
ਐਵਰੇਜ ਜੇ ਤਾਂ ਆਪਣਾ ਸਿੰਗਲ ਸਟੋਰੀ ਘਰ ਆ 4 bedroom ਆ ਹਾਂਜੀ ਬਾਹਰ ਵੀ ਕਰਨੀ ਆ ਅੰਦਰ ਵੀ ਕਰਨੀ ਆ ਅਬਾਊਟ 1 ਘੰਟਾ 1.25 ਘੰਟਾ
ਅੱਛਾ ਤੇ ਇੰਨੇ ਟਾਈਮ ਦੇ ਵਿੱਚ ਫਿਰ
ਡਬਲ ਸਟੋਰੀ ਘਰ ਆ ਫਿਰ 2 ਘੰਟੇ
ਇੰਨੇ ਟਾਈਮ ਦੇ ਵਿੱਚ ਫਿਰ ਘਰ ਵਾਲਿਆਂ ਨੂੰ ਬਾਹਰ ਜਾਣਾ ਪਏਗਾ
ਨਹੀਂ ਜੀ ਇਹ ਬੇਨ ਬਹੁਤ ਮੈਨੂੰ ਕਾਲਾਂ ਆਉਂਦੀਆਂ ਸੀ ਜੀ ਘਰੋਂ ਬਾਹਰ ਜਾਣਾ ਪੈਣਾ ਸਾਨੂੰ ਅਸੀਂ ਕਰਾਉਣਾ ਅਸੀਂ ਬੰਦ ਕਰਨੇ ਪੈਣੇ ਸਾਨੂੰ ਏਦਾਂ ਬਾਹਰ ਜਾਏ ਕਿਉਂਕਿ ਜਿੰਨੇ ਵੀ ਕੈਮੀਕਲ ਆ ਪੈਸਟ ਕੰਟਰੋਲ ਅਸੀਂ ਲਾਇਸੈਂਸ ਆ ਸਾਨੂੰ ਜਿਹੜੇ ਵੀ ਆਸਟ੍ਰੇਲੀਅਨ ਸਟੈਂਡਰਡ ਤੋਂ ਸਰਟੀਫਾਈਡ ਕੈਮੀਕਲ ਆ ਦੇ ਵੈਰੀ ਸੇਫ ਵਿਦ ਦ ਪੀਪਲ ਕਿਉਂਕਿ ਅਸੀਂ ਜਿਹੜੇ ਇਨਸਾਈਡ ਅੰਦਰ ਜਿਹੜੇ ਅਸੀਂ ਕੈਮੀਕਲ ਯੂਜ਼ ਕਰਦੇ ਹਾਂ ਉਹ ਦੇ ਉਹਨਾਂ ਦਾ ਡਾਇਰੈਕਟ ਪੋਇਜ਼ਨ ਉਹ ਅਸੀਂ ਬੈਕਟੀਰੀਆ ਛੱਡ ਕੇ ਜਾਣਾ ਅੰਦਰ ਉਹਨੇ ਹੌਲੀ ਹੌਲੀ ਜਾਣੀ ਕਿ ਬੱਗ ਦਾ ਇਮਿਊਨ ਸਿਸਟਮ ਖਰਾਬ ਕਰਕੇ ਉਹਨੂੰ ਹੌਲੀ ਹੌਲੀ ਮਾਰਨਾ ਆ ਜਿਹੜਾ ਅਸੀਂ ਪੈਸਟੀਸਾਈਡ ਬਾਹਰ ਯੂਜ਼ ਕਰਨਾ ਉਹ ਅਸੀਂ ਕਰਨਾ ਪੋਇਜ਼ਨ ਕੈਟੇਗਰੀ A3 ਏਦਾਂ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਕੈਟੇਗਰੀਆਂ ਹੁੰਦੀਆਂ ਉਹ ਜਾਣੀ ਕਿ ਡਾਇਰੈਕਟ ਪੋਇਜ਼ਨ ਅਸੀਂ ਯੂਜ਼ ਕਰਨਾ ਹੈ ਸਪਾਈਡਰਸ ਦੇ ਉੱਤੇ ਫੈਂਸ ਦੇ ਉੱਤੇ ਸਾਰੇ ਤੁਹਾਡੇ ਘਰ ਦੇ ਗਟਰਸ ਤੁਹਾਡੀਆਂ ਤਾਕੀਆਂ ਜਿਹੜੀਆਂ ਵਿੰਡੋ ਫਰੇਮ ਆ ਉਹ ਚ ਸਪਾਈਡਰ ਬਹੁਤ ਬੜੇ ਹੁੰਦੇ ਸਾਰੀਆਂ ਉਹ ਬਾਹਰਲੇ ਪਾਸੇ ਅਸੀਂ ਉਹ ਯੂਜ਼ ਕਰਨਾ ਘਰ ਦੇ ਅੰਦਰ ਅਸੀਂ ਤੇ ਦੇ ਵੈਰੀ ਸੇਫੈਸਟ ਕੈਮੀਕਲ ਉਹ ਅਸੀਂ ਯੂਜ਼ ਕਰਨਾ ਈਵਨ ਬੱਚਿਆਂ ਨਾਲ ਵੀ ਕੋਈ ਪ੍ਰੋਬਲਮ ਹਾਂ ਜੇ ਕੋਈ ਜ਼ਿਆਦਾ ਛੋਟਾ ਬੱਚਾ ਜਿਹੜਾ ਰੁੜਦਾ ਹੈ ਹਜੇ ਹਾਂ ਉਹਨੂੰ ਤੁਸੀਂ ਬਾਹਰ ਲੈ ਲਓ ਜਿੰਨਾ ਚਿਰ ਕੈਮੀਕਲ ਸੁੱਕਦਾ ਨਹੀਂ ਉਹਨੂੰ ਤੁਸੀਂ ਘਰ ਦੇ ਅੰਦਰ ਨਾ ਲੈ ਕੇ ਆਓ ਕਿਉਂਕਿ ਇੱਕ ਵਾਰ ਕੈਮੀਕਲ ਸੁੱਕ ਗਿਆ ਉਹਨੇ ਕੰਟੈਮੀਨੇਟ ਕਰ ਲੈਣਾ ਉਹ ਵਾਲ ਨੂੰ ਤੁਹਾਡੇ ਜਿਹੜੇ ਸਕਰਟਿੰਗ ਬੋਰਡ ਉਹ 3 ਮਹੀਨੇ ਤੱਕ ਕੈਮੀਕਲ ਉਹਦੇ ਨਾਲ ਹੀ ਰਹਿਣਾ ਉਹਦੇ
ਠੀਕ ਹੈ ਜੀ
ਤੇ ਕੋਈ ਵੀ ਜਾਣੀ ਕਿ ਜਿਹੜਾ ਕਰੋਲਿੰਗ ਇੰਸੈਂਟ ਕੋਈ ਵੀ ਕੀੜਾ ਮਕੌੜਾ ਜਦੋਂ ਉਹਨੂੰ ਪਾਰ ਕਰਦਾ ਤੇ ਉਹਦੇ ਅੰਦਰ ਬੈਕਟੀਰੀਆ ਚੱਲ ਜਾਂਦਾ ਤੇ ਹੌਲੀ ਹੌਲੀ ਉਹ ਵੀ ਮਰ ਜਾਂਦਾ
ਤੇ ਨਵੀਂ ਕੋਸਟ ਕਿੰਨੀ ਕੁ ਹੈ ਜੇ ਇੱਕ ਮਤਲਬ ਸਿੰਗਲ ਸਟੋਰੀ 3 ਜਾਂ 4 bedroom ਘਰ ਦੀ ਕਿੰਨੀ ਕੁ ਐਵਰੇਜ
ਹਾਂਜੀ ਹਾਂਜੀ ਜਿਹੜਾ ਸਿੰਗਲ ਸਟੋਰੀ ਜਾਣੀ ਕਿ ਆਪਣਾ 4 bedroom ਹਾਊਸ ਆ ਜਾਣੀ ਬਲੋਕ ਆਪਣਾ ਹੋਈ 400 ਤੋਂ ਲੈ ਕੇ 500 ਸਕੁਅਰ ਮੀਟਰ ਦੇ ਵਿੱਚ ਆ ਤੇ ਉਹਦਾ $200 ਆ ਅਬਾਊਟ 190 to $200 ਜਾਣੀ ਕਿ ਇੱਕ ਘਰ ਦਾ ਆ ਬਟ ਇਹ ਸਾਡੀ ਕੰਪਨੀ ਜਿਹੜੀ ਸਾਡੀ ਕੰਪਨੀ ਹੈ ਬਗਬਸਟਰ ਆਸਟ੍ਰੇਲੀਆ ਦਾ ਪਰ ਜੇ ਤੁਸੀਂ ਹੋਰ ਇੱਥੇ ਦੇਖੋਗੇ ਮੈਲਬਨ ਦੇ ਵਿੱਚ $300 $280 ਥੱਲੇ ਕੋਈ ਨਹੀਂ ਆਉਂਦਾ ਮੇਰੇ ਕੋਲ ਸਬ ਬੇਸ ਵੀ ਆ, ਡੋਮੀਨੋਸ ਵੀ ਆ, ਰੈਸਟ ਇੰਡੀਅਨ ਰੈਸਟੋਰੈਂਟ ਵੀ ਹੈਗਾ, ਇਟਾਲੀਅਨ ਰੈਸਟੋਰੈਂਟ ਵੀ ਹੈਗਾ ਆਪਣੇ ਕੋਲ, ਤੇ ਉਹਨਾਂ ਦੀ ਪੈਸਟ ਬੁਕਸ ਲੱਗੀਆਂ, ਉਹਨਾਂ ਦਾ ਪੂਰਾ ਪ੍ਰੋਫਾਈਲ ਬਣਿਆ ਵੀ ਐਵਰੀ ਮੰਥ, ਕਈਆਂ ਦੇ 2 weeks ਬਾਅਦ ਮੈਨੂੰ ਜਾਣਾ ਪੈਂਦਾ, ਕਈਆਂ ਦੇ ਹਰ ਮਹੀਨੇ ਬਾਅਦ ਜਾਣਾ ਪੈਂਦਾ, ਕਈਆਂ ਨੇ 3 months ਸਰਵਿਸ ਦੇ ਦੀ ਆ ਉਹਨਾਂ ਨੂੰ, ਤੇ ਉੱਥੇ ਜਾ ਕੇ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਪੂਰਾ, ਕਿਉਂਕਿ ਉਹਨੀ ਵੀ ਗਾਹ ਕੌਂਸਲ ਨੂੰ ਜਾਂ ਦੇਣਾ ਹੁੰਦਾ ਸਾਰਾ ਕੁਛ,
ਇਸੇ ਤਰ੍ਹਾਂ
ਰਿਕੁਆਇਰਮੈਂਟ
ਇਸੇ ਤਰ੍ਹਾਂ ਘਰਾਂ ਦਾ ਵੀ ਪ੍ਰੋਫਾਈਲ ਬਣਦੀ ਆ, ਕਿਉਂਕਿ ਜੇ ਘਰ ਨੂੰ ਆਪਾਂ ਪੂਰਾ ਸਰਵਿਸ, ਇਹ ਤਾਂ ਗੱਡੀ ਦੀ ਸਰਵਿਸ ਮੰਗ ਰਹੇ, ਜਾਂ ਕਾਰ ਦੀ ਤੁਸੀਂ ਪ੍ਰੋਪਰ ਲੌਗ ਬੁੱਕ ਰੱਖੋ, ਸਰਵਿਸ ਕਰਾਓ, ਤੇ ਜਦੋਂ ਵੇਚਣੀ ਆ ਤਾਂ ਪਹਿਲਾਂ ਅਗਲਾ ਉਹ ਦੇਖਦਾ ਵੀ ਇਹ ਕੰਮ ਕੀਤੇ ਹੋ ਜਾਂ ਨਹੀਂ ਕੀਤੇ ਹੋ, ਹਨਾ, ਤੇ ਉਹ ਉਹ ਫਿਰ ਵੈਲਿਊ ਵੀ ਨਿਰਧਾਰਿਤ ਕਰਦਾ। ਸੋ ਸਰੋਤਿਓ ਦੋਸਤੋ, ਜਿੱਥੇ ਵੀ ਤੁਸੀਂ ਮੈਲਬਨ ਦੇ ਵਿਚ ਰਹਿੰਦੇ ਹੋ ਅਗਰ, ਤਾਂ ਜ਼ਰੂਰ ਨਵੀਂ ਪੱਡਾ ਹੋਣੀ ਲੌਂਗ ਟਰਮ ਕੰਮ ਕਰ ਰਹੇ ਨੇ, ਕਰਨਾ ਹੈ ਇਹਨਾਂ ਨੇ, ਤੇ ਇਹਨਾਂ ਦੀਆਂ ਸਰਵਿਸਿਜ਼ ਯੂਜ਼ ਕਰੋ, ਤੇ ਲੌਂਗ ਟਰਮ ਤੁਹਾਨੂੰ ਇਹ ਪ੍ਰੋਫਾਈਲ ਤੁਹਾਡੀ ਰੱਖਣਗੇ, ਤੁਹਾਡੇ ਪੈਸਟ ਕੰਟਰੋਲ ਰੱਖਣਗੇ ਘਰ ਦੇ ਵਿਚ, ਮੇਕ ਕੋਈ ਵੀ ਤੁਸੀਂ ਸਲਾਹ ਲੈਣੀ ਹੈ ਇਹਨਾਂ ਤੋਂ ਤਾਂ ਜ਼ਰੂਰ ਇਹਨਾਂ ਨੂੰ ਯਾਦ ਕਰੋ, ਤੇ ਪ੍ਰਾਈਸ ਵੀ ਦੇਖੋ $200 ਦੇ ਲਾਗੇ ਛਾਗੇ ਨਵਦੀਪ, ਜੇ ਸਾਲ ਦੇ ਵਿਚ ਇਕ ਜਾਂ ਦੋ ਵਾਰੀ ਕਰਨਾ, ਤੇ ਸਿਹਤ ਬਹੁਤ ਜ਼ਰੂਰੀ ਹੈ ਨਾ, ਉਹ ਤੋਂ ਬਾਅਦ ਬਿਮਾਰ ਹੋਣਾ, ਛੁੱਟੀਆਂ ਕੱਟਣੀਆਂ, ਨਿਆਣਿਆਂ ਦਾ ਹਨਾ ਔਖਾ, ਸੋ ਇਸ ਕਰਕੇ ਬੈਟਰ ਹੈ, ਨਾਲੇ ਹਾਈਜੀਨ ਹੈ, ਸੇਫਟੀ, ਨਾਲੇ ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਆਏ ਵਧੀਆ ਲਾਈਫ ਦੇ ਲਈ ਆ ਵਿਦੇਸ਼ਾਂ ਦੇ ਵਿਚ, ਹਨਾ, ਤਾਂ ਵਧੀਆ ਲਾਈਫ ਹੀ ਜੀਣੀ ਚਾਹੀਦੀ ਆ, ਤੇ ਉਹ ਵਧੀਆ ਲਾਈਫ ਹੀ ਜੀਣੀ ਚਾਹੀਦੀ ਆ, ਸੋ ਇਸ ਕਰਕੇ ਆਪਣੀ ਸਿਹਤ ਵੀ ਕਾਇਮ ਰੱਖੀਏ, ਤਾਂ ਹੀ ਅਸੀਂ ਕਮਾਵਾਂਗੇ, ਤਾਂ ਹੀ ਅਸੀਂ ਗਾਂਹ ਵਧਾਂਗੇ। ਸੋ ਨਵੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੰਨੀ ਡਿਟੇਲ ਚ ਸਾਡੇ ਨਾਲ ਸਾਂਝ ਪਾਈ ਆ, ਤੇ ਇਹ ਇਕ ਤਰ੍ਹਾਂ ਨਾਲ ਐਜੂਕੇਸ਼ਨਲ ਪ੍ਰੋਗਰਾਮ ਸੀ ਜੀ, ਜਿਹਦੇ ਵਿਚ ਅਸੀਂ ਸਾਰੇ ਐਸਪੈਕਟ ਕੋਸ਼ਿਸ਼ ਕੀਤੀ ਆ, ਸਾਰੇ ਪੱਖ ਦੇਖਣ ਦੀ, ਤੇ ਅਗਰ ਤੁਸੀਂ ਮਤਲਬ ਮੈਲਬੋਰਨ ਚ ਤਾਂ ਨਵੀ ਹੁਣਾਂ ਨੂੰ ਯਾਦ ਕਰੋ, ਨਹੀਂ ਤਾਂ ਆਪਣੇ ਲਾਗੇ ਕਿਤੇ ਵੀ ਤੁਹਾਨੂੰ ਜਿਹੜਾ ਢੁਕਵਾਂ ਪੈਸਟ ਕੰਟਰੋਲਰ ਹੈ ਆਪਣੇ ਏਰੀਏ ਚ, ਉਹਨੂੰ ਸੱਦ ਕੇ ਆਪਣੇ ਘਰ ਦਾ ਅਨੈਲਿਸਿਸ ਜਾਂ ਆਪਣੇ ਪੈਸਟ ਕੰਟਰੋਲ ਜ਼ਰੂਰ ਕਰਵਾਇਆ ਕਰੋ। ਸੋ ਨਵੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਥੈਂਕ ਯੂ
ਭਾਜੀ, ਬਹੁਤ ਬਹੁਤ ਥੈਂਕ ਯੂ ਜੀ ਕਾਲ ਵਿਚ ਲੈਣ ਦਾ ਭਾਜੀ,
ਹਾਂਜੀ,
ਸਰੋਤਿਆਂ ਦੇ ਰੂਬਰੂ ਕਰਨ ਦਾ ਜੀ, ਬਹੁਤ ਬਹੁਤ ਥੈਂਕ ਯੂ,
ਮਿਲਦੇ ਹਾਂ ਜੀ, ਥੈਂਕ ਯੂ। ਸੋ ਇਹ ਸਨ ਜੀ ਨਵੀ ਪੱਡਾ, ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ, ਤੇ ਗੱਲਬਾਤ ਕਰ ਰਹੇ ਸੀ ਅਸੀਂ ਪੈਸਟ ਕੰਟਰੋਲ ਦੀ ਅਹਿਮੀਅਤ ਘਰਾਂ ਦੇ ਵਿਚ, ਇਹ ਦੁਨੀਆਂ ਦੇ ਵਿਚ ਕਿੱਥੇ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਇਹ ਬਹੁਤ ਜ਼ਰੂਰੀ ਆ ਸਿਹਤ ਦੇ ਵਾਸਤੇ। ਸੋ ਜਗਵੀਰ ਸੇਖੋਂ ਸਾਡੇ ਨਾਲ ਕੇਨਸ ਤੋਂ ਜੁੜੇ ਸਨ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ, ਤੇ ਕਹਿੰਦੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਤੇ ਨਵੀ ਵੀਰ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਨੇ। ਸੋ ਸਾਰੇ ਸਰੋਤੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪ੍ਰੋਗਰਾਮ ਸੁਣਦੇ ਨੇ, ਜਦੋਂ ਗੱਲਬਾਤ ਚੱਲਦੀ ਹੁੰਦੀ ਆ ਬੜੇ ਮਤਲਬ ਸੁਚੱਜੇ ਤਰੀਕੇ ਨਾਲ ਉਸ ਨੂੰ ਸੁਣਦੇ ਨੇ, ਅਸੀਂ ਕੋਸ਼ਿਸ਼ ਕਰੀਦੀ ਹੁੰਦੀ ਆ ਕਿ ਵਧੀਆ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾਈਏ। ਸੋ ਪ੍ਰੋਗਰਾਮ ਜਾਰੀ ਆ ਜੀ, ਤੇ ਗੀਤ ਸੰਗੀਤ ਵੀ ਆਪਾਂ ਸੁਣਨਾ ਆ, ਤੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਣੀਆਂ, ਤੇ ਹੁਣ ਮੈਂ ਵੀ ਲੈਣਾ ਇਜਾਜ਼ਤ, ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਲੈਂਬਰਗਿਨੀ ਸੁਣਾਉਂਦੇ ਆ ਜੀ, ਦਿਲਜੀਤ ਦੁਸਾਂਝ ਦਾ, ਤੇ ਮੈਂ ਸ਼ਨਿਚਰਵਾਰ ਤੇ ਐਤਵਾਰ ਫੇਰ ਆਵਾਂਗਾ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ, ਤਦ ਤੱਕ ਦੇ ਲਈ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ, ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ, ਫਿਰ ਪੋਟਾ ਪੋਟਾ ਪਿੰਜਿਆ ਪਿਆ ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂਹ, ਫਿਰ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਮੱਖਾ ਤੇਰਾ ਮੂੰਹ, ਫਿਰ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਮੱਖਾ ਤੇਰਾ ਮੂੰਹ,
ਜਿਨ੍ਹਾਂ ਨੂੰ